तन वाखे गुरु साहिब जियो तुम्हारे गुण क्या कहा मेरे सतगुरा जब गुर बोले तब विषम होए जाए हम जैसे अपराधी अवर कोई रखे जैसे हम सतगुर राख लिए छड़ाए तू गुर पिता तू है गुर माता तू गुर बंदप मेरा सखा सखा ना खाऊं जति सती नहीं पड़या मूर्ख मुगदा जन्म भया परणवत नानक दिन की शरणा जिन तू नाही विसरया परणवत नानक तिन की शरणा जिन तू नाही विसरया परम सम्मान योग चवर शतर तख दे मालक जुगो जुग अटल साहिब सतगुरु श्री गुरु ग्रंथ साहिब महाराज जी दी पावन पवित्र हजूरी अंदर सोभायमान सत संगी जनों अज इस रात्रि दे विशेष दीवान विच आपां अपने उन्हां महान पुरखियां नूं और धन गुरु कलगीधर सच्चे पातशाह उन्हां दे नेत्रां दे सामने बेरा बेरा टुकड़े टुकड़े तन नूं कराउण वाले दो गुरु के लाल बाबा अजीत सिंह और बाबा जुझार सिंह जी पंजा प्यारियां विचों तीन गुरु के प्यारे और इन्हां तों इलावा 35 दे करीब होर गुरु के सिख जिन्हां ने चमकौर दी गढ़ी विच गुरु कलगीधर सच्चे पातशाह महाराज उन्हां दे सन्मुख शहादत दा जाम पीता है। आरंभ तां मैं करनी चाहना वां कि इन्नियां वड्डियां शहादतां होईयां ने आखिर इन्हां दा कारण की सी। धन गुरु नानक साहिब कृपालू जी तो लैके आपां अज चमकौर गढ़ी दे साके तक आउणा है। धन गुरु कलगीधर जी दे चरणां दी अज टेक लवो। उसने तां अपने पुत्रां दा खून इस कौम दियां जड़ां विच पाया है। आपां केवल उहदे पुत्रां दी शहादत नूं ही किते प्रेम भावना नाल कह सकीए ते सुन सकीए। करो किरपालता साध संगत धन गुरु कलगीधर सच्चे पातशाह जी आप किरपा मेहर करन आप विच वरतन सिर ते मेहर भरिया हथ रख के किरपालू दाता जी आप ही इस पवित्र इतिहास दी गुरमत दी विचार करा लैन। करो किरपा साध संगत जी आप गुरु बख्शी फतेह प्रवान करो जी। वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ। 1469 ਨੂੰ ਰਾਏ ਭੋਏ ਦੀ ਤਲਵੰਡੀ ਤੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦਾ ਆਗਮਨ ਹੋਇਆ ਹੈ। ਉਸ ਵੇਲੇ ਦੀ ਘਟਨਾ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਬੜੇ ਅਨੂਠੇ ਢੰਗ ਦੇ ਨਾਲ ਬਿਆਨ ਕੀਤਾ ਹੈ। ਭਾਈ ਗੁਰਦਾਸ ਨੇ ਉੱਥੇ ਜਿਹੜੇ ਸ਼ਬਦ ਵਰਤੇ ਨੇ ਉਹਨਾਂ ਵਿੱਚ ਤਿੰਨ ਸ਼ਬਦਾਂ ਦੀ ਵਰਤੋਂ ਉਹਨਾਂ ਨੇ ਕੀਤੀ ਕਿ ਸਤਿਗੁਰੂ ਨਾਨਕ ਪ੍ਰਗਟੇ ਨੇ, ਦੂਜਾ ਸ਼ਬਦ ਕਿ ਇੱਕ ਗਿਆਨ ਦਾ ਸੂਰਜ ਨਿਕਲਿਆ ਹੈ, ਤੇ ਤੀਜਾ ਸ਼ਬਦ ਉਹਨਾਂ ਨੇ ਵਰਤਿਆ ਕਿ ਇੱਕ ਸਿੰਘ ਗਰਜਨਾ ਪੈਦਾ ਹੋਈ ਹੈ। ਤੇ ਜਦੋਂ ਅਸੀਂ ਤਿੰਨਾਂ ਪੰਕਤੀਆਂ ਨੂੰ ਭਾਈ ਗੁਰਦਾਸ ਜੀ ਦੀਆਂ ਨੂੰ ਪੜ੍ਹਦੇ ਹਾਂ ਤੇ ਮੇਰਾ ਖਿਆਲ ਹੈ ਇਹਨਾਂ ਤਿੰਨਾਂ ਤੁਕਾਂ ਦੇ ਵਿੱਚ ਪੂਰੀ ਦੀ ਪੂਰੀ ਗੱਲ ਉਹ ਕਰ ਗਏ ਨੇ ਕਿ ਗੁਰੂ ਨਾਨਕ ਸਾਹਿਬ ਇਸ ਸੰਸਾਰ ਤੇ ਕਿਉਂ ਆਏ। ਉਹਨਾਂ ਦੀ ਅਸੀਂ ਵਾਰ ਦੀਆਂ ਤਿੰਨ ਪੰਕਤੀਆਂ ਤੋਂ ਆਰੰਭਤਾ ਕਰਨੀ। ਉਹਨਾਂ ਨੇ ਪਹਿਲੀ ਪੰਕਤੀ ਕਹੀ ਹੈ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ। ਦੂਜਾ ਉਹਨਾਂ ਨੇ ਸ਼ਬਦ ਵਰਤਿਆ ਹੈ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ। ਤੀਜਾ ਸ਼ਬਦ ਉਹਨਾਂ ਨੇ ਵਰਤਿਆ ਹੈ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਤੀਰ ਤਰੋਵਾ। ਜਦੋਂ ਅਸੀਂ ਇਹ ਤਿੰਨ ਤੁਕਾਂ ਤਿੰਨ ਪੰਕਤੀਆਂ ਭਾਈ ਗੁਰਦਾਸ ਦੀ ਵਾਰ ਦੀਆਂ ਪੌੜੀ ਦੀਆਂ ਪੜ੍ਹਦੇ ਹਾਂ ਤੇ ਇਹਨਾਂ ਤਿੰਨਾਂ ਨੂੰ ਸਾਨੂੰ ਸੰਖੇਪ ਵਿੱਚ ਵਿਚਾਰਨਾ ਅਤ ਜ਼ਰੂਰੀ ਹੈ। ਆਉਣਾ ਅਸੀਂ ਸਾਕੇ ਤੇ ਹੈ, ਆਖਰ ਇਹਦਾ ਬੇਸ ਕੁਝ ਬਣਾ ਕੇ ਚੱਲਾਂਗੇ। ਗੁਰੂ ਨਾਨਕ ਸਾਹਿਬ ਜਦੋਂ ਪ੍ਰਗਟੇ ਨੇ ਤੇ ਉਹਨਾਂ ਨੇ ਨਾਲ ਤੁਲਨਾ ਧੁੰਦ ਦੀ ਕੀਤੀ ਹੈ। ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ ਹੁਣ ਤੱਕੋ ਤੁਸੀਂ ਕਿ ਸਤਿਗੁਰੂ ਨਾਨਕ ਦੇਵ ਜੀ ਦਾ ਪ੍ਰਗਟਣਾ ਤੇ ਧੁੰਦ ਦਾ ਮਿਟਣਾ ਇਹਦਾ ਭਾਵ ਅਰਥ ਕੀ ਹੈ? ਅਸੀਂ ਕਹਾਂਗੇ ਧੁੰਦ ਨੂੰ ਮਿਟਾਉਣ ਲਈ ਤਾਂ ਕੋਈ ਬਾਹਰੋਂ ਚਾਨਣ ਚਾਹੀਦਾ। ਹਨੇਰਾ ਦੋ ਤਰ੍ਹਾਂ ਦਾ ਹੈ, ਇੱਕ ਹੈ ਕਾਲਾ ਰਾਤ ਦਾ ਹਨੇਰਾ, ਇੱਕ ਹੈ ਧੁੰਦ ਦਾ ਸ਼ਵੇਤ ਚਿੱਟਾ ਹਨੇਰਾ। ਕਾਲਾ ਹਨੇਰਾ ਦੀਵੇ ਬਾਲਾਂਗੇ, ਬੱਤੀਆਂ ਜਲਾਵਾਂਗੇ, ਲਾਈਟ ਦਾ ਪ੍ਰਬੰਧ ਕਰਾਂਗੇ। ਰਾਤ ਦਾ ਹਨੇਰਾ ਤਾਂ ਦੀਵੇ ਦਾ ਚਾਨਣ ਸੂਰਜ ਦੀਆਂ ਕਿਰਨਾਂ ਦੂਰ ਕਰ ਦੇਣਗੀਆਂ, ਪਰ ਚੇਤੇ ਰੱਖਿਓ ਜਦੋਂ ਧੁੰਦ ਚੜ ਕੇ ਆ ਜਾਏ, ਧੁੰਦ ਪੈਣ ਲੱਗ ਪਵੇ, ਉਦੋਂ ਸੂਰਜ ਦੀਆਂ ਕਿਰਨਾਂ ਦੀ ਪੇਸ਼ ਵੀ ਨਹੀਂ ਜਾਂਦੀ। ਤੇ ਹਕੀਕਤ ਹੈ ਕਾਲੇ ਹਨੇਰੇ ਨਾਲੋਂ ਕਈ ਗੁਣਾ ਵੱਧ ਚਿੱਟਾ ਹਨੇਰਾ ਧੁੰਦ ਦਾ ਖਤਰਨਾਕ ਹੈ। ਗੁਰੂ ਨਾਨਕ ਸਾਹਿਬ ਆਏ, ਜਿਹੜੀ ਅਰਜ਼ ਕਰਨੀ ਚਾਹੁੰਦਾ ਉਹਨਾਂ ਨੇ ਸ਼ਬਦ ਵਰਤੇ ਨੇ ਕਿ ਗੁਰੂ ਸਾਹਿਬ ਦੇ ਪ੍ਰਗਟ ਹੋਣ ਦੀ ਦੇਰ ਸੀ ਕਿ ਧੁੰਦ ਜਿਹੜੀ ਉਹ ਮਿਟ ਗਈ, ਉਹ ਚਿੱਟਾ ਹਨੇਰਾ ਕੀ ਸੀ? ਤੇ ਦੂਜੇ ਪਾਸੇ ਅਗਲੀ ਤੁਕ ਉਹਨਾਂ ਕਾਲੇ ਹਨੇਰੇ ਦੀ ਤਾਰਿਆਂ ਦੀ ਦਿੱਤੀ ਕਿ ਜੂੰਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ, ਕਿ ਜਿਵੇਂ ਸੂਰਜ ਨਿਕਲਦਾ ਤੇ ਤਾਰੇ ਅਲੋਪ ਹੋ ਜਾਂਦੇ ਨੇ, ਸੂਰਜ ਨਿਕਲਦਾ ਤੇ ਅੰਧਕਾਰ ਚਲਾ ਜਾਂਦਾ। ਗੁਰੂ ਕੇ ਸਿੱਖੋ, ਚਿੱਟਾ ਹਨੇਰਾ ਸੀ ਧੁੰਦ ਦਾ ਉਹ ਲੋਕ ਜਿਹੜੇ ਧਰਮ ਦਾ ਭੁਲੇਖਾ ਤਾਂ ਪਾਉਂਦੇ ਸਨ ਪਰ ਅੰਦਰੋਂ ਅੰਨੇ ਸਨ। ਮੇਰੇ ਗੁਰੂ ਨੇ ਕਿਹਾ ਸੱਚ ਜਾਣੋ, ਇਹ ਅਧਰਮੀਆਂ ਤੇ ਕੁਕਰਮੀਆਂ ਨਾਲੋਂ ਵੱਧ ਖਤਰਨਾਕ ਨੇ, ਜਿਹੜੇ ਧਰਮ ਬਾਰੇ ਜਾਣ ਕੇ ਵੀ ਧਰਮ ਨੂੰ ਕਮਾਉਂਦੇ ਨਹੀਂ, ਇਹ ਧੁੰਦ ਦੀ ਤਰ੍ਹਾਂ ਨੇ। ਤੇ ਹਕੀਕਤ ਤੇ ਜਿਨ੍ਹਾਂ ਨੂੰ ਸਮਝ ਕੋਈ ਨਹੀਂ ਉਹ ਕਾਲੇ ਹਨੇਰੇ ਦੀ ਤਰ੍ਹਾਂ ਨੇ। ਬਾਬੇ ਨਾਨਕ ਨੂੰ ਦੋਨੋਂ ਤਰ੍ਹਾਂ ਦਾ ਹਨੇਰਾ ਮਿਲਿਆ। ਜਿੱਦਣ ਵਿਦਵਾਨ ਪੰਡਿਤ ਮਿਲੇ, ਜਿੱਦਣ ਮੌਲਵੀ ਮਿਲੇ, ਜਿੱਦਣ ਮਤਸਵੀ ਲੋਕ ਮਿਲੇ, ਧਰਮ ਦੀ ਚਰਚਾ ਕਰਦੇ ਸਨ ਪਰ ਹਕੀਕਤ ਇਹ ਵੇ ਉਹਨਾਂ ਦੇ ਅੰਦਰ ਧਰਮ ਨੇ ਚਿੱਟੇਪਨ ਦਾ ਭੁਲੇਖਾ ਪਾਇਆ, ਧੁੰਦ ਦਾ ਭੁਲੇਖਾ ਪਿਆ ਪਰ ਅੰਦਰ ਉਹਨਾਂ ਦੇ ਅੰਧਕਾਰ ਸੀ। ਤਾਂ ਹੀ ਗੁਰੂ ਸਾਹਿਬ ਨੂੰ ਇਹ ਕਹਿਣਾ ਪਿਆ, ਸੁਣ ਵੇਖੋ ਲੋਕਾ ਇਹ ਵਿਡਾਣ ਕਿ ਦੁਨੀਆਂ ਦੇ ਲੋਕੋ ਵੇਖੋ ਆ ਕੇ ਕੈਸੀ ਖਰਾਨੀ ਦੀ ਖੇਡ ਹੈ। ਮਨ ਅੰਧਾ ਨਾਉ ਸੁਜਾਣ, ਮਨ ਵਿੱਚ ਹਨੇਰਾ ਹੈ ਤੇ ਬਾਹਰੋਂ ਸਿਆਣਾ ਬਣਿਆ। ਧੁੰਦ ਬਾਹਰੋਂ ਦੇਖਣ ਨੂੰ ਚਿੱਟੀ ਲੱਗਦੀ ਏ ਪਰ ਜਦੋਂ ਧੁੰਦ ਵਿੱਚ ਕੋਈ ਚੱਲਣ ਦਾ ਯਤਨ ਕਰੇ ਤੇ ਧੁੰਦ ਬੰਦੇ ਨੂੰ ਮੌਤ ਦੀ ਝੋਲੀ ਵਿੱਚ ਪਾ ਦਿੰਦੀ ਹੈ। ਮੈਂ ਅਰਜ਼ ਕਰਾਂ ਉੱਥੇ ਹਜ਼ੂਰ ਲਈ ਸ਼ਬਦ ਭਾਈ ਗੁਰਦਾਸ ਨੇ ਸਿੰਘ ਵਰਤਿਆ, ਸ਼ੇਰ ਵਰਤਿਆ ਤੇ ਮੈਂ ਸੋਚਣਾ ਬਾਬਾ ਕਿ ਜਿਹੜੀ ਤੂੰ ਦਹਾੜ ਜਿਹੜੀ ਤੂੰ ਗਰਜ ਸ਼ੇਰ ਦੇ ਰੂਪ ਵਿੱਚ ਦਿੱਤੀ ਸੀ ਡੇਰੀਅਸ ਸਿੰਘ ਗਰਜ ਨੂੰ ਖਤਮ ਕਰਨ ਦੇ ਲਈ ਕਦੀ ਲਾਹੌਰ ਦੀ ਤਵੀ ਆਈ, ਕਦੀ ਚਾਂਦਨੀ ਚੌਂਕ ਆਇਆ, ਕਦੀ ਸਰਸਾ ਦੇ ਪਰਿਵਾਰ ਵਿਛੋੜੇ ਆਏ ਤੇ ਅੱਜ ਕਿਤੇ ਚਮਕੌਰ ਦੀ ਗੜੀ ਆਈ। ਹਕੀਕਤ ਇਹ ਵੇ ਕਿ ਤੇਰੇ ਸ਼ੇਰ ਦੀ ਗਰਜ ਨੂੰ ਖਤਮ ਕਰਨ ਵਾਸਤੇ ਸਾਰੇ ਸਾਕੇ ਕੀਤੇ ਗਏ। ਬੇਨਤੀ ਮੇਰੀ ਸੁਣਿਓ, ਹਜ਼ੂਰ ਨੇ ਉੱਤੇ ਸ਼ਬਦ ਵਰਤੇ ਭਾਈ ਸਾਹਿਬ ਨੇ ਕਿ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਕਿ ਜਦੋਂ ਗੁਰੂ ਨਾਨਕ ਸਾਹਿਬ ਸ਼ੇਰ ਦੀ ਤਰ੍ਹਾਂ ਗਰਜੇ ਤੇ ਉਹਨਾਂ ਦੇ ਸਾਹਮਣੇ ਪਖੰਡੀ ਕੋਈ ਵੀ ਮਿਰਗ ਦੀ ਤਰ੍ਹਾਂ ਜਿਵੇਂ ਸਿੰਘ ਗਰਜੇ ਤੇ ਮਿਰਗ ਦੌੜਦੇ ਨੇ ਬਾਬੇ ਨਾਨਕ ਦੇ ਸਾਹਮਣੇ, ਉਹਦੀ ਗਰਜ ਦੇ ਸਾਹਮਣੇ ਕੋਈ ਵੀ ਪਖੰਡੀ ਮਿਰਗ ਦੀ ਤਰ੍ਹਾਂ ਖਲੋ ਨਹੀਂ ਸਕਿਆ। ਬੇਨਤੀ ਸੁਣਿਓ, ਇੱਥੇ ਗੁਰੂ ਨਾਨਕ ਸਾਹਿਬ ਦੀ ਇੱਕ ਗਰਜ ਸੀ, ਹੁਣ ਉਸ ਗਰਜ ਦੀ ਆਵਾਜ਼ ਕਦੀ ਬਾਣੀ ਵਿੱਚੋਂ ਸੁਣੀਏ। ਉਹ ਕਿਹੜੀ ਸਿੰਘ ਗਰਜ ਸੀ, ਕਿਹੜੀ ਆਵਾਜ਼ ਸੀ ਜਿਹਦੇ ਸਾਹਮਣੇ ਪਖੰਡੀ ਕੋਈ ਨਾ ਟਿਕ ਸਕੇ? ਸਭ ਤੋਂ ਪਹਿਲਾਂ ਬਾਬੇ ਨੇ ਇੱਥੋਂ ਦੇ ਸਮਾਜ ਦੀ ਦੁਰਦਸ਼ਾ ਨੂੰ ਤੱਕਿਆ, ਇੱਥੋਂ ਦੇ ਰਾਜ ਪ੍ਰਬੰਧ ਨੂੰ ਤੱਕਿਆ, ਇੱਥੋਂ ਦੇ ਲੋਕਾਂ ਦੇ ਕਿਰਦਾਰ ਨੂੰ ਤੱਕਿਆ, ਤੇ ਉਸ ਦੀ ਆਵਾਜ਼ ਉਸ ਦੀ ਗਰਜਨਾ ਰੋਕ ਨਾ ਸਕੀ। ਉਸ ਸਿੰਘ ਗਰਜ ਨੇ ਪਹਿਲੀ ਆਵਾਜ਼ ਵਿੱਚ ਕਿਹਾ ਕਿ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਕਹੋ ਰਤ ਪੇਤਰ ਕੁੱਤੇ ਉਹ ਚੱਟ ਜਾਓ। ਉਸ ਸਿੰਘ ਗਰਜ ਨੇ ਇਹ ਅੰਮ੍ਰਿਤ ਸ਼ਬਦ ਵਰਤੇ। ਜਦੋਂ ਅਸੀਂ ਬਾਣੀ ਪੜ੍ਹਨੇ ਆ, ਕੱਲ ਕਾਤੀ ਰਾਜੇ ਕਸਾਈ, ਸੱਚ ਇਹ ਜੇ ਕਿ ਬਾਬੇ ਨਾਨਕ ਦੀ ਇਸ ਸੱਚ ਦੀ ਗਰਜ ਨੂੰ ਖਤਮ ਕਰਨ ਦੇ ਲਈ ਸਾਰੇ ਸਾਕੇ ਵਾਪਰੇ ਤੇ ਹਰ ਤਰ੍ਹਾਂ ਦਾ ਤਸ਼ੱਦਦ ਕੀਤਾ ਗਿਆ। ਸਾਹਿਬ ਦੀ ਆਵਾਜ਼ ਸੀ ਕਿ ਕੱਲ ਕਾਤੀ ਰਾਜੇ ਕਸਾਈ, ਤਮ ਪੰਕਰ ਉੱਡ ਰਿਹਾ ਕੂੜ ਅਮਾਵਸ, ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ। ਤੇ ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ ਵਾਂ, ਅਹਿਮਨਾਬਾਦ ਦੀ ਧਰਤੀ, ਰਾਏ ਭੋਏ ਦੀ ਤਲਵੰਡੀ ਤੋਂ ਬਾਅਦ ਅਹਿਮਨਾਬਾਦ ਦੀ ਧਰਤੀ ਆਉਂਦੀ ਏ, ਕੀ ਤੱਕਨੇ ਆ? ਪਹਿਲੀ ਟੱਕਰ ਅਹਿਮਨਾਬਾਦ ਦੀ ਧਰਤੀ ਤੇ ਬਾਬੇ ਤੇ ਬਾਬਰ ਦੀ ਹੋਈ, ਤੇ ਜਿਹੜੇ ਸ਼ਬਦ ਬਾਬੇ ਦੀ ਸਿੰਘ ਗਰਜ ਵਿੱਚੋਂ ਨਿਕਲੇ ਉਹਨੂੰ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਦਰਜ ਕਰ ਦਿੱਤਾ। ਦੇਖੋ, ਬਾਬੇ ਤੇ ਬਾਬਰ ਦੀ ਟੱਕਰ ਹੈ, ਇਹ ਚਮਕੌਰ ਦੀ ਗੜੀ ਤੱਕ ਆਉਣੀ। ਸਾਹਿਬ ਕਿਰਪਾਲੂ ਉੱਥੇ ਇੱਕ ਸਿੰਘ ਗਰਜ ਸੀ, ਉਹ ਅਹਿਮਨਾਬਾਦ ਉਜਾੜਦਾ ਪਿਆ ਸੀ ਤੇ ਗੁਰੂ ਨਾਨਕ ਇਮਾਨ ਦ੍ਰਿੜ ਕਰਾ ਰਹੇ ਸਨ। ਅਹਿਮਨਾਬਾਦ ਗਏ ਨੇ, ਉੱਥੇ ਭਾਈ ਲਾਲੋ ਦੇ ਘਰ ਟਿਕੇ। ਪਹਿਲਾਂ ਉਹਨੇ ਸਾਕੇ ਤੋਂ ਪਹਿਲਾਂ ਹਜ਼ੂਰ ਨੇ ਸ਼ਬਦ ਕਹਿ ਦਿੱਤੇ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇੱਕ ਸਿੰਘ ਗਰਜ ਸੀ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ, ਸ਼ਰਮ ਧਰਮ ਦੋਇ ਸੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਇਹਦੇ ਵਿੱਚ ਮੇਰੇ ਬਾਬਾ ਜੀ ਨੇ ਇੱਕ ਬਚਨ ਕਿਹਾ ਸੀ ਲਾਲੋ ਕਿ ਖੂਨ ਕੇ ਸੋਹਲੇ ਗਾਵੀਆਂ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਤੇ ਉਦਨ ਬਚਨ ਕਿਹਾ ਸੀ ਕਿ ਆਮਨ 78 ਜਾਨ 97 ਖੋਰ ਪੀ ਉੱਠਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ। ਗੁਰਮੁਖੋ, ਸੱਚ ਕੀ ਬਾਣੀ ਤਾਂ ਸ਼ੇਰ ਗਰਜ ਸੀ, ਸੱਚ ਕੀ ਬਾਣੀ ਕੀ ਤਾਂ ਸਿੰਘ ਗਰਜ ਸੀ। ਅੱਜ ਸਾਕਾ ਅਹਿਮਨਾਬਾਦ ਦਾ ਵਾਪਰ ਗਿਆ, ਭਾਣੇ ਵਾਪਰ ਗਏ, ਅੱਜ ਫਿਰ ਰਬਾਬ ਗੂੰਜੀ, ਮਰਦਾਨਿਆਂ ਰਬਾਬ ਛੇੜ, ਅੱਜ ਇਹ ਜਮਦੂਤ ਬਣ ਕੇ ਆਇਆ। ਮਰਦਾਨਿਆਂ ਰਬਾਬ ਛੇੜ, ਇਹਦੇ ਸਿਪਾਹੀ ਖਲਕੇ ਕੁੱਤੇ ਬਣ ਕੇ ਆਏ ਨੇ। ਜੇ ਸਮੇਂ ਨਾਲ ਅਸਾਂ ਸੱਚ ਨਾ ਦੱਸਿਆ ਤੇ ਫਿਰ ਸੱਚ ਸਦਾ ਲਈ ਅਲੋਪ ਹੋ ਜਾਏਗਾ। ਉੱਥੇ ਸਿੰਘ ਗਰਜ ਦੇ ਸ਼ਬਦ ਸਨ ਕਿ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ, ਜੰਮ ਕਰ ਮੁਗਲ ਚੜਾਇਆ। ਉੱਥੇ ਸ਼ਬਦ ਸਨ ਬਾਬੇ ਦੇ ਹਿਰਦੇ ਦੀ ਵੇਦਨਾ ਕਿ ਏਤੀ ਮਾਰ ਪਈ ਕਲਾਣੇ, ਤੈਂ ਕੀ ਦਰਦ ਨਾ ਆਇਆ। ਗੁਰਮੁਖੋ, ਇੱਕ ਸ਼ਬਦ ਸੀ ਜੰਮ ਕਰ ਮੁਗਲ ਚੜਾਇਆ, ਤੇ ਦੂਜਾ ਸ਼ਬਦ ਸੀ ਰਤਨ ਬਗਾੜ ਬਗੋਏ ਕੁੱਤੀ ਮੋਇਆ ਸਾਰ ਨਾ ਕਾਏ। ਕਿ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਬਾਬਰ ਜਮਦੂਤ ਬਣ ਕੇ ਆਇਆ, ਤੇ ਦੂਸਰੇ ਪਾਸੇ ਇਹਦੇ ਸਿਪਾਹੀ ਖਲਕੇ ਕੁੱਤੇ ਬਣ ਕੇ ਆਏ ਨੇ। ਕੋਈ ਹਿੰਦੁਸਤਾਨ ਦੇ ਲੋਕੋ, ਜਦੋਂ ਇੱਥੋਂ ਦੀਆਂ ਬਹੁ ਬੇਟੀਆਂ ਦੀ, ਜਦੋਂ ਇੱਥੋਂ ਦੇ ਨੌਜਵਾਨਾਂ ਦੇ ਮਾਸ ਦੇ ਚੀਥੜੇ ਉਡਾਏ, ਤੇ ਬਾਬੇ ਨੇ ਕਿਹਾ ਸਬਰ ਕਰ ਬਾਬਰ, ਤੂੰ ਰਤਨਾਂ ਵਰਗੇ ਸਰੀਰਾਂ ਨੂੰ ਤੋੜ ਕੇ ਰੱਖ ਦਿੱਤਾ। ਇਹ ਸਿੰਘ ਗਰਜ ਸੀ, ਬਾਬੇ ਤੇ ਬਾਬਰ ਦੀ ਪਹਿਲੀ ਟੱਕਰ ਹੋਈ। ਧਿਆਨ ਦਿਆ ਜੇ, ਫਿਰ ਇਹ ਟੱਕਰ ਵਕਤੀ ਨਹੀਂ ਸੀ, ਇਹ ਟੱਕਰ ਪੁਸ਼ਤ ਦਰ ਪੁਸ਼ਤ ਚੱਲੀ। ਬਾਬੇ ਨਾਲ ਬਾਬਰ ਟੱਕਰਿਆ, ਤੇ ਬਾਬਰ ਦੇ ਪੁੱਤਰਾਂ ਨਾਲ ਬਾਬੇ ਕੇ ਟੱਕਰੀ। ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਅੱਜ ਖਡੂਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ। ਮੈਂ ਤਾਂ ਅਰਜ਼ ਕਰਨੀ ਚਾਹਨਾ, ਪੌਣਾ ਚਮਕੌਰ ਗੜੀ ਦੇ ਸਾਕੇ ਵੱਲ ਖੈ, ਘੱਟੋ ਘੱਟ ਸਾਨੂੰ ਇਹ ਪਤਾ ਤਾਂ ਹੋਵੇ ਕਿ ਮੇਰੇ ਕਲਗੀ ਵਾਲੇ ਨੇ ਕਿਹੜੀ ਸੱਚ ਦੀ ਆਵਾਜ਼ ਦੀ ਖਾਤਰ ਆਪਣੀਆਂ ਅੱਖਾਂ ਦੇ ਸਾਹਮਣੇ ਪੁੱਤਰਾਂ ਦੇ ਟੁਕੜੇ ਖੁੰਦੇ ਤੱਕੇ। ਇਹ ਖਡੂਰ ਸਾਹਿਬ ਦੀ ਧਰਤੀ ਹੈ, ਹਮਾਯੂ ਕਨੌਜ ਦੇ ਮੈਦਾਨ ਵਿੱਚੋਂ ਹਾਰ ਕੇ ਆਇਆ ਹੈ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਕੋਈ ਪਰਵਾਹ ਨਹੀਂ ਕੀਤੀ ਬਾਬਰ ਕਿਆਂ ਦੀ। ਹੁਣ ਬਾਬਰ ਕੇ ਤੇ ਬਾਬੇ ਕਿਆਂ ਦੀ ਟੱਕਰ ਹੈ। ਹਮਾਯੂ ਨੇ ਆਪਣੀ ਤਲਵਾਰ ਦੇ ਮੁੱਠੇ ਤੇ ਹੱਥ ਰੱਖਿਆ ਹੈ ਤੇ ਜਿਸ ਬਾਬੇ ਨੇ ਬੋਲ ਕੇ ਕਿਹਾ ਸੀ ਜੰਮ ਕਰ ਮੁਗਲ ਚੜਾਇਆ, ਉਸ ਬਾਬੇ ਦਾ ਅਗੱਦੀ ਨਿਸ਼ੀਨ ਬੋਲ ਕੇ ਕਹਿੰਦਾ ਹਮਾਯੂ ਜਿਹੜੀ ਤਲਵਾਰ ਅੱਜ ਫਕੀਰ ਤੇ ਚੁੱਕਣ ਲੱਗਾ ਹੈ, ਇਹ ਤਲਵਾਰ ਸ਼ੇਰ ਸ਼ਾਹ ਸੂਰੀ ਦੇ ਸਾਹਮਣੇ ਖੁੰਡੀ ਕਿਉਂ ਹੋ ਗਈ ਸੀ। ਮੇਰੇ ਧੰਨ ਗੁਰੂ ਅਰਜੁਨ ਦੇਵ ਕਿਰਪਾਲੂ ਜੀ ਆ ਗਏ ਨੇ, ਧਿਆਨ ਦਿਆ ਜੇ ਗੁਰਮੁਖੋ, ਜਿਸ ਖੂਨ ਦਾ, ਜਿਸ ਪਰਿਵਾਰ ਦਾ, ਜਿਸ ਖਾਨਦਾਨ ਦਾ ਅੱਜ ਅਸੀਂ ਸ਼ਹੀਦਾਂ ਦਾ ਜ਼ਿਕਰ ਕਰਨੇ, ਉਹ ਗੁਰੂ ਅਰਜੁਨ ਦੇਵ ਤੋਂ ਸ਼ੁਰੂਆਤ ਹੁੰਦੀ। ਇਧਰ ਬਾਬੇ ਕਿਆਂ ਵਿੱਚੋਂ ਗੁਰੂ ਅਰਜੁਨ ਦੇਵ ਤਖ਼ਤ ਤੇ ਬੈਠੇ ਨੇ ਤੇ ਦੂਜੇ ਪਾਸੇ ਬਾਬਰ ਕਿਆਂ ਵਿੱਚੋਂ ਜਹਾਂਗੀਰ ਦਿੱਲੀ ਦੇ ਤਖ਼ਤ ਤੇ ਬੈਠਾ। ਪਹਿਲੀ ਟੱਕਰ ਐਮਨਾਬਾਦ ਹੋਈ, ਉਦਨ ਬਾਬੇ ਨੇ ਜਮਦੂਤ ਤੇ ਹਲਕੇ ਕੁੱਤੇ ਸ਼ਬਦ ਵਰਤਿਆ। ਦੂਜੀ ਟੱਕਰ ਖਡੂਰ ਦੀ ਧਰਤੀ ਤੇ ਹੋਈ। ਅੱਜ ਤੀਜੀ ਟੱਕਰ ਬਾਬੇ ਕਿਆਂ ਤੇ ਬਾਬਰ ਕਿਆਂ ਦੀ ਲਾਹੌਰ ਦੀ ਧਰਤੀ ਤੇ ਖੋਣ ਲੱਗੀ। ਧੰਨ ਗੁਰੂ ਅਰਜੁਨ ਦੇਵ ਕਿਰਪਾਲੂ ਜੀ, ਉਹਨਾਂ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਤੇ ਆਪ ਨੂੰ ਪਤਾ ਕਿ ਉਹਨਾਂ ਨੂੰ ਸ਼ਹੀਦ ਕਰਨ ਦਾ ਹੁਕਮ ਜਿਹੜਾ ਦਿੱਤਾ ਗਿਆ ਉਸ ਅਨੁਸਾਰ ਕਿ ਇਹਨਾਂ ਨੂੰ ਇਸ ਢੰਗ ਨਾਲ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਏ ਕਿ ਇਹਨਾਂ ਦੇ ਖੂਨ ਦਾ ਇੱਕ ਵੀ ਤੁਪਕਾ ਧਰਤੀ ਤੇ ਡਿੱਗੇ ਨਾ। ਤੇ ਧੰਨ ਗੁਰੂ ਅਰਜੁਨ ਦੇਵ ਲਾਹੌਰ ਗਏ ਨੇ, ਤਿੰਨ ਤਰੀਕਿਆਂ ਨਾਲ ਸ਼ਹੀਦ ਕੀਤਾ। ਪਹਿਲਾਂ ਇਹਨਾਂ ਨੇ ਗਰਮ ਲੋਹ ਕੀਤੀ, ਦੂਸਰਾ ਇਹਨਾਂ ਨੇ ਦੇਗ ਪਾਣੀ ਦੀ ਭਰ ਕੇ ਉਬਾਲੀ ਤੇ ਤੀਜਾ ਮੇਰੇ ਗੁਰੂ ਅਰਜੁਨ ਦੇਵ ਉਹਨਾਂ ਦੇ ਸੀਸ ਵਿੱਚ ਗਰਮ ਰੇਤਾ ਪਾਇਆ ਗਿਆ। ਤਪਦੀ ਲੋਹ ਹੈ, ਤਪਦੀ ਦੇਗ ਹੈ ਤੇ ਸੀਸ ਵਿੱਚ ਗਰਮ ਰੇਤਾ ਹੈ। ਤੇ ਇੱਥੇ ਇੱਕ ਗੱਲ ਕਦੀ ਨਾ ਭੁੱਲਿਓ ਕਿ ਤੱਤੀ ਤਵੀ ਤੇ ਬੈਠਣ ਵਾਲਾ ਗੁਰੂ ਅੱਜ ਸੀਸ ਤੇ ਰੇਤਾ ਪਵਾ ਕੇ ਸ਼ਬਦ ਵਰਤਣਾ ਪਿਆ ਹੈ ਕਿ ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਮੈਂ ਜਿਹੜੀ ਅਰਜ਼ ਕਰਨੀ ਚਾਹਨਾ, ਲੋਕ ਤਾਂ ਜਹਾਂਗੀਰ ਨੇ ਪਤਾ ਨੀ ਕਿੰਨੇ ਕੁ ਖਤਮ ਕੀਤੇ ਹੋਣਗੇ, ਪਰ ਸੁਰਤ ਤੇ ਸ਼ਬਦ ਦਾ ਅਭਿਆਸੀ ਗੁਰੂ ਅਰਜੁਨ ਦੇਵ ਵਰਗਾ ਕੋਈ ਨਹੀਂ ਜਿਹੜਾ ਤੱਤੀ ਤਵੀ ਤੇ ਬੈਠ ਕੇ ਵੀ ਆਪਣੇ ਅੰਦਰ ਨੂੰ ਡੋਲਣ ਨਹੀਂ ਦਿੰਦਾ। ਇਹ ਹੀ ਜੋਤ ਹੈ ਜਿਹੜੀ ਰੇਤ ਪੈਂਦੀ ਸਿਰ ਵਿੱਚ ਪੈ ਕੇ ਤੇਰਾ ਕੀਆ ਮੀਠਾ ਲੱਗਦਿਆਂ ਕਹੇਗੀ, ਤੇ ਇਹ ਹੀ ਜੋਤ ਹੈ ਜਿਹੜੀ ਪੁੱਤਰਾਂ ਦੇ ਟੁਕੜੇ ਟੁਕੜੇ ਖੁੰਦਿਆਂ ਹੋਇਆਂ ਵੀ ਰੱਬ ਦਾ ਸ਼ੁਕਰ ਕਰੇ। ਹਜ਼ੂਰ ਤੱਤੀ ਤਵੀ ਤੇ ਬੈਠੇ ਨੇ। ਇੱਥੇ ਇੱਕ ਵਿਦਵਾਨ ਨੇ ਸ਼ਬਦ ਬੜੇ ਸੋਹਣੇ ਕਹੇ ਤੇ ਜਿਹੜੇ ਅੱਜ ਸਾਕਿਆਂ ਨਾਲ ਟੁਕਣਗੇ, ਕਹਿੰਦੇ ਨੇ ਸਾਈ ਮੀਆਂ ਮੀਰ ਜੀ ਆਏ ਨੇ, ਕਿਰਪਾਲੂ ਦਾਤਾ ਜੀ ਦੇ ਤਨ ਤੇ ਰੇਤ ਦੀ ਬੁਛਾਰ ਪਈ ਹੁੰਦੀ ਏ, ਸਾਰਾ ਤਨ ਛਾਲੇ ਛਾਲੇ ਹੋਇਆ ਤੇ ਉਸ ਵਕਤ ਸਾਈ ਮੀਆਂ ਮੀਰ ਦੇ ਸ਼ਬਦ ਸਨ, ਦਾਤਾ ਜੀ ਇਹ ਕੀ ਖੇਡ ਵਰਤਾਨ ਲੱਗੇ ਹੋ? ਕਹਿਣ ਲੱਗੇ ਸਾਈ ਜੀ, ਜਿੰਨਾ ਬੀਜ ਨਰੋਆ ਪਾਵਾਂਗੇ ਓਨੀ ਫਸਲ ਬੜੀ ਚੰਗੀ ਪੈਦਾ ਹੋਵੇਗੀ। ਇਹ ਸੱਚੀ ਸਰਕਾਰ, ਮੈਂ ਸਮਝਿਆ ਨਹੀਂ ਕਿ ਬੀਜ ਨਰੋਵੇ ਪਾਉਣ ਦਾ ਮਤਲਬ ਕੀ ਹੈ, ਕੀ ਭਾਵ ਹੈ ਕਿ ਤੁਸੀਂ ਕਿਹੜਾ ਬੀਜ ਪਾਉਣ ਲੱਗੇ ਹੋ? ਕਹਿਣ ਲੱਗੇ, ਇੱਕ ਪਾਸੇ ਮੈਂ ਸੰਸਾਰ ਨੂੰ ਗੁਰਬਾਣੀ ਦਾ ਬੋਇਤ ਗੁਰੂ ਗ੍ਰੰਥ ਸਾਹਿਬ ਦੇ ਕੇ ਚੱਲਿਆ ਤੇ ਦੂਜੇ ਪਾਸੇ ਇਸ ਸੰਸਾਰ ਨੂੰ ਮੈਂ ਕੁਰਬਾਨੀ ਦੀ ਜਾਂ ਸਿਖਾਉਣ ਵਾਸਤੇ ਚੱਲਿਆ। ਤੇ ਉੱਥੇ ਬਚਨ ਕਹਿ, ਜਿੰਨਾ ਬੀਜ ਨਰੋਵਾ ਹੋਵੇ ਓਨੀ ਚੰਗੀ ਫਸਲ ਨਿਕਲਦੀ ਏ। ਮਹਾਰਾਜ, ਇਹ ਬੀਜ ਕਿਹੜਾ? ਤੇ ਸ਼ਬਦ ਸਨ ਸਾਈ ਜੀ ਕਿ ਅੱਜ ਪੰਜਵੇਂ ਜਾਮੇ ਵਿੱਚ ਮੈਂ ਕੁਰਬਾਨੀ ਦਾ, ਸ਼ਹਾਦਤ ਦਾ ਬੀਜ ਪਾਉਣ ਲੱਗਾ ਵਾ। ਤੁਸੀਂ ਦੇਖਿਓ ਇਸ ਬੀਜ ਨੇ ਰੁੱਖ ਬਣਨਾ ਹੈ, ਇਹਦੇ ਇੱਕ ਫਲ ਨੇ ਚਾਂਦਨੀ ਚੌਂਕ ਜਾ ਕੇ ਕੁਰਬਾਨੀ ਦੇਣੀ ਹੈ, ਇਹਦੇ ਦੋ ਫੁੱਲ ਜਿਹੜੇ ਨੇ ਚਮਕੌਰ ਦੀਆਂ ਜੂਆਂ ਵਿੱਚ ਆਪਣੇ ਤਨ ਦਾ ਬੇਰਾ ਬੇਰਾ ਕਟਾ ਕੇ ਸ਼ਹੀਦ ਹੋਣਗੇ, ਤੇ ਦੋ ਅੱਧ ਖਿੜੇ ਫੁੱਲ ਮੇਰੇ ਰੁੱਖ ਨੂੰ ਲੱਗਣਗੇ ਜਿਹਨੂੰ ਵਕਤ ਦੀ ਹਕੂਮਤ ਤੋੜ ਕੇ ਨੀਆਂ ਵਿੱਚ ਚੁਣ ਦੇਗੀ। ਚੇਤੇ ਰੱਖੀ, ਮੈਂ ਆਪਣੇ ਘਰ ਦੇ ਆਪਣੇ ਤੋਂ ਬਿਨਾਂ ਪੰਜ ਜੀਆਂ ਦਾ ਖੂਨ ਦੇ ਕੇ ਇਸ ਰੁੱਖ ਨੂੰ ਇੰਨਾ ਕੁ ਪ੍ਰਫੁੱਲਤ ਕਰ ਦਾਂਗਾ ਕਿ ਰਹਿੰਦੀ ਦੁਨੀਆਂ ਤੱਕ ਇਹ ਸ਼ਹੀਦਾਂ ਦਾ ਖੂਨ ਨਹੀਂ ਮੁੱਕਣਾ ਤੇ ਮੇਰੇ ਕੁਰਬਾਨੀ ਦੇ ਰੁੱਖ ਨੇ ਕਦੀ ਨਹੀਂ ਸੁੱਕਣਾ। ਉੱਥੇ ਜਿਹੜੇ ਸ਼ਬਦ ਹਜ਼ੂਰ ਕਿਰਪਾਲੂ ਜੀ ਨੇ ਵਰਤੇ ਨੇ, ਐਵੇਂ ਨੀ ਪੁੱਤਰ ਸਾਹਮਣੇ ਟੁਕੜੇ ਟੁਕੜੇ ਕਰਾ ਲਏ, ਉਹਨਾਂ ਦੀਆਂ ਰਗਾਂ ਵਿੱਚ ਤੱਤੀ ਤਵੀ ਤੇ ਬੈਠਣ ਵਾਲੇ ਦਾ ਖੂਨ ਸੀ। ਐਵੇਂ ਨਹੀਂ ਕਿ ਨੀਆਂ ਵਿੱਚ ਲਲਕਾਰੇ ਮਾਰਦੇ ਫਤਿਹ ਕੇ ਜਾਂਦੇ ਸ਼ਹੀਦ ਹੋ ਗਏ। ਕਹਿਣ ਲੱਗੇ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸਦੇ ਖਿਲਰ ਜਾਣਗੇ, ਇਉਂ ਸੰਸਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਗਲਾ ਸੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮੈਂ ਉੱਠੂ ਚਮਕੌਰ ਦੀ ਜੂ ਸਾਰੀ ਟੁੱਟੇ ਦਦੋ ਤੋਂ ਰੁੱਤ ਬਹਾਰ ਅੰਦਰ, ਅੱਧ ਖਿੜੇ ਹੀ ਤੋੜ ਕੇ ਟਾਣੀਆਂ ਤੋਂ ਚਿਣ ਦੇਵੇਗਾ ਕੋਈ ਦੀਵਾਰ ਅੰਦਰ, ਬਣੀ ਰਹੇਗੀ ਸਦਾ ਬਹਾਰ ਇਸਤੇ ਲਾਗੇ ਖਿਜ਼ਾ ਨੇ ਇਸ ਦੇ ਢੁਕਣਾ ਨਹੀਂ, ਲੱਗੀ ਔੜ ਤੇ ਇਹਨਾਂ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਇਹ ਆਰੰਭਤਾ ਸੀ ਮੇਰੇ ਕਿਰਪਾਲੂ ਸਤਿਗੁਰੂ ਧੰਨ ਗੁਰੂ ਅਰਜੁਨ ਦੇਵ ਜੀ ਨੇ ਆਰੰਭਤਾ ਕੀਤੀ। ਗੁਰੂ ਅਰਜੁਨ ਦੇਵ ਸ਼ਹੀਦ ਹੋ ਗਏ ਨੇ। ਜਹਾਂਗੀਰ ਉਸ ਵੇਲੇ ਤਖ਼ਤ ਤੇ ਵੇ, ਗੁਰੂ ਅਰਜੁਨ ਦੇਵ ਦੀ ਸ਼ਹਾਦਤ ਤੋਂ ਬਾਅਦ ਹੁਣ ਬਾਬੇ ਕਿਆਂ ਦੇ ਘਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਤੇ ਉਧਰ ਜਹਾਂਗੀਰ ਦਾ ਪੁੱਤਰ ਸ਼ਾਹਜਹਾਂ ਆ ਗਿਆ। ਟੱਕਰ ਬੜੀ ਫਸਵੀਂ ਹੋਈ, ਕੱਲੀ ਤੱਤੀ ਤਵੀ ਤੇ ਗੱਲ ਨਾ ਮੁੱਕੀ। ਅੱਜ ਮੇਰੇ ਧੰਨ ਗੁਰੂ ਅਰਜੁਨ ਦੇਵ ਦੇ ਪੁੱਤਰ ਨੇ ਚਾਰ ਜੰਗ ਲੜੇ ਤੇ ਗੁਰੂ ਅਰਜੁਨ ਦੇਵ ਦੇ ਸ਼ਬਦ ਉਹਨਾਂ ਸੱਚ ਕਰਕੇ ਦਿਖਾਏ। ਇਹ ਸ਼ਬਦ ਮੁਖਾਤਬ ਕਰਕੇ ਕਹਿ ਸਨ ਜਹਾਂਗੀਰ ਨੂੰ। ਬਾਬੇ ਕਿਆਂ ਦੇ ਸ਼ਬਦ ਵਿਦਵਾਨਾਂ ਨੇ ਆਪਣੀ ਕਲਮ ਨਾਲ ਵੀ ਲਿਖੇ। ਸ਼ਬਦ ਕਹਿ ਸਨ ਕਿ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ ਐ ਬਾਬਰ ਦੇ, ਕਿ ਤੂੰ ਮੇਰੀ ਆਵਾਜ਼ ਤਾਂ ਰੋਕ ਸਕਣਾ ਕੁਝ ਸਮੇਂ ਲਈ, ਪਰ ਇਹ ਤੇਰਾ ਭੁਲੇਖ ਹੈ। ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਗਤ ਤੇ ਵਗਤ ਕੀ ਰਫਤਾਰ ਕੌਣ ਰੋਕੇਗਾ। ਫਸੀਲੋ ਆਤਸ਼ਾ ਆਹਨ ਬਹੁਤ ਬੁਲੰਦ ਸਹੀ, ਖਿਆਤ ਕੀ ਲਲਕਾਰ ਕੌਣ ਰੋਕੇਗਾ। ਮੇਰੇ ਖਿਆਲੋਂ ਕੀ ਪਰਵਾਜ ਰੋਕਣੇ ਵਾਲੋ, ਮੇਰੇ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਅੱਜ ਬਾਬੇ ਕਿਆਂ ਨੇ ਕਿਰਪਾਨ ਪਕੜੀ, ਚਾਰ ਜੰਗ ਉਹਨਾਂ ਲੜੇ ਤੇ ਚਾਰੇ ਜੰਗਾਂ ਵਿੱਚ ਬਾਬਰ ਕੇ ਹਾਰੇ, ਬਾਬੇ ਕਿਆਂ ਦੀ ਜਿੱਤ ਹੋਈ। ਸਮਾਂ ਲੰਘਦਾ ਗਿਆ, ਇਧਰ ਬਾਬਰ ਕਿਆਂ ਵਿੱਚੋਂ ਜਹਾਂਗੀਰ ਦਾ ਪੋਤਾ ਔਰੰਗਜ਼ੇਬ ਦਿੱਲੀ ਦੇ ਤਖ਼ਤ ਤੇ ਬੈਠ ਗਿਆ, ਤੇ ਉਧਰ ਬਾਬੇ ਕਿਆਂ ਵਿੱਚੋਂ ਗੁਰੂ ਅਰਜੁਨ ਦੇਵ ਦਾ ਪੋਤਾ ਗੁਰੂ ਤੇਗ ਬਹਾਦਰ ਆ ਗਿਆ। ਕਦੀ ਤੱਕੋ ਕਿ ਦਾਦੇ ਨਾਲ ਦਾਦੇ ਦੀ ਟੱਕਰ, ਪੋਤੇ ਨਾਲ ਪੋਤੇ ਦੀ ਟੱਕਰ, ਪੜਪੋਤੇ ਨਾਲ ਪੜਪੋਤੇ ਦੀ ਟੱਕਰ। ਉਧਰ ਜਹਾਂਗੀਰ ਦਾ ਪੋਤਾ ਔਰੰਗਜ਼ੇਬ ਆ ਗਿਆ, ਤੇ ਇਧਰ ਗੁਰੂ ਅਰਜੁਨ ਦੇਵ ਦੇ ਪੋਤੇ ਧੰਨ ਗੁਰੂ ਤੇਗ ਬਹਾਦਰ ਜੀ ਆ ਗਏ। ਆਪ ਸਭ ਨੂੰ ਪਤਾ ਹੈ ਕਿ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰੇ ਨੇ। ਲਾਲਾ ਦੌਲਤ ਰਾਏ ਦੇ ਸ਼ਬਦ ਕੰਨਾਂ ਵਿੱਚ ਗੂੰਜਦੇ ਨੇ, ਉਹ ਕਹਿਣੇ ਅਤ ਜ਼ਰੂਰੀ ਨੇ। ਉਹ ਕਹਿੰਦਾ ਅੱਜ ਤੱਕ ਲੋਕ ਇਹੀ ਕਹਿੰਦੇ ਨੇ ਕਿ ਉਲਟੀ ਗੰਗਾ ਵਹਿ ਗਈ ਹੈ, ਪਰ ਪਤਾ ਨਹੀਂ ਇਹਦੇ ਅਰਥ ਕੀ ਸਨ ਕਿ ਉਲਟੀ ਗੰਗਾ ਵਹਿਣ ਦਾ ਭਾਵ ਕੀ ਹੈ। ਉਹ ਕਹਿੰਦਾ ਦੁਨੀਆਂ ਦੇ ਲੋਕੋ, ਜੇ ਉਲਟੀ ਗੰਗਾ ਵਹਿਣ ਦੇ ਅਰਥ ਦੇਖਣੇ ਨੇ ਤੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਤੱਕੋ, ਤੁਹਾਨੂੰ ਪਤਾ ਲੱਗ ਜਾਏ ਉਲਟੀ ਗੰਗਾ ਵਹਿਣ ਦੇ ਅਰਥ ਕੀ। ਉਹਨੇ ਸ਼ਬਦ ਵਰਤੇ ਸਨ ਕਿ ਆਜ ਤੱਕ ਇਹ ਤੋ ਸੁਣਾ ਹੈ ਕਿ ਕਾਤਲ ਮਕਤੂਲ ਕੇ ਪਾਸ ਜਾਏ, ਇਹ ਨਹੀਂ ਕਿ ਮਕਤੂਲ ਕਾਤਲ ਕੇ ਪਾਸ ਜਾਏ। ਐਸਾ ਕਰਕੇ ਗੁਰੂ ਤੇਗ ਬਹਾਦਰ ਜੀ ਨੇ ਉਲਟੀ ਗੰਗਾ ਬਹਾ ਦੀ। ਤੇ ਮੈਂ ਕਈ ਵਾਰੀ ਬੇਨਤੀ ਕਰਨਾ ਨਾ, ਇਹ ਸਿੱਖ ਜਗਤ, ਤੈਨੂੰ ਬਾਬੇ ਨੇ ਕੋਈ ਗੱਲ ਕਹਿਣ ਤੋਂ ਪਹਿਲਾਂ ਆਪਣੇ ਤਨ ਤੇ ਖੰਡਾ ਕੇ ਦੱਸੀਏ। ਜੇ ਤੈਨੂੰ ਸ਼ਬਦ ਕਹਿ ਸਨ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ ਤੇ ਸੱਚ ਜਾਣੀ ਪਹਿਲਾਂ ਅੱਗ ਤੇ ਬੈਠ ਕੇ ਤੈਨੂੰ ਦਿਖਾਇਆ। ਤੱਕਿਓ ਅੱਜ ਬਾਬੇ ਕਿਆਂ ਤੇ ਬਾਬਰ ਕਿਆਂ ਦੇ ਸਵਾਲ ਜਵਾਬ ਹੋਏ। ਇੱਥੇ ਬੜਾ ਸੋਹਣਾ ਇੱਕ ਵਿਦਵਾਨ ਨੇ ਸ਼ਬਦ ਕਿਹਾ, ਮੈਂ ਉਹ ਕਹਿਣਾ ਜ਼ਰੂਰ ਚਾਹਨਾ। ਬਾਬੇ ਕਿਆਂ ਦੀ ਆਵਾਜ਼ ਨਰਮ ਨਹੀਂ ਪਈ, ਬਾਬੇ ਕਿਆਂ ਦੀ ਸਿੰਘ ਗਰਜ ਜਿਹੜੀ ਉਹ ਖਤਮ ਨਹੀਂ ਹੋਈ। ਜਿਹੜੀ ਸਿੰਘ ਬੁੱਕੇ ਮਿਰਗਾਵਲੀ ਐਮਨਾਬਾਦ ਦੀ ਧਰਤੀ ਤੇ ਸੀ, ਅੱਜ ਉਹ ਚਾਂਦਨੀ ਚੌਂਕ ਵਿੱਚ ਸਿੰਘ ਗਰਜਿਆ, ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਤੇਗ ਆਈ। ਮੈਂ ਸੋਚਣਾ ਕਿ ਮੇਰੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੇਰੇ ਪਰਿਵਾਰ ਦਾ ਕਰਜ਼ ਸਿੱਖ ਕਦੀ ਨਹੀਂ ਉਤਾਰ ਸਕਣਗੇ। ਤੇਰਾ ਪੁੱਤਰ ਗੁਰੂ ਅਰਜੁਨ ਦੇਵ ਸ਼ਹੀਦ ਹੈ, ਤੇਰੇ ਪੁੱਤਰ ਦੇ ਪੋਤੇ ਗੁਰੂ ਤੇਗ ਬਹਾਦਰ ਸ਼ਹੀਦ ਨੇ, ਤੇ ਤੇਰੇ ਘਰ ਦੇ ਤੇਗ ਬਹਾਦਰ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਸ਼ਹੀਦ ਹੈ, ਚਾਰੇ ਪੁੱਤਰ ਸ਼ਹੀਦ ਨੇ, ਗੁਰੂ ਰਾਮਦਾਸ ਤੇਰਾ ਕਰਜ਼ ਕਦੀ ਅਸੀਂ ਲਾ ਸਕਣਗੇ। ਉਦਨ ਔਰੰਗਜ਼ੇਬ ਖੈ, ਇਧਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ, ਕਿਰਪਾਲੂ ਦਾਤਾ ਜੀ ਨੇ ਔਰੰਗਜ਼ੇਬ ਨੂੰ ਮੁਖਾਤਬ ਕਰਕੇ ਸ਼ਬਦ ਕਹੇ ਨੇ। ਤੇ ਇੱਕ ਅਰਜ਼ ਮੈਂ ਕਰਦਿਆਂ ਜਦੋਂ ਇਤਿਹਾਸ ਨੂੰ ਸ਼ਹੀਦੀਆਂ ਨੂੰ ਸੁਣਾਇਆ ਜਾਂਦਾ ਉਹਦੇ ਵਿੱਚ ਕਵੀਆਂ ਦੇ ਖਿਆਲ ਤੇ ਬਲਬਲੇ ਬਹੁਤ ਹੁੰਦੇ ਨੇ, ਪਰ ਉਹਨਾਂ ਨੂੰ ਅਸੀਂ ਸੱਚ ਨਹੀਂ ਪਾਵਾਂਗੇ। ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਤੇਗ ਤਿੱਖੀ ਕੀਤੀ, ਅੱਜ ਬਾਬੇ ਕਾ ਪਿੰਜਰੇ ਵਿੱਚੋਂ ਨਿਕਲਿਆ, ਉਹਨੇ ਖੂਹੀ ਤੇ ਇਸ਼ਨਾਨ ਕੀਤਾ ਤੇ ਜਦੋਂ ਤੇਗ ਤਿੱਖੀ ਕਰਦੇ ਨੇ ਤੇ ਨਾਲ ਕਿਹਾ, ਸੱਜਣਾ ਮੈਨੂੰ ਤੇਗ ਤਿੱਖੀ ਕਰਕੇ ਡਰਾ ਨਾ, ਮੇਰਾ ਨਾਮ ਤੇਗ ਬਹਾਦਰ ਹੈ। ਸ਼ਬਦ ਕੀ ਸਨ? ਕਰਤਾਰਪੁਰ ਦੀ ਧਰਤੀ ਤੇ ਸੀ ਜਦੋਂ ਜੰਗ ਹੋਇਆ ਚੌਥਾ, ਤੇ ਮੈਂ ਆਪਣੇ ਹੱਥ ਵਿੱਚ ਤੇਗ ਪਕੜ ਕੇ ਦੁਸ਼ਮਣ ਦਾ ਟਾਕਰਾ ਕੀਤਾ, ਮੈਂ ਤੇਗ ਚਲਾਣ ਵਿੱਚ ਵੀ ਬਹਾਦਰ ਹਾਂ। ਤੇ ਘਬਰਾਈ ਨਾ, ਮਾਯੂਸ ਨਾ ਹੋਈ, ਕਿਤੇ ਮੈਂ ਡੋਲ ਨਾ ਜਾਵਾਂ, ਸੱਚ ਜਾਣੀ ਮੈਂ ਤੇਗ ਚਲਾਣ ਵਿੱਚ ਵੀ ਬਹਾਦਰ ਹਾਂ। ਅੱਜ ਮੈਂ ਗਰਦਨ ਲੈ ਕੇ ਆਇਆ, ਮੈਂ ਤੇਗ ਖਾਣ ਵਿੱਚ ਵੀ ਬਹਾਦਰ ਹਾਂ। ਕੱਲਾ ਮੈਂ ਚਲਾਉਂਦਾ ਨਹੀਂ, ਮੈਂ ਤੇਗ ਖਾਣੀ ਵੀ ਜਾਣਨਾ। ਪਰ ਇੱਕ ਗੱਲ ਚੇਤੇ ਰੱਖੀ, ਤੂੰ ਤੇਗ ਛਕਾ ਕੇ ਮੈਨੂੰ ਡਰਾਨੇ। ਉਸ ਕਵੀ ਦੇ ਬਚਨ ਮੈਨੂੰ ਟੁੰਬ ਗਏ, ਉਹਦੇ ਸ਼ਬਦ ਸਨ ਕਿ ਗੁਰੂ ਤੇਗ ਬਹਾਦਰ ਦੇ ਬਚਨ ਨੇ, ਕਹਿਣ ਲੱਗੇ, ਮੈਂ ਖਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਤੱਕਿਓ ਬਾਬੇ ਕੇ ਤੇ ਬਾਬਰ ਕਿਆਂ ਦੀ ਗੱਲਬਾਤ। ਮੈਂ ਖਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨੀ ਪਰਖ ਲੈ ਸੌ ਤੇਗਾਂ, ਉਹ ਮੈਨੂੰ ਲਕਵਾ ਹੈ ਤੇਗ ਬਹਾਦਰੀ ਦਾ, ਮੇਰੇ ਸਾਹਮਣੇ ਨੀ ਸਕਦੀਆਂ ਹੋ ਤੇਗਾਂ। ਤਵੱਜੋ ਦਿਓ ਸ਼ਬਦਾਂ ਵੱਲ, ਮੈਂ ਖਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨੀ ਪਰਖ ਲੈ ਸੌ ਤੇਗਾਂ, ਉਹ ਮੈਨੂੰ ਲਕਵਾ ਹੈ ਤੇਗ ਬਹਾਦਰੀ ਦਾ, ਮੇਰੇ ਸਾਹਮਣੇ ਨੀ ਸਕਦੀਆਂ ਹੋ ਤੇਗਾਂ। ਉਹ ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਵੇਖ ਬਾਪੂ ਦੀਆਂ ਪੈਨੀਆਂ ਦੋ ਤੇਗਾਂ। ਤੂੰ ਡਰਾਨਾ, ਮੇਰੇ ਬਾਪੂ ਨੇ ਦੋ ਪਾਈਆਂ ਸਨ। ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਵੇਖ ਪਿਤਾ ਦੀਆਂ ਬੈਨੀਆਂ ਪਹਿਨੀਆਂ ਦੋ ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖ ਦਾ ਤੇਰਾ ਪਿਓ ਤੇਗਾਂ। ਹੁਣ ਵੀ ਵੇਖੀ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ, ਲੱਖਾਂ ਲੈ ਗਈ ਤੇਰੀਆਂ ਖੋ ਤੇਗਾਂ। ਅੱਜ ਲੱਖਾਂ ਤੇਗਾਂ ਚਮਕੌਰ ਦੀ ਗੜੀ ਨੇੜੇ ਆਉਣੀਆਂ ਨੇ, ਲੱਖਾਂ ਤੇਗਾਂ ਦਾ ਮੁਕਾਬਲਾ ਤੇਗ ਬਹਾਦਰ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੇ ਕਰਨਾ। ਗੁਰੂ ਤੇਗ ਬਹਾਦਰ ਸ਼ਹੀਦ ਹੋ ਗਏ, ਗੁਰੂ ਗੋਬਿੰਦ ਰਾਏ ਜੀ ਗੱਦੀ ਦੇ ਵਾਰਸ ਬਣੇ। ਤੇ ਇੱਥੇ ਮੈਂ ਜਿਹੜੀ ਅਰਜ਼ ਕਰਨੀ ਚਾਹਨਾ, ਤਿਲਕ ਜੰਜੂ ਦੀ ਗੱਲ ਤਾਂ ਸੀ, ਪਰ ਜਿੱਥੋਂ ਮੈਂ ਵਿਚਾਰ ਆਰੰਭ ਕੀਤੀ ਏ, ਬਾਬੇ ਤੇ ਬਾਬਰ ਦੀ ਟੱਕਰ ਹੋਈ। ਅੱਜ ਬਾਬਰ ਕਿਆਂ ਦਾ ਮਾਲਕ ਦਲੀਸ਼ਰ ਹੈ, ਦਿੱਲੀ ਦਾ ਮਾਲਕ ਹੈ, ਤੇ ਬਾਬੇ ਦੇ ਘਰ ਦਾ ਵਾਰਸ ਗੁਰੂ ਗੋਬਿੰਦ ਰਾਏ ਹੈ। ਉੱਥੇ ਗੁਰੂ ਕਲਗੀਧਰ ਜੀ ਨੇ ਜਿਹੜੇ ਸ਼ਬਦ ਵਰਤੇ ਨੇ, ਉਹਨਾਂ ਕੱਲਾ ਤਿਲਕ ਜੰਜੂ ਨੀ ਕਿਹਾ, ਕਹਿਣ ਲੱਗੇ, ਅਸੀਂ ਮੇਰੇ ਬਾਪੂ ਨੇ ਬਾਬਰ ਕਿਆਂ ਦੇ ਸਿਰ ਦੇ ਉੱਤੇ ਆਪਣੇ ਤਨ ਦਾ ਠੀਕਰਾ ਭੰਨ ਦਿੱਤਾ ਹੈ, ਤੇ ਬਾਬਰ ਕੇ ਯਾਦ ਕਰਨਗੇ ਕਿ ਜੋ ਕੁਝ ਮੇਰਾ ਬਾਪ ਕਰ ਗਿਆ, ਮੇਰਾ ਪਿਤਾ ਕਰ ਗਿਆ, ਇਹੋ ਜਿਹਾ ਸਾਕਾ ਨਾ ਕਿਸੇ ਪਹਿਲਾਂ ਕੀਤਾ ਤੇ ਨਾ ਕਦੀ ਆਉਣ ਵਾਲੇ ਸਮੇਂ ਵਿੱਚ ਕਰੇਗਾ। ਉੱਥੇ ਬਾਬਰ ਕਿਆਂ ਦੇ ਸਿਰ ਤੇ ਠੀਕਰਾ ਭੰਨਿਆ, ਸ਼ਬਦ ਵਰਤੇ ਠੀਕਰ ਫੋਰ ਦਲੀਸ਼ ਸਿਰ, ਬਾਬਰ ਕਿਆਂ ਦੇ ਸਿਰ ਤੇ ਠੀਕਰਾ ਪਾਉਂਦੇ ਪਏ ਨੇ। ਠੀਕਰ ਫੋਰ ਦਲੀਸ਼ ਸਿਰ, ਪ੍ਰਭ ਪੁਰਕੀਆ ਪਿਆਨ, ਤੇਗ ਬਹਾਦਰ ਸ਼ੀ ਕਿਰਿਆ, ਕਰੀ ਨਾ ਕਿਨੂੰ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਖੈ 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 ਸਭ ਜਗ ਭਇਓ, ਜੈ 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 ਸੁਰ ਲੋਕ। ਬਾਬਰ ਕਿਆਂ ਦੀ ਜੈ ਜੈਕਾਰ ਨਹੀਂ, ਇੱਥੇ ਚੇਤੇ ਰੱਖਿਓ, ਬਾਬੇ ਕਿਆਂ ਦੀ ਠੀਕਰੇ ਭੰਨਣ ਵਾਲਿਆਂ ਦੀ ਜੈ ਜੈਕਾਰ ਹੈ। ਗੁਰੂ ਗੋਬਿੰਦ ਰਾਏ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ। ਦੇਖੋ ਬੇਨਤੀ ਭੁਲਾਇਓ ਨਾ ਮੇਰੀ, ਐਮਨਾਬਾਦ ਸਿੰਘ ਗਰਜਿਆਂ, ਲਾਹੌਰ ਵਿੱਚ ਟੱਕਰ ਹੋਈ, ਚਾਂਦਨੀ ਚੌਂਕ ਵਿੱਚ ਟੱਕਰ ਹੋਈ, ਤੇ ਬਾਬੇ ਕਿਆਂ ਤੇ ਬਾਬਰ ਕਿਆਂ ਦੀ ਇਹ ਕਈ ਪੁਸ਼ਤਾਂ ਦੀ ਆਪਸੀ ਟੱਕਰ ਸੀ। ਬਾਬੇ ਕੇ ਇਮਾਨ ਦਿਲ ਕਰਾਉਂਦੇ ਪਏ ਸਨ ਤੇ ਬਾਬਰ ਕੇ ਜ਼ੁਲਮ ਦੀ ਖਨੇਰੀ ਲੈ ਕੇ ਆਏ ਸਨ। ਬਾਬੇ ਕੇ ਡਿੱਗਿਆਂ ਨੂੰ ਗਲੇ ਨਾਲ ਲਾਉਂਦੇ ਪਏ ਸਨ ਤੇ ਬਾਬਰ ਕੇ ਖੜਿਆਂ ਨੂੰ ਦੇਖਦੇ ਪਏ ਸਨ। ਮੇਰੇ ਕਲਗੀ ਵਾਲੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ। ਆਓ ਅਸੀਂ ਹੁਣ ਸਾਕੇ ਵੱਲ ਅੱਗੇ ਵਧਣਾ ਹੈ। ਇਹਦਾ ਬੇਸ ਹੈ ਕਿ ਗੁਰੂ ਘਰ ਵਿੱਚੋਂ ਸੱਚ ਦੀ ਨਿਕਲਦੀ ਆਵਾਜ਼। ਕਿਰਪਾਲੂ ਦਾਤਾ ਜੀ ਨੇ ਪਿਤਾ ਦੀ ਨਗਰੀ ਆਨੰਦਪੁਰ ਸਾਹਿਬ ਵਿੱਚ ਰਣਜੀਤ ਨਗਾਰੇ ਵਜਾਏ ਨੇ, ਇਸੇ ਪ੍ਰਸਾਦੀ ਖਾਤੀ ਆਏ ਨੇ, ਇੱਥੇ ਹੋਲੇ ਤੇ ਮਖੱਲੇ ਕੱਢੇ ਗਏ ਨੇ। ਮੇਰੇ ਕਿਰਪਾਲੂ ਦਾਤਾ ਪੌਂਟਾ ਸਾਹਿਬ ਦੀ ਧਰਤੀ ਤੇ ਗਏ ਨੇ, ਪਹਿਲੀ ਜੰਗ ਭੰਗਾਣੀ ਦੀ ਲੜੀ ਏ, ਤੇ ਜਿੱਦਣ ਗੁਰੂ ਕਲਗੀ ਵਾਲੇ ਅੱਜ ਜੰਗ ਜਿੱਤ ਕੇ ਆਏ ਨੇ, ਤੇ ਉਹਨਾਂ ਨੇ ਆਪਣੀ ਰਚਨਾ ਵਿੱਚ ਬਚਨ ਕਹੇ ਨੇ। ਕਿਉਂਕਿ ਅਸੀਂ ਲਾਲਾਂ ਦੀ ਸ਼ਹਾਦਤ ਦਾ ਜ਼ਿਕਰ ਕਰਨਾ ਤੇ ਪਿਛੋਕੜ ਵੀ ਜਾਣਾ ਅਤਿ ਜ਼ਰੂਰੀ ਹੈ। ਮਾਤਾ ਸੁੰਦਰੀ ਜੀ ਪੌਂਟਾ ਸਾਹਿਬ ਨੇ ਕਲਗੀ ਵਾਲੇ ਜਿੱਤਦੇ ਪਏ ਨੇ ਤੇ ਜਦੋਂ ਜਿੱਤ ਕੇ ਆਏ ਤੇ ਉਹਨਾਂ ਦੀ ਰਸਨਾ ਤੋਂ ਸ਼ਬਦ ਸਨ ਕਿ ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ। ਜਦੋਂ ਜਿੱਤ ਕੇ ਘਰ ਆਏ ਨੇ ਤੇ ਆਉਂਦਿਆਂ ਨੂੰ ਖਬਰ ਮਿਲੀ ਏ ਕਿ ਹੇ ਕਿਰਪਾਲੂ ਦਾਤਾ ਜੀ ਕਿ ਉਸ ਅਕਾਲ ਪੁਰਖ ਦੀ ਕਿਰਪਾ ਦਾ ਸਦਕਾ ਅੱਜ ਤੁਹਾਡੇ ਘਰ ਮਾਲਕ ਨੇ ਇੱਕ ਪੁੱਤਰ ਦੀ ਦਾਤ ਦਿੱਤੀ ਹੈ। ਤੱਕਿਓ ਜਿਨ੍ਹਾਂ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਣਾ ਹੈ, ਸਾਹਿਬ ਕਿਰਪਾਲੂ ਜੀ ਨੂੰ ਖਬਰ ਮਿਲੀ ਕਿ ਮਾਲਕ ਨੇ ਪੁੱਤਰ ਦੀ ਦਾਤ ਦਿੱਤੀ ਏ ਤੇ ਹੱਸ ਕੇ ਕਹਿਣ ਲੱਗੇ ਮੇਰੇ ਇਸ ਲਾਲ ਦਾ ਨਾਮ ਅਜੀਤ ਰੱਖਿਓ। ਅੱਜ ਮੈਂ ਜੰਗ ਜਿੱਤ ਕੇ ਪਹਿਲੀ ਆਇਆ ਵਾਂ ਕਿ ਚੇਤੇ ਰੱਖਿਓ ਮੇਰੇ ਲਾਲ ਨੂੰ ਕਦੀ ਮੌਤ ਵੀ ਜਿੱਤ ਨਹੀਂ ਸਕੇਗੀ, ਮੌਤ ਨੂੰ ਵੀ ਖਿੜੇ ਮੱਤੇ ਕੱਲ ਨੂੰ ਇਹ ਪ੍ਰਵਾਨ ਕਰੇ। ਸਾਹਿਬ ਕਿਰਪਾਲੂ ਜੀ ਨੇ ਆਪਣੇ ਪੁੱਤਰ ਬਾਬਾ ਅਜੀਤ ਸਿੰਘ ਦਾ ਨਾਮ ਰੱਖਿਆ। ਸਮੇਂ ਨੇ ਕਰਵਟ ਲਈ, ਮੇਰੇ ਦਾਤਾ ਜੀ ਦੇ 1686 ਨੂੰ ਬਾਬਾ ਅਜੀਤ ਸਿੰਘ ਜੀ ਆਏ ਨੇ, 1690 ਨੂੰ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਹੋਇਆ ਹੈ। ਅਨੰਦਪੁਰ ਸਾਹਿਬ ਦੀ ਧਰਤੀ ਤੇ ਰੌਣਕਾਂ ਲੱਗ ਗਈਆਂ, ਪਰ ਬਦਕਿਸਮਤੀ ਜਿਸ ਤਿਲਕ ਦੀ ਖਾਤਰ, ਜੰਨੂ ਦੀ ਖਾਤਰ ਇੰਨੀ ਵੱਡੀ ਕੁਰਬਾਨੀ ਕੀਤੀ, ਅੱਜ ਉਹੀ ਪਹਾੜੀ ਰਾਜੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਈ ਬੈਠੇ। ਸਿਰ ਮੈਂ ਘੇਰੇ ਤੋਂ ਗੱਲ ਸ਼ੁਰੂ ਕਰਨ ਲੱਗਾ ਕਿਉਂਕਿ ਉਹਨਾਂ ਨੂੰ ਨਹੀਂ ਪਾਉਂਦਾ ਕਿ ਗੁਰੂ ਕਲਗੀਧਰ ਦੀ ਰਸਨਾ ਤੋਂ ਨਿਕਲੀ ਕੋਈ ਸੱਚ ਦੀ ਆਵਾਜ਼ ਉਹਨਾਂ ਨੂੰ ਨਹੀਂ ਪਾਉਂਦੀ, ਗੁਰੂ ਗੋਬਿੰਦ ਸਿੰਘ ਦੇ ਨਗਾਰੇ ਦੀ ਆਵਾਜ਼ ਉਹਨਾਂ ਨੂੰ ਨਹੀਂ ਪਾਉਂਦੀ, ਗੁਰੂ ਗ੍ਰੰਥ ਸਾਹਿਬ ਵਿੱਚੋਂ ਨਿਕਲਿਆ ਹੋਇਆ ਸੱਚ ਦਾ ਬੋਲ ਉਹਨਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪਾ ਲਿਆ। ਇੱਧਰ ਔਰੰਗਜ਼ੇਬ ਨੂੰ ਕਹਿ ਦਿੱਤਾ ਤੇ ਕਿਸੇ ਦਿਨ ਨੂੰ ਤੇਰੇ ਰਾਜ ਭਾਗ ਨੂੰ ਖਤਮ ਕਰ ਦੇਣਗੇ। 22 ਤਾਰ ਤੇ ਪਹਾੜੀ ਰਾਜੇ, ਸੂਬਾ ਲਾਹੌਰ, ਸੂਬਾ ਸਰਹੰਦ, ਦਿੱਲੀ ਤੋਂ ਆਈ ਕੋਈ ਸ਼ਾਹੀ ਫੌਜ ਨੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪਾ ਲਿਆ। ਗੁਰੂ ਕੇ ਸਿੱਖੋ, ਕਦੀ ਉਸ ਵੇਲੇ ਨੂੰ ਤੱਕੋ, ਨਾ ਕੋਈ ਬਾਹਰੋਂ ਅੰਨ ਆ ਸਕਦਾ, ਨਾ ਕੋਈ ਪਾਣੀ ਦਾ ਪ੍ਰਬੰਧ ਹੈ, ਸਮਾਂ ਨਿਕਲਿਆ ਹੈ। ਪਰ ਮੇਰੇ ਕਲਗੀ ਵਾਲੇ ਸੱਚੇ ਪਾਤਸ਼ਾਹ ਅਕਾਲ ਦਾ ਸ਼ੁਕਰ ਕਰਦੇ ਹੋਏ ਰੱਬ ਦੇ ਭਾਣੇ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਮਾਲਕ ਦੀ ਰਜ਼ਾ ਵਿੱਚ ਟਿਕੇ ਰਹੇ ਨੇ। ਇੰਨੀ ਕੁ ਭੁੱਖ ਆ ਪਈ ਕਿ ਜਿਹੜਾ ਪ੍ਰਸਾਦੀ ਖਾਥੀ ਕਲਗੀ ਵਾਲੇ ਦੇ ਸੀਸ ਤੇ ਚੌਰ ਕਰਦਾ ਸੀ, ਤੱਕਿਓ ਭਾਣਾ ਮੰਨਣ ਦੀ ਖੇਡ, ਜਿਹੜਾ ਹਾਥੀ ਮੇਰੇ ਕਲਗੀ ਵਾਲੇ ਦੇ ਤੀਰ ਚੁੱਕ ਕੇ ਲਿਆਉਂਦਾ ਸੀ, ਜਿਹੜਾ ਹਾਥੀ ਮੇਰੇ ਕਲਗੀ ਵਾਲੇ ਦੇ ਚਰਨਾਂ ਨੂੰ ਆਪਣੀ ਸੁੰਡ ਵਿੱਚ ਨਿਰਮਲ ਜਲ ਪਾ ਕੇ ਚਰਨ ਧੋਂਦਾ ਸੀ, ਭੁੱਖ ਦਾ ਚੱਲਿਆ ਅੱਜ ਉਹ ਪ੍ਰਸਾਦੀ ਹਾਥੀ ਕਲਗੀ ਵਾਲੇ ਦੇ ਨੇਤਰਾਂ ਦੇ ਸਾਹਮਣੇ ਤੜਫ ਤੜਫ ਕੇ ਮਰ ਗਿਆ। ਧਿਆਨ ਦਿਆ ਜੇ, ਇਹਨੇ ਅਨੇਕਾਂ ਸਿੰਘ ਜਿਹੜੇ ਭੁੱਖ ਨਾਲ, ਬਿਮਾਰੀ ਨਾਲ, ਮੀਂਹ ਪੈਂਦਾ ਸੀ, ਖਾਣ ਪੀਣ ਨੂੰ ਕੁਝ ਨਹੀਂ, ਕੁਝ ਕੁ ਬਾਹਰ ਜਾਣਾ ਤੇ ਲੁੱਟ ਕੇ ਜੇ ਮਿਲਣਾ, ਕਿਸੇ ਨੇ ਕੁਝ ਕਾਣਾ ਨਾ ਹੱਥ ਨਾ ਆਉਣਾ, ਸਿੱਖ ਕਈ ਭੁੱਖ ਦੇ ਮਾਰੇ ਚਲੇ ਗਏ, ਕਈ ਦੁੱਖ ਦੇ ਮਾਰੇ ਚਲੇ ਗਏ, ਕਈ ਬਿਮਾਰੀ ਨੇ ਨੀਂਦ ਵੀ ਸਵਾ ਦਿੱਤੇ, ਪਰ ਗੁਰੂ ਕਲਗੀ ਵਾਲੇ ਦਾ ਅੰਦਰ ਦ੍ਰਿੜ ਵਿਸ਼ਵਾਸ ਸੀ ਕਿ ਨਿਸ਼ਚੇ ਕਰਕੇ ਇੱਕ ਦਿਨ ਸਾਡੀ ਫਤਿਹ ਜ਼ਰੂਰ ਹੋਵੇਗੀ। ਇੱਧਰ ਸ਼ਾਹੀ ਫੌਜ, ਪਹਾੜੀ ਰਾਜੇ, ਜਿਤਨੇ ਵੀ ਇਹ ਲਾਹੌਰ ਦਾ ਸੂਬਾ, ਸਰਹੰਦ ਦਾ ਸੂਬਾ, ਇਹਨਾਂ ਦੇ ਮਨ ਵਿੱਚ ਸੀ ਕਿ ਥੋੜੇ ਦਿਨਾਂ ਨੂੰ ਅਨੰਦਪੁਰ ਇਹਨਾਂ ਛੱਡ ਦੇਣਾ, ਭੁੱਖ ਤੇ ਦੁੱਖ ਦੇ ਚੱਲਿਆਂ। ਪਰ ਇਹਨਾਂ ਨੂੰ ਪਤਾ ਨਹੀਂ ਸੀ ਕਿ ਭੁੱਖ ਦੇ ਚੱਲੇ ਨਹੀਂ, ਜਿਹੜੇ ਰੋਜ਼ ਅੰਮ੍ਰਿਤ ਵੇਲੇ ਇਹ ਬਾਣੀ ਪੜ੍ਹਦੇ ਨੇ ਕਿ ਕੇਤਿਆਂ ਦੁੱਖ ਭੂਗ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ, ਉਹ ਭੁੱਖ ਦੇ ਚੱਲੇ ਕਦੀ ਚੁੱਕਣਗੇ ਨਹੀਂ। ਜਿਹੜੇ ਇਹ ਪੜ੍ਹਦੇ ਨੇ ਕਿ ਜੇ ਸੁੱਖ ਦੇ ਤਾਂ ਤੁਝੈ ਅਰਾਧੀ, ਦੁੱਖ ਪੀ ਤੁਝੈ ਧਿਆਹੀ, ਜੇ ਭੁੱਖ ਦੇ ਤਾਂ ਇਤਹੀ ਰਾਜਾ, ਦੁੱਖ ਵਿੱਚ ਸੁੱਖ ਮਨਾਈ, ਕਿ ਉਸ ਕਲਗੀ ਵਾਲੇ ਨੇ ਭੁੱਖ ਦੇ ਚੱਲਿਆ ਅਨੰਦਪੁਰ ਛੱਡਣਾ ਸੀ। ਕਦੀ ਤੱਕੋ, ਫਿਰ ਇਹਨਾਂ ਨੇ ਇੱਕ ਤਰਕੀਬ ਸੋਚੀ ਹੈ, ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਕੋਲ ਜਾਈਏ, ਉਹਨਾਂ ਕੋਲ ਕਸਮ ਖਾ ਕੇ ਕਹਿੰਦੇ ਹਾਂ ਕਿ ਤੁਸੀਂ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਦਿਓ, ਜਿੱਥੇ ਮਰਜ਼ੀ ਚਲੇ ਜਾਓ, ਸਾਡੀ ਵੀ ਰਹਿ ਜਾਏਗੀ, ਅਸੀਂ ਤੁਹਾਨੂੰ ਕੁਛ ਨਹੀਂ ਕਹਾਂਗੇ। ਕਈ ਸਿੱਖ ਉੱਥੇ ਉਤਾਵਲੇ ਹੋਏ ਨੇ। ਮੇਰੇ ਕਲਗੀ ਵਾਲੇ ਨੇ ਕਿਹਾ ਤੇ ਜਿਹੜਾ ਹੁਣ ਇਹ ਦਸੰਬਰ ਦਾ ਮਹੀਨਾ ਆਉਣਾ, ਗੁਰਮਖੋ ਆ ਹੀ ਦਿਨ ਚੱਲਦੇ ਪਏ ਨੇ ਘੇਰੇ ਦੇ, ਜਿਹਨੂੰ ਪੂਰੇ 300 ਸਾਲ ਹੁਣ ਹੋ ਜਾਣੇ ਨੇ। ਸਾਹਿਬ ਕਿਰਪਾਲੂ ਜੀ ਨੇ ਸਿੱਖਾਂ ਨੂੰ ਟਿਕਣ ਲਈ ਕਿਹਾ। ਕਹਿਣ ਲੱਗੇ ਮਹਾਰਾਜ, ਉਹਨਾਂ ਦੀ ਗੱਲ ਤੇ ਭਰੋਸਾ ਤਾਂ ਕਰੋ, ਯਕੀਨ ਤਾਂ ਕਰੋ, ਉਹ ਵਿਸ਼ਵਾਸ ਦਵਾਉਂਦੇ ਪਏ ਨੇ ਤੇ ਆਪਾਂ ਉਹਨਾਂ ਦੀ ਗੱਲ ਤੇ ਭਰੋਸਾ ਕਰ ਅਨੰਦਪੁਰ ਛੱਡ ਦਈਏ। साहब ने कहा सच जाने मेनू उन्हां दी जबान ते कोई भरोसा नहीं, पर जे तुसी नहीं रहिंदे ते एक काम करो, कुछ बैल गड्डियां लवो, कुछ खच्चरां लवो, पुराना समान, फटे कपड़े, टुटियां जुतियां, मरे कोई पशुआं दे खड लदो ते उत्ते सोहणे तुसी अपने वल्लों दुशाले पा दिओ ते आनंदपुर साहिब तो बाहर कढो ते मैं तुहानूं खूणे दस दियांगे इन्हां दे अंदर खलोते किथे। सिखां ने पहला बार यही कीता कि उन्होंने घोड़े खच्चरां लए, बैल गड्डियां लए, समान लद के उत्ते कीमती दुशाले पा के आनंदपुर साहिब तो बाहर कढ़िया ते उन्हां सोचिया कि गुरु कलगी वाले का खजाना पिया जांदा है। वाहोदाई दौड़ के घेर के हमला कर दिता, पर हाथ विच आए टुटे छित्र, हाथ विच आए प्राटे कपड़े, हाथ विच आए मरे पशुआं दे खड, टुटे हुए बर्तन। साहब ने कहा सिखो तको इन्हां बेईमानां दा अंदर अजे तां केवल छित्र कपड़े ते खड्डियां बाहर निकलियां ने ते ए रह नहीं सके। आनंदपुर छड के ना तुहानूं टिकण नहीं देना। कुछ समा लंघिया फिर इन्हां ने जिहड़ी अगली चाल चली है, गुरु के सिखो साहब कलगीधर जी दे सामने कुरान दी कसम खादी। हजूर ने जफरनामे विच इहदा जिक्र कीता है, मैं इकला साखी मात्र नहीं, कुरान दी कसम खादी ते पहाड़ियां ने आटे दी गां बना के कसम खादी। ते मैं एक दिन अर्ज कीती सी, एक मुसलमान लिखारी दे शब्द सन, वह कहिंदा जे किसे कुरान दा अदब कीता है ते गुरु कलगी वाले ने कीता है। पुछया महाराज क्यों, ते उथे उन्हें उत्तर दिता सी, कहन लगा कुरान पढ़न वाले ओदे ते हाथ रख के कसमां चुक के मुकर गए, पर गुरु कलगी वाले ते भरोसा करो जिन्हें कुरान का वास्ता मन के आनंदपुर की धरती नूं छड़ दिता। कसम चुकन वालियां नालों तां ओ विश्वास वाले जिन्हें कसम उत्ते भरोसा कर लिया। ते एक मैं अर्ज खास करके करनी चाहना कि सारी कौम कदी नहीं माड़ी हुंदी। जे असीं यह कह दिए कि उन्हां गऊ की कसम खाधी ते मैं कहांगा कल नूं अर्ज करनी है, टोडर बल नूं कदी नहीं तुसीं भुल सकदे जिन्हें कलगी वाले दे पुत्रां नूं सीने नाल ला के संस्कार कीता सी। जे कुरान की कसम खांदे ने ते मलेर कोटलीए नूं कदे नहीं भुल सकदे जिन्हें भरे दरबार विच हा दा नारा मार के बाहर निकल गया सी। साहिब सच्ची सरकार गुरु कलगीधर जी दे सामने कसमां खादियां। साहिब ने कहा भरोसा नहीं, पर जे तुसी रब ते विश्वास करके कुरान की कसम खांदे हो ते सिखां ने फिर तैयारी कीती है। अज गुरु के सिखो पोह दी ककरीली रात है, सन 1704 अज बापू ने जेड़ी नगरी वसाई सी माखोवाल दी धरती सी, पहला नाम रखिया सी चक नानकी, परत के नाम रखिया सी आनंदपुरी। अज कृपालू थाते ने शाम ते वेले आनंदपुर दे विचों निकलने। गुरु के सिखो तुसी सियाणे हो, दो चार दिन अपने खत्ती घर बनाया होवे, मेरी बेनती नूं समझो, कली साखी नहीं मेरे कलगी वाले दे अंदर नूं पढ़ के देखो। दो चार दिन घर विच रहिंदे होइए ओनू छड्डना पै जाए ते तन जेड़ा अंदर टिकदा नहीं, ते मेरे कृपालू दाते दे पिता ने अपने हत्थी नगर वसाया सी, अपने हत्थी घर बनवाए सन, अज आनंदपुरी तो निकलन लगे ने। शाम दा वेला हजूर ने तरतीब की बनाई है, आवाज दिती प्यारे भाई दया सिंह जी, प्यारे भाई धर्म सिंह जी, तुसी काफले दे अगे चलोगे। सैकड़े की तैदाद विच सिख आनंदपुर तो निकले ने, तुसी काफले दे अगे तुरोगे। मैं कहना गुरु के सिखो तको उन्हना गुरु के प्यारियां नूं जिन्हां विचों तिन्ना प्यारियां दी शहादत अज असी पढ़नी है, विचारनी है। कहन लगे भाई धर्म सिंह, प्यारे भाई दया सिंह, तुसी काफले दे अगे होवोगे, तुहाडी अगवाई विच कुछ सिंह होणगे, विचकार माता गुजरी होवेगी, अपने सीने नाल जोरावर ते फतेह सिंह नूं अपने घोड़े दे अगे बिठा के चलेगी, विचकार गुरु के महल माता सुंदरी जी होणगे, माता साहिब कौर जी होणगे, इन्हां डोलियां दे नाल, इन्हां महलां दे नाल, गुरु के सुपत्नियां दे नाल भाई मनी सिंह होणगे, ते पिछे गुरु कलगी वाले होणगे, ते काफले दे पिछे चलणगे प्यारे भाई उदय सिंह, भाई मनी सिंह दे पुत्तर, ते उन्हां दे नाल चलणगे साडे वड्डे पुत्तर बाबा अजीत सिंह जी। मैं कहना आनंदपुर तो चल दिया, मेरे गुरु ने पुत्र पिछे क्यों रखिया? इथे पिछे नहीं रखिया, मेरे गुरु ने पुत्र अगे रखिया है। आनंदपुर छड़ने खमला अगो नहीं होना, हमला पिछों होना है। ते कलकी वाले दा मनसा एवे, जे पिछों हमला होवे ए ना लोग कहन के अपने पुत्र बचा के ले गया। कहन लगे बेटा अजीत सिंह पिछों हमला होवे पुरजा पुरजा कट मरना, पर पिछों रखवाली करना तुहाडा फर्ज है। पिछे बाबा अजीत सिंह ते भाई उदय सिंह लाए ने आनंदपुर तुरन तो पहला गुरबख्श उदासी नू कृपालू दाता जी ने कोल बुलाए। ते बड़ी भावना वाला सिख सी गुरबख्श उदासी कोल आए। उन्हां नू कहिंदे ने असी आनंदपुरी नू छड चले आं, तुसी एक काम करियो, जिथे पिता गुरु दा संस्कार होया है उथे झाड़ू उथे दीवा बत्ती उस थां दी तुसी संभाल करनी है। पिता दी थां ते दीवा बलदा रहे। दीवा बलण दा मतलब हुंदा है कि इस घर दी अणख कायम रहे। ओ गुरु के सिखां आनंदपुरों निकलदियां गुरु ने गुरबख्श उदासी नूं कहा सी कि अपने केसां विचों झाती मारी, सच जानी तेनूं गुरु का रूप नजर आएगा। हजूर ने हदायत करके गुरबख्श उदासी नूं ओथे छड्डिया, आप आनंदपुरी तो निकले ने। कलगी वाला चोजी प्रीतम अज चार पुत्रां नूं लैके तुरिया है। दो महल ओदे नाल ने, बुढ़ी माता मां गुजरी नाल है, पंज प्यारे नाल ने, मरजीवड़े सिख नाल ने। ते इंज नजर हुंदा पिया जेड़ा काफला अज आनंदपुरों निकलिया है, ते ऐसा ऐसा इन्हें खिंड जाना है, जिथे जिथे समा आना है उथे उथे शहादतां दा जाम पीना है। आनंदपुर साहब तो रात नू निकले ने गुरु के सिखो। अगे अगे प्यारे भाई धर्म सिंह ते दया सिंह चले ने, विच माता गुजरी गुरु के महल चले ने, बाबा जुझार सिंह पिता गुरु दे नाल चलदे पए ने, पिछे पिछे बाबा अजीत सिंह ते भाई उदय सिंह चले ने। हजूर कृपालू जी आनंदपुर साहब की धरती तो कीरतपुर आए ने। बाबा सूरजमल की संतान विचों उन्हां दे पोते मिले ने। हजूर ने अपने वलों उन्हां नूं असीसां दित्तियां ते कृपालू दाता जी अपने बजुर्गां की धरती कीरतपुर साहब नूं मत्था टेक के अगे चल पए ने। इधरों कसमां चुक के मुकरन वाले लोग कहन लगे गुरु गोबिंद सिंह दा परिवार जांदा पिया है, अज घेर के अगे तां किलियां वी सन हुण मैदान विच आ उतरे ने, घेर के गुरु कलगीधर दे परिवार नूं ते इहदे सिखां नूं खत्म कीता जाए। उत्थे आवाज पता की सी, जदों हजूर कीरतपुर टप्पे ने सरसां दे किनारे अजे आउणा है ते सिख विद्वान लिखदे ने पिछो आवाज आई, ओ सिखो अपने हथियार सुट दियो, अपने शस्त्र सुट दियो, हुण इह आनंदपुर नहीं, आनंदपुर दियां पहाड़ियां नहीं, आनंदपुर दा किला नहीं, अपने आप शस्त्र सट दियोगे ते जान बख्शी जाएगी, नहीं ते घेर के सारा काफला खत्म कर देंगे। अगो उस ललकार दा उत्तर साहिबजादे बाबा अजीत सिंह ने दिता। उच्ची ललकार के कहा के भावे पहाड़ियां होण, भावे किले होण, भावे कच्चे कुले होण, भावे किते मैदानी इलाका होवे, जेड़े शस्त्र मेरे पिता ने पकड़ाए ने, तन विचों जिंद निकलन तो बाद ते हथां विचों शस्त्र छुटेगा, पर जिउंदे जी गुरु कलगी वाले दे सिख ते पुत्र तुहाडे सामने शस्त्र नहीं छटणगे। इधरों रात लंघदियां प्रभात वेला होण लगा, अमृत वेला होया ते देखो रब दी खेड कैसी। पिछों टिड्डी दल चढ़ के आ रहा, फौजां चढ़ के आ रही ने, अग्यों सरसा नदी मूह अड के नागण खलोती है, मीह दा पानी ओदे विच हड़ आया, उत्तों आसमान तो मीह पिया पैंदा है। मैं कहना दादा जी इन्हां दिनां विच जेड़ा तू रब दा भाणा मन्या असल विच सिख नूं दस के गया सै, जे इन्हां कुछ भी वापर जाए ते अकाल दा पल्ला कड़ी ना छड्डी। पिछों दुश्मन अगों सरसा दा पानी, उत्तों मीह पिया पैंदा है ते कलगी वाले ने आवाज दिती है प्यारे भाई दया सिंह जी के अमृत वेला हो गया है, हजूर हुक्म की है? कहन लगे देखो अमृत वेला कदी खुंझाना नहीं, गुरु नानक साहब ने सानू अमृत वेला वड्याई विचार लई दिता है, सानू पछल पैर फलां दी प्राप्ति लई दिता है। आवाज दिती बेटा अजीत सिंह, हजूर दे सामने आए पिता जी हुक्म, ਕਿ ਤੁਸੀਂ ਇੱਕ ਕੰਮ ਕਰਨਾ, ਅਸੀਂ ਕਾਫਲੇ ਸਮੇਤ ਇੱਥੇ ਆਸ਼ਾ ਕੀ ਵਾਰ ਦਾ ਕੀਰਤਨ ਕਰਾਂਗੇ। ਇੱਥੇ ਦੀਵਾਨ ਸੱਜਣ ਗਏ, ਕਿਉਂ? ਕਦੀ ਆਵਾਜ਼ ਆਈ, ਦਾਤਾ ਪਿੱਛੋਂ ਦੁਸ਼ਮਣ ਆਇਆ ਹੈ। ਕਹਿਣ ਲੱਗੇ, ਚੇਤੇ ਰੱਖਿਓ, ਸਿੱਖ ਦੀ ਪੂੰਜੀ ਅੰਮ੍ਰਿਤ ਵੇਲਾ ਨਾਮ ਸਿਮਰਨ ਹੈ। ਜਿੱਦਣ ਸਿੱਖ ਦੀ ਪੂੰਜੀ ਬਾਣੀ ਚਲੀ ਗਈ, ਇਹਨੂੰ ਦੁਸ਼ਮਣ ਜਿੱਥੇ ਮਰਜ਼ੀ ਘੇਰ ਕੇ ਖਤਮ ਕਰਦਾ, ਇਹਨੂੰ ਰੱਬ ਦੀ ਪ੍ਰਾਪਤੀ ਨਹੀਂ ਹੋਵੇਗੀ। ਸਵੇਰੇ ਪ੍ਰਭਾਤ ਵੇਲਾ ਹੋਇਆ, ਆਸਾ ਕੀ ਵਾਰ ਦਾ ਸਮਾਂ ਹੋ ਗਿਆ, ਉਧਰ ਪਿੱਛੇ ਦੁਸ਼ਮਣ, ਅੱਗੇ ਸਰਸਾ ਨਦੀ। ਤਾਂ ਸਰ ਪੇ ਵਕਤ ਆ ਗਿਆ ਆਸਾ ਕੀ ਵਾਰ ਕਾ, ਸਾਜੋ ਕੇ ਜ਼ੀਰੋ ਬਿਮ ਕਾ, ਚੜਾਓ ਉਤਾਰ ਕਾ, ਮਨਸ਼ਾ ਤਾਂ ਕਲਗੀ ਧਰ ਕੇ, ਦਿਲੇ ਬੇਕਰਾਰ ਕਾ, ਮੌਕਾ ਮਿਲੇ ਤੋ ਭਜਨ ਕਰ ਲੈ ਕਿਰਦਗਾਰ ਕਾ। ਕਹਿੰਦਾ, ਜਪ ਜੀ ਕਾ ਜਾਪ ਉਸ ਘੜੀ ਕਰਨਾ ਜ਼ਰੂਰ ਥਾ, ਬੈਠ ਕੇ ਇਕਾਂਤ ਵਿੱਚ ਜਪ ਜੀ ਪੜਨਾ, ਜਾਪ ਪੜਨਾ, ਆਸਾ ਕੀ ਵਾਰ ਦਾ ਕੀਰਤਨ ਕਰਨਾ। ਜਪ ਜੀ ਕਾ ਜਾਪ ਉਸ ਘੜੀ ਕਰਨਾ ਜ਼ਰੂਰ ਥਾ, ਪੜ੍ਹ ਕੇ ਗੁਰੂ ਗ੍ਰੰਥ ਕੋ ਭਰਨਾ ਜ਼ਰੂਰ ਥਾ, ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਅੰਦਰ ਨਾਮ ਦਾ ਸਰੂਰ ਭਰਨਾ। ਸਰਸਾ ਦੇ ਕਿਨਾਰੇ ਅੱਜ ਚੋਜੀ ਪ੍ਰੀਤਮ ਨੇ ਤਾਰਿਆਂ ਦੇ ਚੰਦੋਏ ਦੇ ਥੱਲੇ ਬੂੰਦਾ ਬਾਂਦੀ ਹੁੰਦੀ ਏ, ਅੰਮ੍ਰਿਤ ਵੇਲੇ ਦਾ ਦੀਵਾਨ ਸਜਾਇਆ। ਤੇ ਚੇਤੇ ਰੱਖਿਓ, ਇਸ ਦੀਵਾਨ ਵਿੱਚ ਆਖਰੀ ਵਾਰੀ ਦੋਨਾਂ ਛੋਟੇ ਲਾਲਾਂ ਨੇ ਪਿਤਾ ਨੂੰ ਦੇਖਿਆ ਤੇ ਪਿਤਾ ਨੇ ਆਪਣੇ ਦੋਨਾਂ ਬੱਚਿਆਂ ਨੂੰ ਤੱਕਿਆ, ਕਿਉਂਕਿ ਸਾਹਿਬ ਨੂੰ ਪਤਾ ਹੈ ਕਿ ਮੇਰੇ ਲਾਲ ਸਿਰਫ ਆਸਾਂ ਕੀ ਵਾਰ ਸੁਣਦੇ ਮੇਰੇ ਸਾਹਮਣੇ ਦਿਸਣਗੇ, ਇਸ ਸਰਸਾ ਨੇ ਵਿਛੋੜਨੇ ਨੇ, ਮਿਲਣਗੇ ਜ਼ਰੂਰ, ਪਰ ਮਿਲਣਗੇ ਉਦਨ ਜਿੱਦਨ ਦਾਦੇ ਦੀ ਗੋਦ ਵਿੱਚ ਬੈਠੇ ਹੋਣਗੇ। ਦੋਨੋਂ ਬੱਚੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਦਾਦੀ ਮਾਤਾ ਗੁਜਰੀ ਜੀ ਦੇ ਨਾਲ ਬੈਠ ਕੇ ਕੀਰਤਨ ਸੁਣਿਆ। ਗੁਰੂ ਕਲਗੀ ਵਾਲੇ ਨੇ ਅੱਜ ਆਪ ਕੀਰਤਨ ਕੀਤਾ। ਉਧਰੋਂ ਬਾਬਾ ਅਜੀਤ ਸਿੰਘ ਤੇ ਭਾਈ ਉਦਾ ਸਿੰਘ, ਦੁਸ਼ਮਣ ਆ ਗਏ, ਟਾਕਰਾ ਕਰਦੇ ਰਹੇ। ਦੀਵਾਨ ਦੀ ਸਮਾਪਤੀ ਤੋਂ ਬਾਅਦ ਅੱਜ ਸੰਸਾਰ ਦਾ ਅਨੋਖਾ ਇੱਕ ਯੋਧਾ ਜਿਹਦੇ ਪਰਿਵਾਰ ਦਾ ਵਿਛੋੜਾ ਪੈਣ ਲੱਗਾ, ਮਾਂ ਪੁੱਤਰ ਮਹਿਲ ਸਾਰੇ ਸਰਸਾ ਦੇ ਕਿਨਾਰੇ ਇਕੱਠੇ ਨੇ। ਜਦੋਂ ਪਾਰ ਕਰਨ ਲੱਗੇ ਸਰਸਾ ਨੂੰ, ਇਹਦੇ ਵਿੱਚ ਕਈ ਸਿੱਖ ਜਿਹੜੇ ਨੇ ਪਾਣੀ ਦੇ ਬਹਾਅ ਵਿੱਚ ਰੁੜ ਗਏ, ਕੀਮਤੀ ਵਿਦਿਆ ਦੇ ਗ੍ਰੰਥ ਪਾਣੀ ਰੋੜ ਕੇ ਲੈ ਗਿਆ। ਇੰਨਾ ਤੇਜ਼ ਪਾਣੀ ਸੀ, ਮੇਰੇ ਕਲਗੀ ਵਾਲੇ ਦੇ ਪਰਿਵਾਰ ਨੂੰ ਇਹਨੇ ਤਿੰਨ ਖੀਸਿਆਂ ਦੇ ਵਿੱਚ ਵੰਡ ਦਿੱਤਾ। ਉਧਰ ਦੁਸ਼ਮਣ ਚੜ ਕੇ ਉੱਤੇ ਆ ਗਿਆ, ਬਾਬਾ ਅਜੀਤ ਸਿੰਘ ਨੇ ਮੁਕਾਬਲਾ ਕੀਤਾ ਤੇ ਗੁਰੂ ਕੇ ਸਿੱਖੋ ਭਾਈ ਸਾਹਿਬ ਭਾਈ ਉਦੈ ਸਿੰਘ ਨੇ ਇਸ ਦੀਵਾਨ ਦੀ ਰੱਖਿਆ ਕਰਦਿਆਂ ਸ਼ਹਾਦਤ ਦਾ ਜਾਮ ਸਰਸਾ ਦੇ ਕਿਨਾਰੇ ਤੇ ਪੀਤਾ ਸੀ। ਬਾਬਾ ਉਦੈ ਸਿੰਘ ਉਹ ਸ਼ਹੀਦ ਹੋ ਗਏ, ਪਰ ਗੁਰੂ ਕੇ ਦੀਵਾਨ ਨੂੰ ਆਂਚ ਨਹੀਂ ਆਉਣ ਦਿੱਤੀ। ਬਾਬਾ ਅਜੀਤ ਸਿੰਘ ਮੁੜ ਆਏ, ਹਜ਼ੂਰ ਨੇ ਸਰਸਾ ਪਾਰ ਕੀਤੀ ਏ। ਅਜੀਤ ਦੇ ਜੁਝਾਰ ਪਿਤਾ ਦੇ ਖੱਬੇ ਸੱਜੇ ਹੋ ਗਏ ਨੇ, ਪਿਆਰੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਨਾਲ ਚੱਲੇ ਨੇ। ਸਰਸਾ ਪਾਰ ਕੀਤੀ ਇਸ ਚੰਦਰੀ ਸਰਸਾ ਨੇ, ਇਸ ਦੇ ਕਲਹਿਣੇ ਪਾਣੀ ਨੇ ਮੇਰੇ ਗੁਰੂ ਦੇ ਲਾਲਾਂ ਨੂੰ ਵਿਛੋੜਿਆ। ਮਾਂ ਗੁਜਰੀ ਪੋਤਿਆਂ ਨੂੰ ਲੈ ਕੇ ਇੱਕ ਪਾਸੇ ਚਲੀ ਗਈ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਸਾਹਿਬ ਭਾਈ ਮਨੀ ਸਿੰਘ ਨਾਲ ਚਲੇ ਗਏ, ਤੇ ਕਲਗੀ ਵਾਲਾ ਚੋਜੀ ਪ੍ਰੀਤਮ ਅੱਜ ਉਹਨਾਂ ਮਰਜੀਵਣਿਆਂ ਨੂੰ, ਆਪਣੇ ਲਾਲਾਂ ਨੂੰ ਤੇ ਪੰਜਾਂ ਪਿਆਰਿਆਂ ਨੂੰ ਸੀਨੇ ਤੇ ਲਾ ਕੇ ਚਮਕੌਰ ਦੀ ਗੜੀ ਵਾਲੇ ਪਾਸੇ ਤੁਰ ਲਗਾ ਹੈ। ਸਰਸਾ ਪਾਰ ਕੀਤੀ ਰੋਪੜ, ਹਜ਼ੂਰ ਨਾਲ ਕੁਝ ਕੁ ਚਪਟਾਂ ਹੋਈਆਂ, ਅੱਗੇ ਨਿਕਲ ਗਏ ਬੂਰ ਮਾਜਰੇ ਟਿਕੇ। ਗੁਰੂ ਕੇ ਸਿੱਖੋ, 21 ਦਸੰਬਰ ਸਨ 1704 ਦੀ ਸ਼ਾਮ ਪੈ ਗਈ ਏ। ਮੇਰਾ ਕਲਗੀ ਵਾਲਾ ਸਭ ਕੁਝ, ਆਨੰਦਪੁਰ ਛੋਟੇ ਪੁੱਤਰ ਸਭ ਕੁਝ ਵਿਛੋੜ ਕੇ ਅੱਜ ਚਮਕੌਰ ਦੀ ਗੜੀ ਵੱਲ ਪੈਰ ਵਧਾਇਆ ਹੈ। ਇੱਥੇ ਉਸ ਵਿਦਵਾਨ ਨੇ ਲਿਖਿਆ ਕਿ ਜਦੋਂ ਕਲਗੀ ਵਾਲੇ ਚਮਕੌਰ ਦੀ ਗੜੀ ਵੱਲ ਚੱਲੇ ਤੇ ਹੋਇਆ ਕੀ ਏ, ਜਦ ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ, ਸਿੱਖ ਜਿਹੜੇ ਨੇ ਤੇ ਗੁਰੂ ਕੇ ਸਾਹਿਬਜ਼ਾਦਿਆਂ ਦੇ ਅੰਦਰ ਉਤਸ਼ਾਹ ਕਿੰਨਾ, ਇਹ ਨਹੀਂ ਕਿ ਦੁਸ਼ਮਣ ਪਿੱਛੇ ਵੇ ਤੇ ਪਿਤਾ ਜੀ ਆਪਾਂ ਕਿਤੇ ਲੁਕ ਜਾਈਏ। ਸਤਿਗੁਰੂ ਨੇ ਕਿਹਾ ਕੋਈ ਟਿਕਾਣਾ ਲੱਭੋ, ਓਟ ਲੈ ਕੇ ਜੰਗ ਕਰਾਂਗੇ। ਉੱਥੇ ਉਹ ਲਿਖਦਾ, ਜਬ ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ, ਡੂਬੇ ਹੋਵੇ ਸਰਸਾਂ ਮੇ ਪਿਆਰੇ ਨਜ਼ਰ ਆਏ, ਜੇ ਦੇਖ ਕੇ ਵਿਗੜੇ ਹੋਵੇ ਸਾਰੇ ਨਜ਼ਰ ਆਏ, ਵਿਫਰੇ ਹੋਵੇ ਸਤਿਗੁਰੂ ਕੇ ਦੁਲਾਰੇ ਨਜ਼ਰ ਆਏ, ਕਹਤੇ ਥੇ ਇਜਾਜ਼ਤ ਨਹੀਂ ਹੈ ਹਮੇ ਰਨ ਕੀ, ਕਿ ਸਾਨੂੰ ਅਜੇ ਪਿਤਾ ਨੇ ਹੁਕਮ ਨਹੀਂ ਦਿੱਤਾ ਮੱਟੀ ਤੱਕ ਉਡਾ ਸਕਦੇ ਹੈ ਦੁਸ਼ਮਣ ਕੇ ਚਮਨ ਕੀ ਹੋਇਆ ਅਸੀਂ ਗਿਣਤੀ ਦੇ ਰਹਿ ਗਏ ਹਾਂ ਜੇ ਪਿਤਾ ਨੇ ਅਸੀਸ ਦਿੱਤੀ ਤੇ ਦੁਸ਼ਮਣ ਨੂੰ ਮਿੱਟੀ ਵਿੱਚ ਮਿਲਾ ਕੇ ਰੱਖਦੇ ਹਾਂ ਚਮਕੌਰ ਗੜੀ ਦੇ ਨੇੜੇ ਗਏ ਇੱਥੇ ਵੇਖੋ ਦੋ ਭਰਾਵਾਂ ਦੀ ਇਹ ਗੜੀ ਸੀ ਭਾਵੇਂ ਤਵਾਰੀਖ ਵਾਲਿਆਂ ਬੜੇ ਸ਼ਬਦ ਹੋਰ ਤਰ੍ਹਾਂ ਲਿਖੇ ਨੇ ਇੱਕ ਦਾ ਨਾਮ ਸੀ ਭਾਈ ਗਰੀਬੂ ਇੱਕ ਦਾ ਨਾਮ ਸੀ ਬੁੱਧੀ ਚੰਦ ਰਾਵਤ ਜਦੋਂ ਹਜ਼ੂਰ ਚਮਕੌਰ ਦੀ ਗੜੀ ਵਿੱਚ ਆਏ ਨੇ ਉੱਥੇ ਕਿਰਪਾਲੂ ਸਤਿਗੁਰੂ ਦੇ ਚਰਨਾਂ ਵਿੱਚ ਬੁੱਧੀ ਚੰਦ ਰਾਵਤ ਕਹਿੰਦੇ ਨੇ ਆਪ ਪਹੁੰਚਿਆ ਸੀ ਇਹਨੇ ਖੱਤ ਜੋੜ ਕੇ ਕਿਹਾ ਦਾਤਾ ਤੂੰ ਸਾਡੀ ਖਾਤਰ ਸਭ ਕੁਛ ਕੁਰਬਾਨ ਕਰਨ ਤੇ ਤੁਲਿਆ ਹੈ ਅਸੀਂ ਤੇਰੀ ਕੀ ਸੇਵਾ ਕਰ ਸਕਨੇ ਆ ਇੱਕ ਮੇਰੀ ਕੱਚੀ ਗੜੀ ਹੈ ਜੇ ਰਹਿਣ ਬਸੇਰਾ ਕਰਨਾ ਤੇ ਉਸ ਕੱਚੀ ਗੜੀ ਵਿੱਚ ਕਰ ਲਓ ਸਾਹਿਬ ਕਿਰਪਾਲੂ ਜੀ ਉਸੇ ਵੇਲੇ ਕੱਚੀ ਗੜੀ ਦੇ ਵਿੱਚ ਪ੍ਰਵੇਸ਼ ਕਰਦੇ ਨੇ 21 ਦਸੰਬਰ ਦੀ ਰਾਤ ਸਨ 1700 ਸ਼ਾਮ ਨੂੰ 4 ਸ਼ਾਮ ਨੂੰ ਕਿਰਪਾਲੂ ਦਾਤਾ ਜੀ ਨੇ ਅੰਦਰ ਪ੍ਰਵੇਸ਼ ਕੀਤਾ ਜਦੋਂ ਪ੍ਰਵੇਸ਼ ਕੀਤਾ ਤੇ ਗੜੀ ਨੂੰ ਦੇਖ ਕੇ ਮੁਸਕਰਾਏ ਸਾਰੇ ਵਿਦਵਾਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਗੜੀ ਨੂੰ ਦੇਖ ਕੇ ਮੁਸਕਰਾਏ ਤੇ ਪਿਆਰੇ ਭਾਈ ਦਇਆ ਸਿੰਘ ਨੇ ਪੁੱਛਿਆ ਦਾਤਾ ਇਹ ਮੁਸਕਰਾਹਟ ਕੈਸੀ ਹਜ਼ੂਰ ਨੇ ਆਪਣੀ ਪ੍ਰਿੰਸੀਪਲ ਸਵਰਨ ਸਿੰਘ ਕੋਏ ਨੇ ਉਹਨਾਂ ਲਿਖਦੇ ਨੇ ਕਿ ਆਪਣੇ ਕਮਰ ਕੱਸੇ ਵਿੱਚੋਂ ਖੰਜਰ ਕੱਢਿਆ ਤੇ ਉਸ ਗੜੀ ਦੀ ਦੀਵਾਰ ਨਾਲ ਲੱਗੀ ਕੋਈ ਮਿੱਟੀ ਤੋੜੀ ਮਸਲ ਕੇ ਤੇ ਇੱਕੋ ਦਮ ਤੇਜ਼ ਹਵਾ ਵਿੱਚ ਉਸ ਮਿੱਟੀ ਨੂੰ ਉਡਾ ਦਿੱਤਾ ਪਿਆਰੇ ਭਾਈ ਦਇਆ ਸਿੰਘ ਨੇ ਪੁੱਛਿਆ ਦਾਤਾ ਇਹ ਮਾਜਰਾ ਕੀ ਹੈ ਹੱਸ ਕੇ ਕਹਿਣ ਲੱਗੇ ਦਇਆ ਸਿੰਘ ਕਿ ਇਸ ਗੜੀ ਦੇ ਸਾਹਮਣੇ ਵੱਡੇ ਵੱਡੇ ਹਕੂਮਤਾਂ ਵਾਲਿਆਂ ਦੇ ਕਿਲੇ ਚੁੱਕ ਜਾਣਗੇ ਮਹਾਰਾਜ ਇਸ ਦੀ ਤੁਸੀਂ ਮਿੱਟੀ ਉਡਾਈ ਕਿਉਂਵੇਂ ਕਹਿਣ ਲੱਗੇ ਜਿਸ ਖਿੱਤੇ ਮੇਂ ਹਮ ਕਹਿਤੇ ਥੇ ਆਨਾ ਇਹ ਵਹੀ ਹੈ ਮੈਂ ਪੁੱਤਰਾਂ ਨੂੰ ਪਾਲ ਕੇ ਤੁਰਿਆ ਸਾਂ ਬਸ ਇਸ ਗੜੀ ਦੀ ਇੰਤਜ਼ਾਰ ਸੀ ਜਿੱਥੇ ਮੈਂ ਆਪਣੇ ਦੋਨੋ ਪੁੱਤਰ ਲਿਆ ਕੇ ਅਕਾਲ ਦੀ ਗੋਦ ਵਿੱਚ ਤੇ ਕੌਮ ਦੀ ਖਾਤਰ ਪੇਸ਼ ਕਰ ਦੇਣੇ ਨੇ ਜਿਸ ਖਿੱਤੇ ਮੇਂ ਹਮ ਕਹਿਤੇ ਥੇ ਆਨਾ ਇਹ ਵਹੀ ਹੈ ਕੱਲ ਲੁੱਟ ਕੇ ਜਿਸ ਜਗ੍ਹਾ ਸੇ ਜਾਣਾ ਇਹ ਵਹੀ ਹੈ ਜਿਸ ਜਗ੍ਹਾ ਪੇ ਬੱਚੋਂ ਕੋ ਕਟਾਨਾ ਇਹ ਵਹੀ ਹੈ ਮਿੱਟੀ ਕਹਿ ਦਿੱਤੀ ਹੈ ਠਿਕਾਣਾ ਇਹ ਵਹੀ ਹੈ ਕਹਿੰਦੇ ਨੇ ਮਿੱਟੀ ਮੈਂ ਇਹਦੀ ਅਜ਼ਮਤ ਨੂੰ ਸਲਾਮੀ ਦਿੱਤੀ ਏ ਕਿ ਅੱਜ ਤੂੰ ਕੱਚੀ ਹੈ ਪਰ ਤੇਰੇ ਅੰਦਰ ਪੱਕਿਆਂ ਦਾ ਬਸੇਰਾ ਹੋ ਗਿਆ ਸੱਚ ਜਾਣੀ ਅੱਜ ਤੋਂ ਬਾਅਦ ਕੇਵਲ ਕੱਚੀ ਨਹੀਂ ਰਹਿੰਦੀ ਦੁਨੀਆਂ ਤੱਕ ਜਿਹੜੀ ਮੈਂ ਹੱਥ ਨਾਲ ਧੂੜ ਉਡਾਈ ਏ ਇਹ ਘੜੀਏ ਤੇਰੀ ਧੂੜ ਲੋਕ ਆ ਕੇ ਆਪਣੇ ਮੱਥੇ ਤੇ ਲਾਉਂਦੇ ਰਹਿਣ ਸ਼ਾਮ ਦਾ ਵੇਲਾ ਤੱਕਿਓ ਉਹ ਦੁਨੀਆਂ ਦੇ ਲੋਕੋ ਕਦੀ ਆਪਣੇ ਸੀਨੇ ਤੇ ਹੱਥ ਰੱਖ ਕੇ ਦੇਖੋ ਕਹਿਣਾ ਬਹੁਤ ਸੌਖਾ ਹੈ ਕੋਈ ਪਤਾ ਨਹੀਂ ਕਿ ਛੋਟੇ ਮੇਰੇ ਪੁੱਤਰ ਕਿਹੜੀ ਥਾਂ ਤੇ ਨੇ ਕੋਈ ਪਤਾ ਨਹੀਂ ਕਿ ਬੁੱਢੜੀ ਮਾਂ ਦਾ ਵਸੇਬਾ ਕਿੱਥੇ ਵੇ ਕੋਈ ਪਤਾ ਨਹੀਂ ਕਿ ਮੇਰੇ ਪਿਆਰੇ ਸਿੱਖ ਕਿੱਥੇ ਨੇ ਸ਼ਾਮ ਦਾ ਵੇਲਾ ਹਜ਼ੂਰ ਕਲਗੀਧਰ ਸੱਚੇ ਪਾਤਸ਼ਾਹ ਕਈ ਦਿਨਾਂ ਦੇ ਥੱਕੇ ਟੁੱਟੇ ਸਿੱਖ ਭੁੱਖੇ ਸਿੱਖ ਅੱਜ ਉਹਨਾਂ ਨੇ ਆਪਣਾ ਰਹਿਣ ਬਸੇਰਾ ਚਮਕੌਰ ਦੀ ਗੜੀ ਵਿੱਚ ਰਾਤ ਨੂੰ ਕਰਨਾ ਸਾਹਿਬ ਕਿਰਪਾਲੂ ਜੀ ਨੇ ਅੱਜ ਆਪਣਾ ਕਮਰ ਕੱਸਾ ਖੋਲਿਆ ਗੁਰੂ ਕੇ ਸਿੱਖੋ ਸ਼ਾਮ ਦਾ ਵੇਲਾ ਸੋਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਹੋਇਆ ਕਿਉਂਕਿ ਮੇਰੇ ਗੁਰੂ ਨੇ ਬਾਣੀ ਦਾ ਲੜ ਨਹੀਂ ਛੱਡਿਆ ਇਹ ਗੁਰੂ ਕੇ ਸਿੱਖਾ ਜਿੱਦਣ ਤੇਰੇ ਅੰਦਰੋਂ ਸ਼ਬਦ ਚਲਾ ਗਿਆ ਬਾਣੀ ਚਲੀ ਗਈ ਸੱਚ ਜਾਣੀ ਬਾਣੀ ਦਾ ਜਾਣਾ ਹੀ ਤੇਰੇ ਪਤਨ ਦਾ ਕਾਰਨ ਬਣੇਗਾ ਸਾਹਿਬ ਕਿਰਪਾਲੂ ਨੇ ਸ਼ਾਮ ਦੇ ਵੇਲੇ ਸੋਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਮਿਲ ਕੇ ਕੀਤਾ ਉਸ ਵੇਲੇ ਕੋ ਜੋ ਕੁਛ ਸ਼ਕਨ ਨੂੰ ਮਿਲਿਆ ਸੁੱਖਾ ਮਿਸਾ ਅੱਜ ਕਈ ਦਿਨਾਂ ਬਾਅਦ ਮਿਲਿਆ ਹੁਣ ਆਖਰ ਪਿਆਰੇ ਭਾਈ ਦਇਆ ਸਿੰਘ ਨੇ ਪਿਆਰੇ ਭਾਈ ਧਰਮ ਸਿੰਘ ਨੇ ਸਿੱਖਾਂ ਦੇ ਅੰਦਰ ਦੀ ਇਹ ਭਾਵਨਾ ਹੈ ਕਿ ਮੇਰੇ ਕਲਗੀ ਵਾਲਿਆ ਕਦੀ ਸੋਹਣਿਆ ਗਲੀਚਿਆਂ ਤੇ ਕਦੀ ਸੋਹਣਿਆ ਆਸਣਾਂ ਤੇ ਕਦੀ ਸੋਹਣਿਆ ਚੰਦੋਵਿਆਂ ਤੇ ਥੱਲੇ ਪੈਂਦਾ ਸੈਂ ਅੱਜ ਸਾਡੇ ਕੋਲ ਕੁਛ ਨਹੀਂ ਜਿਹੜੇ ਸਾਡੇ ਤਨ ਢੱਕਣ ਦੇ ਕੱਪੜੇ ਨੇ ਤੂੰ ਕਿਰਪਾ ਕਰ ਅਸੀਂ ਤੇਰਾ ਆਸਣ ਜ਼ਰੂਰ ਬਣਾਵਾਂਗੇ ਭਾਵੇਂ ਸਾਨੂੰ ਆਪਣੇ ਤਨ ਦੇ ਵਸਤਰ ਉਤਾਰ ਕੇ ਬਣਾਉਣਾ ਪਏ ਸ਼ਾਮ ਦਾ ਵੇਲਾ ਕਲਗੀ ਵਾਲੇ ਸੱਚੇ ਪਿਤਾ ਜੀ ਦਾ ਆਸਣ ਸਜਾਇਆ ਗਿਆ ਜਿਹੜੇ ਵਸਤਰ ਕੋਲ ਸਨ ਉਹਨਾਂ ਨੂੰ ਵਿਛਾ ਦਿੱਤਾ ਸਾਹਿਬ ਦੇ ਨਾਲ ਉਹਨਾਂ ਦੇ ਦੋ ਪੁੱਤਰਾਂ ਦਾ ਸਾਹਿਬਜ਼ਾਦਿਆਂ ਦਾ ਆਸਣ ਲਾ ਦਿੱਤਾ ਕਲਗੀਧਰ ਸੱਚੇ ਪਾਤਸ਼ਾਹ ਉਹਨਾਂ ਨੂੰ ਬੇਨਤੀ ਕੀਤੀ ਦਾਤਾ ਜੀ ਕਿ ਅੱਜ ਰਾਤ ਤੁਸੀਂ ਵਿਸ਼ਰਾਮ ਕਰੋ ਕਿੰਨੇ ਦਿਨ ਹੋ ਗਏ ਨੇ ਬਰਫੀਲੀਆਂ ਰਾਤਾਂ ਝਾਕਦੇ ਰਹੇ ਹਾਂ ਸਾਹਿਬ ਕਿਰਪਾਲੂ ਦੇ ਦਾਤੇ ਤੇ ਅੱਜ ਵੱਖਰਾ ਨੂਰ ਸੀ ਚਿਹਰੇ ਤੇ ਹਜ਼ੂਰ ਨੇ ਕਿਹਾ ਪਿਆਰੇ ਦਇਆ ਸਿੰਘ ਕੋਈ ਨਹੀਂ, ਜਿਵੇਂ ਕਰਤਾਰ ਨੂੰ ਪਾਉਂਦਾ ਤੇ ਦੋ ਭਰਾ ਸਨ ਗੁਰੂ ਕੇ ਸਿੱਖੋ, ਇਹਨਾਂ ਦੋ ਭਰਾਵਾਂ ਦਾ ਨਾਂ ਸੀ ਮਦਨ ਸਿੰਘ ਤੇ ਭਾਈ ਕੋਠਾ ਸਿੰਘ। ਕਈਆਂ ਨੇ ਦਿੱਤਾ ਮਦਨ ਸਿੰਘ ਤੇ ਕਾਠਾ ਸਿੰਘ। ਇਹਨਾਂ ਦੋਵਾਂ ਨੇ ਉੱਠ ਕੇ ਕਿਹਾ ਸਤਿਗੁਰੂ ਸਾਨੂੰ ਕੋਈ ਨੀਂਦ ਨਹੀਂ ਆਉਂਦੀ ਪਈ, ਕਿਰਪਾਲੂ ਦਾਤਾ ਜੀ ਅੱਜ ਤੇਰੇ ਚਰਨਾਂ ਵਿੱਚੋਂ ਅਸੀਂ ਇੱਕ ਦਾਤ ਮੰਗਣੀ ਚਾਹੁੰਦੇ ਹਾਂ। ਹਜ਼ੂਰ ਨੇ ਪੁੱਛਿਆ ਕੀ, ਕਹਿਣ ਲੱਗੇ ਸਾਰੇ ਸਿੱਖ ਆਰਾਮ ਕਰਨ, ਸਾਰੀ ਰਾਤ ਜਾ ਕੇ ਅਸੀਂ ਦੋਨੋਂ ਦੋਵੇਂ ਭਰਾ ਚਮਕੌਰ ਦੀ ਗੜੀ ਦੇ ਦਰਵਾਜ਼ੇ ਦਾ ਪਹਿਰਾ ਦਿਆਂਗੇ, ਬਸ ਜਾਗ ਕੇ ਪਹਿਰਾ ਦੇਣ ਦੀ ਜਾਤ ਦਾਤ ਸਾਨੂੰ ਦੇ ਦੇ। ਗੁਰੂ ਕੇ ਸਿੱਖੋ ਸ਼ਾਮ ਦੇ ਵੇਲੇ ਰਹਿ ਰਾਸਤੇ ਪਾਠ ਤੋਂ ਬਾਅਦ ਸਾਹਿਬ ਦਾ ਆਸਨ ਸਿੱਖਾਂ ਨੇ ਤਿਆਰ ਕਰ ਦਿੱਤਾ। ਅੱਜ ਤੱਕੋ ਐ ਸਿੱਖ ਕੌਮ ਉਸ ਪ੍ਰੀਤਮ ਦੀ ਚੋਜੀ ਪ੍ਰੀਤਮ ਦੀ ਖੇਡ ਨੂੰ ਤੱਕ ਕਿਵੇਂ ਉਹ ਭਾਣਾ ਪਿਆ ਮੰਨਦਾ ਹੈ। ਉਹਨਾਂ ਦੇ ਸਾਹਿਬਜ਼ਾਦਿਆਂ ਦੇ ਆਸਨ ਲਾਏ, ਪਿਤਾ ਦੇ ਕੋਲ ਪੁੱਤਰ ਪਾਏ, ਪਿਆਰੇ ਭਾਈ ਦਇਆ ਸਿੰਘ ਹਜ਼ੂਰ ਦੇ ਕੋਲ ਪਏ ਸਨ। ਇੱਧਰ ਥੱਲੇ ਸਿੱਖਾਂ ਨੇ ਕੀ ਕੀਤਾ, ਘੋੜਿਆਂ ਦੀਆਂ ਕਾਠੀਆਂ ਲਾਈਆਂ, ਕਾਠੀਆਂ ਦੇ ਥੱਲੇ ਜਿਹੜੇ ਕੱਪੜੇ ਵਿਛਾਏ ਸਨ ਉਹਨਾਂ ਜੀਲ ਨੂੰ ਆਪਣਾ ਇਹਨਾਂ ਨੇ ਵਿਛਾਉਣੇ ਬਣਾ ਲਿਆ, ਬਿਸਤਰੇ ਬਣਾ ਲਿਆ, ਕਾਠੀਆਂ ਨੂੰ ਸਰਾਣੇ ਬਣਾਇਆ, ਜੀਨ ਵਿਛਾਈ, ਥੱਲੇ ਕੱਪੜੇ ਵਿਛਾਏ ਤੇ ਜਿਹੜੇ ਕੋਈ ਇੱਕ ਅੱਧੀ ਚਾਦਰ ਸੀ, ਕਿਸੇ ਦਾ ਕਮਰ ਕੱਸਾ ਸੀ, ਤਨ ਤੇ ਲੈ ਕੇ ਸੌ ਗਏ। ਉਹ ਕਹਿੰਦਾ ਦੇਖੋ ਤਾਰੇ ਟਿਮਟਮਾਉਂਦੇ ਨੇ, ਖੂਣੀ ਹੱਸਦੀ ਪਈ ਏ ਕਿ ਸਵੇਰੇ ਪਤਾ ਨੀ ਕੀ ਵਾਪਰਨਾ ਹੈ, ਪਰ ਖੂਣੀ ਦਾ ਮਾਲਕ ਗੁਰੂ ਕਲਗੀ ਵਾਲਾ ਸੱਚਾ ਪਾਤਸ਼ਾਹ। ਕਹਿਣ ਲੱਗੇ ਸਾਰੇ ਸਿੱਖ ਕੋਪ ਸੁੱਤੇ ਪਏ ਨੇ ਤੇ ਕਲਗੀ ਵਾਲੇ ਵੱਲ ਝਾਤੀ ਮਾਰਨਾ, ਪੁੱਤਰ ਕੋਲ ਨੇ, ਪਿਆਰੇ ਭਾਈ ਦਇਆ ਸਿੰਘ ਕੋਲ ਨੇ। ਤੇ ਰਾਤ ਜਦੋਂ ਸਾਰੇ ਖਮੋਸ਼ ਹੋ ਗਏ ਤੇ ਚੌਂਕੜਾ ਮਾਰ ਕੇ ਬੈਠ ਗਏ। ਹਜ਼ੂਰ ਨੇ ਆਪਣਾ ਚੌਂਕੜਾ ਮਾਰਿਆ, ਦੋਨੋਂ ਨੇਤਰ ਅੱਧ ਮੀਟੇ ਨੇ, ਪੁੱਤਰ ਕੋਲ ਸੁੱਤੇ ਨੇ ਤੇ ਚੌਂਕੜਾ ਮਾਰ ਕੇ ਬੈਠੇ। ਥੋੜੀ ਥੋੜੀ ਆਵਾਜ਼ ਆਉਂਦੀ ਏ ਕਿ ਵਾਹਿਗੁਰੂ 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 ਵਾਹਿਗੁਰੂ, ਤੀਮੀ ਤੀਮੀ ਆਵਾਜ਼ ਤੋਂ ਬਾਅਦ ਇੱਕੋ ਦਮ ਤੱਕਿਆ, ਉੱਠ ਖਲੋਤੇ ਨੇ। ਗੁਰੂ ਕੇ ਸਿੱਖੋ ਬਾਹਰ ਆਏ ਨੇ ਤੇ ਕੀ ਦੇਖਦੇ ਨੇ, ਤਾਰੇ ਟਿਮਟਮਾਉਂਦੇ ਨੇ, ਆਪਣੇ ਨੇਤਰਾਂ ਨਾਲ ਅਸਮਾਨ ਵੱਲ ਤੱਕਿਆ ਤੇ ਦੋਨੋਂ ਹੱਥ ਜੋੜ ਕੇ ਇੱਕ ਅਰਦਾਸ ਕੀਤੀ ਏ, ਹੇ ਮੇਰੇ ਪਰਮਾਤਮਾ ਕਿ ਮੈਂ ਤੇਰਾ ਵਾਂ, ਮੇਰੇ ਪੁੱਤਰ ਵੀ ਤੇਰੇ ਨੇ, ਮੇਰੇ ਸਿੱਖ ਵੀ ਤੇਰੇ ਨੇ, ਬਸ ਇੱਕ ਕਿਰਪਾ ਮੇਰੇ ਤੇ ਕਰੀ, ਜਿਵੇਂ ਅੱਜ ਸੁੱਤਿਆਂ ਪੁੱਤਰਾਂ ਨੂੰ ਦੇਖ ਕੇ, ਸੁੱਤਿਆਂ ਸਿੱਖਾਂ ਨੂੰ ਦੇਖ ਕੇ ਮੈਂ ਕੇਵਲ ਤੇਰੀ ਯਾਦ ਵਿੱਚ ਜੁੜਿਆ ਵਾਂ, ਤੇ ਕੱਲ ਇਹਨਾਂ ਦੇ ਟੁਕੜੇ ਚਮਕੌਰ ਦੇ ਗੜੀ ਤੋਂ ਬਾਹਰ ਦੇਖ ਕੇ ਮੈਨੂੰ ਅੰਦਰ ਦਾ ਟਿਕਾ ਤੇ ਗੁਰੂ ਸਿਮਰਨ ਦੀ ਦਾਤ ਦੇ ਦੇ, ਮੈਂ ਕੁਛ ਨਹੀਂ ਮੰਗਦਾ, ਮੇਰੇ ਅੰਦਰ ਦੀ ਅਡੋਲਤਾ ਮੈਨੂੰ ਦੇ। ਉੱਥੇ ਜਿਹੜੇ ਸ਼ਬਦ ਨੇ ਮੈਂ ਕਹਿੰਦਾ ਸੀਨੇ ਨੂੰ ਚੀਰ ਜਾਂਦੇ ਨੇ। ਕਹਿਣ ਲੱਗੇ ਕੁਛ ਲੇਟ ਗਏ ਖਾਕ ਪੇ, ਜੀ ਪੋਸ਼ ਵਿਛਾ ਕਰ, ਜੀ ਪੋਸ਼ ਦਾ ਅਰਥ ਮੈਂ ਕਰ ਚੱਕਿਆ ਕਿ ਘੋੜਿਆਂ ਦੀਆਂ ਕਾਠੀਆਂ ਥੱਲੇ ਪਾਏ ਹੋਏ ਕੱਪੜੇ। ਲੇਟ ਗਏ ਕੁਛ ਲੇਟ ਗਏ ਖਾਕ ਪੇ, ਜੀ ਪੋਸ਼ ਵਿਛਾ ਕਰ, ਪਹਿਰਾ ਦੇਣੇ ਲੱਗੇ ਕਈ ਤਲਵਾਰ ਉਠਾ ਕਰ, ਗੋਬਿੰਦ ਵੀ ਸ਼ਬ ਵਾਸ ਹੋਏ, ਖੈਮੇ ਮੇ ਜਾ ਕਰ ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ। ਉੱਥੇ ਗਰਦਨ ਝੁਕਾਈ ਅਫਸੋਸ ਵਿੱਚ ਨਹੀਂ, ਭਾਣੇ ਵਿੱਚ, ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ, ਵਾਹਿਗੁਰੂ 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 ਹੈ ਨਿਕਲਤਾ, ਖੀ ਤੂੰ ਖੀ ਤੂੰ ਤੂੰ ਹੀ ਤੂੰ ਹੈ ਮੂੰਹ ਸੇ ਨਿਕਲਤਾ, ਜਬ ਡੇਢ ਗੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇਂ, ਖੈਮੇ ਸੇ ਨਿਕਲ ਆਏ ਸਰਕਾਰ ਖਵਾ ਮੇਂ, ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇਂ, ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇਂ। ਤੇ ਦੇਖੋ ਗੁਰੂ ਦਾ ਸੁਪਨਾ ਕੀ ਏ, ਕਰਤਾਰ ਸੇ ਕਹਤੇ ਥੇ ਗੋਇਆ ਰੂਬਰੂ ਹੋਕਰ, ਕੱਲ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋਕਰ, ਕਰਤਾਰ ਸੇ ਕਹਤੇ ਥੇ ਗੋਇਆ ਰੂਬਰੂ ਹੋਕਰ, ਕੱਲ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋਕਰ, ਮੈਂ ਤੇਰਾ ਹੂੰ ਮੇਰੇ ਬੱਚੇ ਵੀ ਤੇਰੇ, ਖੈ ਮੌਲਾ ਥੇ ਤੇਰੇ ਖੈ ਤੇਰੇ, ਰਹੇਂਗੇ ਤੇਰੇ ਦਾਤਾ, ਜਿਸ ਹਾਲ ਮੇ ਰੱਖੇ ਵੋਈ ਖਾਲ ਹੈ ਹੱਛਾ, ਜੁਜ ਸ਼ੁਕਰ ਕੇ ਆਨੇ ਕਾ ਜ਼ੁਬਾਂ ਪਰ ਨਹੀਂ ਸ਼ਿਕਵਾ, ਮੈਨੂੰ ਜਿਸ ਤਰ੍ਹਾਂ ਰੱਖੇ ਮੈਂ ਤੇਰੇ ਭਾਣੇ ਨੂੰ ਮੰਨਾਂਗਾ, ਕਿਰਪਾ ਕਰੀ ਮੇਰੇ ਲਬਾਂ ਵਿੱਚੋਂ ਸ਼ੁਕਰ ਤਾਂ ਨਿਕਲੇ ਪਰ ਮੇਰੀ ਜ਼ਬਾਨ ਵਿੱਚੋਂ ਕਦੀ ਸ਼ਿਕਵੇ ਦੇ ਸ਼ਬਦ ਨਾ ਨਿਕਲ। ਕਹਿੰਦੇ ਨੇ ਪਹਿਲਾਂ ਤੂੰ ਹੀ ਗਾਉਂਦੇ ਰਹਿ, ਤੇ ਮੈਂ ਸੋਚਣਾ ਦਾਤਾ ਇਹੀ ਤਾਂ ਇੱਕ ਅੰਦਰ ਦੀ ਸੁਰਤ ਚੁਭੀ ਏ, ਕਿ ਜਿਹੜੀ ਤੇਰੀ ਸੁਰਤ ਨਾ ਤਾਂ ਵੇਖੋ ਅਸੀਂ ਭਾਵੇਂ ਬਚਿੱਤਰ ਨਾਟਕ ਵਿੱਚ ਪੜ੍ਹਨੇ ਹਾਂ ਕਿ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਪਰ ਗੁਰੂ ਕੇ ਸਿੱਖੋ ਉਹ ਸੁਰਤ ਪਿਤਾ ਦਾ ਸੀਸ ਵੇਖ ਕੇ ਵੀ ਨਹੀਂ ਖਿੰਡੀ, ਉਹ ਸੁਰਤ ਆਨੰਦਪੁਰ ਤੋਂ ਨਿਕਲ ਕੇ ਪਰਿਵਾਰ ਵਿਛੋੜੇ ਵੇਲੇ ਵੀ ਨਹੀਂ ਖਿੰਡੀ, ਤੇ ਉਹ ਸੁਰਤ ਪੁੱਤਰਾਂ ਤੇ ਸਿੱਖਾਂ ਨੂੰ ਭੁੱਖਿਆਂ ਦੇਖ ਕੇ ਵੀ ਨਹੀਂ ਖਿੰਡੀ। ਕਿਉਂ? ਕਿਉਂਕਿ ਇਸ ਸੁਰਤ ਦੇ ਮਾਲਕ ਨੇ ਕਦੀ ਪੌਂਟਾ ਸਾਹਿਬ ਦੀ ਧਰਤੀ ਤੇ ਜਿਹੜੇ ਤੂੰ ਤੂੰ ਦੇ ਗੀਤ ਅਲਾਪੇ ਸਨ, ਮੈਂ ਸੋਚਣਾ ਉਦਨ ਤੇ ਸਾਰੇ ਸੁੱਖ ਸਨ। ਪੁੱਤਰ ਤੇਰੇ ਕੋਲ ਸੀ ਬਾਬਾ ਅਜੀਤ ਸਿੰਘ, ਤੇਰੇ ਕੋਲ ਕਵੀ ਸਨ ਦਾਤਾ, ਤੇਰੇ ਕੋਲ ਮਹਿਲ ਸਨ, ਤੇਰੇ ਕੋਲ ਅਨੇਕਾਂ ਸੁੱਖ ਸਨ। ਅੱਜ ਤਾਂ ਚਮਕੌਰ ਦੀ ਗੜੀ ਵਿੱਚ ਕੋਈ ਸੁੱਖ ਨਹੀਂ, ਪਰ ਹਾਂ ਤੇਰੇ ਕੋਲ ਤੂੰ ਤੂੰ ਦੀ ਧੁਨੀ ਉਹ ਹੈ ਜਿਹੜੀ ਪੌਂਟਾ ਸਾਹਿਬ ਦੀ ਧਰਤੀ ਵਿੱਚ ਸੁੱਖ ਵਿੱਚ ਵੀ ਤੇਰੇ ਕੋਲ ਸੀ। ਉੱਥੇ ਸਾਹਿਬ ਨੇ ਕਦੀ ਲੋਰ ਵਿੱਚ ਆ ਕੇ ਗਾਇਆ ਸੀ ਕਿ ਜ਼ਮੀਂ ਤੂੰ, ਜ਼ਮਾਂ ਤੂੰ, ਮਕੀ ਤੂੰ, ਮਕਾਂ ਤੂੰ, ਆਪੂ ਤੂੰ, ਆਪੈ ਤੂੰ, ਅਛੂ ਤੂੰ, ਅਛੈ ਤੂੰ, ਤੇ 6 ਘੰਟੇ ਕੱਲੀ ਤੂੰ ਤੂੰ ਦੀ ਰੱਟ ਲਾਈ। ਜੇ ਅੱਤ ਦੇ ਸੁੱਖ ਵਿੱਚ ਤੂੰ ਨਹੀਂ ਭੁੱਲਿਆ ਤੇ ਅੱਜ ਦੇ ਦੁੱਖ ਵਿੱਚ ਸੁਰਤ ਕਿਵੇਂ ਖਿੰਡ ਜਾਏਗੀ? ਹਜ਼ੂਰ ਨੇ ਅਰਦਾਸ ਤੋਂ ਬਾਅਦ ਕੀ ਤੱਕਿਆ ਕਿ ਦੋਨੋਂ ਸਿੱਖ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਹਜ਼ੂਰ ਨੂੰ ਦੇਖਿਆ ਕਿ ਦਾਤਾ ਜੀ ਰਾਤ ਨੂੰ ਬਾਹਰ ਇਹ ਕਿਵੇਂ ਟਹਿਲਦੇ ਪਏ ਨੇ? ਕੋਲ ਆ ਕੇ ਭਾਈ ਮਦਨ ਸਿੰਘ ਨੇ ਬੇਨਤੀ ਕੀਤੀ ਸਤਿਗੁਰੂ ਕਿ ਆਪ ਰਾਤ ਨੂੰ ਇਸ ਵੇਲੇ ਕਿਉਂ? ਤੇ ਇੱਕੋ ਇਸ਼ਾਰਾ ਕੀਤਾ, ਅੱਖਾਂ ਕਿਸੇ ਗੰਭੀਰਤਾ ਵਿੱਚ ਜੁੜੀਆਂ ਸਨ, ਨੇਤਰਾਂ ਵਿੱਚ ਨੂਰ ਦੀ ਇੱਕ ਝਲਕ ਪੈਂਦੀ ਪਈ ਸੀ। ਕਹਿਣ ਲੱਗੇ ਮਦਨ ਸਿੰਘ ਖਾਮੋਸ਼ ਕੋਲ ਹੋ ਕੇ ਇੱਕ ਬਚਨ ਕਿਹਾ, ਕਹਿਣ ਲੱਗੇ ਇੱਕ ਕੰਮ ਕਰ ਦਿਓ। ਦੇਖੋ ਮੈਂ ਕਹਿੰਦਾ ਉਸ ਕਵੀ ਨੇ ਕਿੰਨਾ ਕੁ ਕਰੁਣਾ ਰਸ ਭਰਿਆ। ਕਹਿਣ ਲੱਗੇ ਰਾਤ ਤੁਸੀਂ ਮੰਗ ਕੇ ਸੇਵਾ ਲਈ ਸੀ ਕਿ ਚਮਕੌਰ ਦੀ ਗੜੀ ਦੇ ਦਰਵਾਜ਼ੇ ਦੀ ਅਸੀਂ ਸੇਵਾ ਕਰਨੀ ਹੈ, ਪਰ ਮੈਂ ਤੁਹਾਡੇ ਤੋਂ ਕੁਝ ਨਹੀਂ ਮੰਗਦਾ, ਚੁੱਪ ਤੁਸੀਂ ਕਰ ਜਾਓ। ਮੇਰੇ ਲਾਲ ਜੀ ਬੜੇ ਥੱਕੇ ਹੋ, ਸਵੇਰੇ ਬੜੇ ਲੰਮੇ ਪੈਂਡੇ ਤੇ ਚਲੇ ਜਾਣਾ ਹੈ, ਤੇ ਅੱਜ ਰਾਤ ਤੁਸੀਂ ਦੋਨੋਂ ਭਰਾ ਆਰਾਮ ਕਰ। ਗੁਰੂ ਨੂੰ ਪਤਾ ਹੈ ਕਿ ਸਵੇਰੇ ਪਾਣਾ ਵਾਪਰਨਾ ਹੈ। ਕਹਿਣ ਲੱਗੇ ਲਾਲ ਜੀ ਕਿ ਤੁਸੀਂ ਰਾਤ ਵਿਸ਼ਰਾਮ ਕਰੋ। ਹਜ਼ੂਰ ਜੀ ਪਹਿਰਾ? ਕਹਿਣ ਲੱਗੇ ਅੱਜ ਦੀ ਰਾਤ ਦਾ ਪਹਿਰਾ ਮੈਂ ਸਿੰਘਾਂ ਦਾ ਦਿਆਂ, ਅੱਜ ਦੀ ਰਾਤ ਮੈਂ ਸਿੱਖਾਂ ਦਾ ਪਹਿਰਾ ਦਿਆਂਗਾ। ਦੋਨੋਂ ਇੱਕੋ ਦਮ ਕੰਬ ਗਏ। ਤੁਸੀਂ? ਕਹਿਣ ਲੱਗੇ ਬੋਲੋ ਨਾ ਉੱਚੀ, ਅੱਜ ਮੇਰੇ ਸਿੱਖ ਕਈ ਦਿਨਾਂ ਦੇ ਥੱਕੇ ਡੂੰਘੀ ਨੀਂਦ ਵੀ ਸੁੱਤੇ ਨੇ, ਅੱਜ ਰੱਜ ਕੇ ਸੌਂ ਲੈਂਦੇ ਹੋ, ਕੀ ਪਤਾ ਕਿ ਕੱਲ ਨੂੰ ਇਸ ਤਨ ਨੂੰ ਨੀਂਦ ਨਸੀਬ ਹੋਣੀ ਹੈ ਕਿ ਨਹੀਂ। ਉਹਨਾਂ ਕਿਹਾ ਦਾਤਾ ਜੀ ਜਿਵੇਂ ਤੁਹਾਡਾ ਹੁਕਮ, ਤੇ ਪਰ ਜੇ ਤੁਸੀਂ ਕੱਲ ਦੀ ਸੇਵਾ ਸਿੱਖਾਂ ਵਿੱਚ ਲੈ ਲਓ। ਕਹਿਣ ਲੱਗੇ ਨਹੀਂ, ਕੱਲ ਕਿੰਨੇ ਦੇਖੀਏ ਮਦਨ ਸਿੰਘਾਂ, ਦੋਨਾਂ ਭਰਾਵਾਂ ਨੂੰ ਵਿਸ਼ਰਾਮ ਕਰਾ ਦਿੱਤਾ, ਅੱਜ ਤੱਕੋ ਗੁਰੂ ਕੇ ਸਿੱਖੋ। ਮੇਰਾ ਪ੍ਰੀਚੋ ਜੀ ਪ੍ਰੀਤਮ ਚਰਨਾਂ ਦਾ ਜੋੜਾ ਲਾ ਕੇ, ਐ ਖਾਲਸਾ ਦੇਖ ਇਹਨੂੰ ਅੱਤ ਕਥਨੀ ਨਾ ਸਮਝੀ। ਅੱਜ ਉਹ 40 ਸਿੱਖ ਨੇ ਜਿਹੜੇ ਪੁੱਤਰਾਂ ਦਾ ਮੋਹ ਛੱਡ ਕੇ, ਜਿਹੜੇ ਭੈਣਾਂ ਦਾ ਪਿਆਰ ਛੱਡ ਕੇ, ਜਿਹੜੇ ਮਾਂ ਬਾਪ ਦੀ ਡੰਗੋਰੀ ਬੁਢੇਪੇ ਵਿੱਚ ਬਸਣਾ ਸੀ ਉਹ ਡੰਗੋਰੀ ਛੱਡ ਕੇ ਅੱਜ ਕਲਗੀ ਵਾਲੇ ਦੇ ਪਿੱਛੇ ਮੌਤ ਵਰਨ ਆਏ ਨੇ। ਕੌਣ ਤੁਰਦਾ ਕਿਸੇ ਪਿੱਛੇ ਮਰਨ ਲਈ? ਅੱਜ ਮੇਰਾ ਗੁਰੂ ਰਾਤ ਜਾ ਕੇ ਉਹਨਾਂ ਦੀ ਸੇਵਾ ਕਰੇਗਾ। ਸਾਹਿਬ ਕਿਰਪਾਲੂ ਜੀ ਸਿੱਖਾਂ ਦੇ ਕੋਲ ਆਏ, ਉਹ ਮੁਸਲਮਾਨ ਲਿਖਦਾ ਅੱਲਾ ਯਾਰ ਖਾਂ ਜੋਗੀ ਕਿ ਮੇਰੇ ਦਾਤਾ ਜੀ ਨੇ ਕੀ ਤੱਕਿਆ ਕਿ ਸਿੱਖਾਂ ਦੇ ਸਿਰ ਦੀਆਂ ਕੇਸਕੀਆਂ ਜਿਹੜੀਆਂ ਨੇ ਢਿੱਲੀਆਂ ਪੈ ਗਈਆਂ, ਕਈਆਂ ਦੇ ਕੇਸ ਜ਼ਮੀਨ ਤੇ ਨਾ ਲੱਗੇ ਨੇ। ਗੁਰੂ ਕੇ ਸਿੱਖੋ, ਸਾਹਿਬ ਕਿਰਪਾਲੂ ਜੀ ਨੇ ਕੀ ਕੀਤਾ? ਕਿਸੇ ਦੀ ਕੇਸ ਕੀ ਢਿੱਲੀਏ ਉਹਨੂੰ ਘੁੱਟ ਕੇ ਉਹਦੇ ਸਿਰ ਤੇ ਬੰਨਦੇ ਨੇ, ਕਿਸੇ ਦੇ ਤਨ ਤੇ ਕੱਪੜਾ ਨਹੀਂ। ਜਿਵੇਂ ਮਾਂ ਬੱਚਿਆਂ ਨੂੰ ਰਾਤ ਜਾ ਕੇ ਤਨ ਢੱਕਦੀ ਏ, ਉਹਨਾਂ ਦੇ ਤਨ ਨੂੰ ਢੱਕਦੇ ਪਏ ਨੇ। ਗੁਰੂ ਕੇ ਸਿੱਖੋ, ਉਹਨਾਂ ਦੇ ਕੇਸ ਝਾੜ ਕੇ ਜੂੜੇ ਬੰਨੇ, ਉਹਨਾਂ ਦੇ ਸਿਰ ਤੇ ਕੇਸਕੀਆਂ ਰੱਖੀਆਂ, ਉਹਨਾਂ ਦੇ ਸਿਰਾਣੇ ਘੋੜਿਆਂ ਦੀਆਂ ਕਾਠੀਆਂ ਤਰਤੀਬ ਨਾਲ ਠੀਕ ਕੀਤੀਆਂ। ਪਤਾ ਨੀ ਮੇਰੇ ਸਾਹਿਬ ਤੋਂ ਰਿਹਾ ਨਾ ਗਿਆ, ਪਹਿਲਾਂ ਸਿੱਖਾਂ ਦੇ ਹੱਥ ਦੇਖੇ ਕਿਰਪਾਨਾਂ ਚਲਾ ਚਲਾ ਕੇ ਖੱਤਾਂ ਤੇ ਡੂੰਘੇ ਜ਼ਖਮ ਸਨ, ਸਤਿਗੁਰੂ ਨੇ ਜ਼ਖਮ ਚੁੰਮੇ। ਮੈਂ ਕੁਰਬਾਨ ਜਾਵਾਂ ਉਹਨਾਂ ਹੱਥਾਂ ਤੋਂ ਜਿਹੜੇ ਈਮਾਨ ਨਾਲ ਗੁਰੂ ਦੀ ਸੇਵਾ ਵਿੱਚ ਰਹੇ। ਜਦੋਂ ਆਏ ਉਹਨਾਂ ਦੀਆਂ ਗਰਦਨਾਂ ਗਲੇ ਨਾਲ ਲਾ ਕੇ ਗਰਦਨਾਂ ਚੁੰਮੀਆਂ। ਉਹ ਗੁਰੂ ਕੇ ਸਿੱਖੋ, ਜਦੋਂ ਪੈਰਾਂ ਵਿੱਚ ਕੰਡੇ, ਪੈਰਾਂ ਵਿੱਚ ਜ਼ਖਮ, ਪੈਰਾਂ ਵਿੱਚ ਖੂਨ ਤੇ ਤੁਬਕੇ ਜੰਮੇ, ਤੇ ਮੇਰੇ ਕਲਗੀ ਵਾਲੇ ਤੋਂ ਰਿਹਾ ਨਾ ਗਿਆ, ਉਹਨੇ ਸ਼ਹੀਦਾਂ ਦੇ ਪੈਰਾਂ ਨੂੰ ਵੀ ਆਪਣੇ ਲਬਾਂ ਦੇ ਨਾਲ ਚੁੰਮ ਲਿਆ, ਉਹਨੇ ਪੈਰ ਵੀ ਚੁੰਮੇ। ਹੁਣ ਇੱਥੇ ਮੈਂ ਇੱਕ ਅਰਜ਼ ਕਰਨੀ ਚਾਹੁੰਦਾ, ਇਹਨੂੰ ਅੱਤ ਕਸਣੀ ਨਹੀਂ, ਮੈਂ ਯਤਨ ਕਰਨਾ ਇਤਿਹਾਸ ਦੀ ਉਹ ਗੱਲ ਕਰਾਂ ਜਿਹਨੂੰ ਬਾਣੀ ਸਿੱਧ ਕਰੇ। ਅਸੀਂ ਕਹਾਂਗੇ ਲਓ ਜੀ ਇਹ ਤਾਂ ਵਧਾ ਕੇ ਗੱਲ, ਉਹ ਨਹੀਂ, ਉਸ ਕਵੀ ਨੇ ਤੇ ਵਧਾ ਕੇ ਕੀਤੀ ਹੋਵੇਗੀ। ਤੇ ਇਹਦੇ ਅਰਥ ਕੀ ਕਰੋਗੇ ਕਿ ਸੇਵ ਕਰੀ ਇਨੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ। ਕਹਿੰਦੇ ਮੈਂ ਜੇ ਸੇਵਾ ਕਰਾਂ ਤੇ ਕੱਲੀ ਸਿੱਖਾਂ ਦੀ ਕਰਾਂ, ਮੈਨੂੰ ਤੁਹਾਡੀ ਸੇਵਾ ਤੋਂ ਬਿਨਾਂ ਹੋਰ ਕੋਈ ਚੰਗਾ ਲੱਗਦਾ ਨਹੀਂ। ਸੇਵ ਕਰੀ ਇਨੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਇਨਹੀ ਕੋ ਭਲੋ, ਅਰ ਆਨ ਕੋ ਦਾਨ ਨਾ ਲਾਗਤ ਨੀਕੋ, ਆਗੈ ਫਲੈ ਇਨਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਫੀ ਕੋ, ਮੋਗਰੇ ਮੈਂ ਤਨ ਤੇ ਮਨ ਤੇ ਸਿਰ ਲਓ, ਧਨ ਹੈ ਸਭ ਹੀ ਇਨਹੀ ਕੋ। ਕਹਿਣ ਲੱਗੇ ਸਿੱਖੋ ਤੁਸੀਂ ਸੇਵਾ ਦੀ ਗੱਲ ਕਰਦੇ ਹੋ, ਮੇਰੇ ਘਰ ਦਾ ਤਨ, ਮੇਰੇ ਘਰ ਦਾ ਧਨ, ਮੇਰਾ ਆਪਣਾ ਮਨ ਤੁਸੀਂ ਚਰਨਾਂ ਦੀ ਗੱਲ ਕਹਿੰਦੇ ਹੋ। ਜੇ ਮੇਰੇ ਸਿਰ ਦੀ ਲੋੜ ਪਏ ਮੈਂ ਸਿੱਖਾਂ ਦੇ ਪੈਰਾਂ ਵਿੱਚ ਆਪਣੇ ਸਿਰ ਰੱਖਾਂਗਾ, ਕਿਉਂਕਿ ਮੈਂ ਤਨ ਮਨ ਧਨ ਸਭ ਕੁਝ ਆਪਣੇ ਗੁਰਸਿੱਖਾਂ ਤੋਂ ਬਾਹਰ ਨਾ ਪਿਆ। ਮੈਂ ਕਹਿੰਦਾ ਕਿ ਕੱਲੇ ਕਲਗੀ ਧਰਦੇ ਨਹੀਂ, ਕਦੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਕਿ ਇਹ ਉਹ ਗੁਰਸਿੱਖ ਨਹੀਂ ਜਿਨ੍ਹਾਂ ਬਾਰੇ ਗੁਰੂ ਅਰਜੁਨ ਦੇਵ ਕਹਿੰਦੇ ਨੇ ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਖਰ ਧੂੜ ਦੇ ਖੰ ਪਾਪੀ ਪੀ ਗਤ ਪਾਏ। ਕਿ ਅੱਜ ਉਹ ਸਿੱਖ ਨਹੀਂ ਜਿਨ੍ਹਾਂ ਬਾਰੇ ਬਾਬਾ ਕਹਿੰਦਾ ਜੋ ਦੀਸਾ ਗੁਰਸਿੱਖੜਾ ਤਿਸ ਨਿਮ ਨਿਮ ਲਾਗੂ ਪਾਏ ਜੀਓ। ਕਿ ਇਹ ਉਹ ਸਿੱਖ ਨਹੀਂ ਜਿਨ੍ਹਾਂ ਬਾਰੇ ਭਾਈ ਗੁਰਦਾਸ ਕਹਿੰਦੇ ਨੇ ਮੇਰੀ ਖੱਲੋ ਮੌਜੜੇ ਗੁਰਸਿੱਖ ਹਡਾਂਦੇ, ਮਸਤਕ ਲੱਗੇ ਸਾਧ ਰੇਣ ਵੱਡ ਭਾਗ ਜਿਨ੍ਹਾਂ ਦੇ। ਉੱਥੇ ਉਸ ਅਦੀਬ ਨੇ ਜਿਹੜੇ ਸ਼ਬਦ ਵਰਤੇ ਨੇ ਉਹ ਕਹਿੰਦਾ ਹੈ ਕਿ ਸਾਫੇ ਕਦੀ ਸਿੰਘੋ ਕੇ ਉਠਾਤੇ ਥੇ ਜ਼ਮੀਂ ਸੇ। ਸਾਫੇ ਦਾ ਅਰਥ ਸਿਰ ਦੀਆਂ ਕੇਸਕੀਆਂ, ਸਿੱਖਾਂ ਦੇ ਕੇਸਕੀਆਂ ਸਾਫਿਆਂ ਨੂੰ ਚੁੱਕਦੇ ਪਏ ਨੇ। ਸਾਫੇ ਕਦੀ ਸਿੰਘੋ ਕੇ ਉਠਾਤੇ ਥੇ ਜ਼ਮੀਂ ਸੇ, ਕੇਸ ਉਸਕੇ ਝਾੜੇ ਲਿਖਾਤ ਉਸਕੀ ਜ਼ਮੀਂ ਸੇ, ਸਰ ਠੀਕ ਕੀਏ ਸਰਕੇ ਹੂਵੇ ਬਾਲ ਸ਼ੀ ਜੀ ਸੇ, ਤਰਤੀਬ ਦੀ ਹਰ ਚੀਜ਼ ਕੋ ਲਾ ਲਾ ਕੇ ਕਹੀ ਸੇ। ਅੱਗੇ ਉਹਨੇ ਕਿ ਖੋਕਾ ਲੈ ਕੇ ਗੱਲ ਕਹੀ, ਕਹਿੰਦਾ ਹਾਸ਼ਾ ਖੇ ਅੱਲਾ ਕਿਸੇ ਮੁਰਸ਼ਦ ਮੇ ਯੇ ਅਸਿਆਰ ਨਹੀਂ ਹੈ। ਕਹਿੰਦਾ ਕਿਸੇ ਵੀ ਪੈਗੰਬਰ ਵਿੱਚ ਆਪਣੇ ਭਗਤਾਂ ਲਈ ਇਹ ਪਿਆਰ ਨਹੀਂ ਜਿਹੜਾ ਕਲਗੀ ਵਾਲਾ ਸ਼ਹੀਦ ਹੋਣ ਵਾਲੇ ਸਿੰਘਾਂ ਲਈ ਪ੍ਰਗਟ ਕਰਦਾ ਪਿਆ ਹੈ। ਹਾਸ਼ਾ ਕਿਸੇ ਮੁਰਸ਼ਦ ਮੇ ਯੇ ਅਸਿਆਰ ਨਹੀਂ ਹੈ, ਜੇ ਪਿਆਰ ਕਿਸੇ ਪੀਰ ਮੇ ਜਿਨਹਾਰ ਨਹੀਂ ਹੈ। ਅਗਲੇ ਉਹਨੇ ਸ਼ਬਦ ਕਹਿ, ਜਿਨ ਸਿੰਘੋ ਨੇ ਕੱਲ ਮੌਤ ਕੇ ਸਾਹਿਲ ਥਾਂ ਉਤਰਨਾ, ਕੱਲ ਸੁਬਹ ਥਾ ਜਿਨ ਖਾਲਸੋ ਨੇ ਜੰਗ ਮੇ ਮਰਨਾ, ਬਾਲੀ ਸੇ ਸ਼ਹੀਦੋ ਕੇ ਖੂਹਾਂ ਜਬ ਕੇ ਗੁਜਰਨਾ, ਕੀਤਾ ਕੀ ਚੂਮਾ ਕਬੀ ਖਲਕੂਮ ਦਾਨ ਚੂਮਨੇ ਬੈਠੇ, ਜਬ ਗੁਰੂ ਜੀ ਪੈਂਤੀ ਆਏ ਤੋ ਸਿੰਘੋ ਕੇ ਚਰਨ ਚੂਮਨੇ ਬੈਠੇ। ਗੁਰੂ ਕੇ ਸਿੱਖੋ ਸਿੰਘਾਂ ਦੇ ਕੇਸ ਝਾੜੇ, ਸਿੰਘਾਂ ਦੇ ਸਿਰ ਤੇ ਕੇਸਕੀਆਂ ਬਣੀਆਂ, ਉਹਨਾਂ ਦੇ ਚਰਨਾਂ ਨੂੰ ਪਕੜਿਆ, ਸਿੰਘਾਂ ਤੋਂ ਲੰਘ ਕੇ ਆਪਣੇ ਦੋਨਾਂ ਪੁੱਤਰਾਂ ਕੋਲ ਗਏ। ਉਸ ਦ੍ਰਿਸ਼ ਨੂੰ ਉਸ ਸੱਜਣ ਨੇ ਬੜਾ ਕਰਮਮਈ ਢੰਗ ਨਾਲ ਪੇਸ਼ ਕੀਤਾ। ਕਹਿੰਦੇ ਨੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੋਨੋਂ ਪੁੱਤਰ ਜ਼ਮੀਨ ਤੇ ਲੇਟੇ ਨੇ। ਫਿਰ ਕਿਹਾ ਥੇ ਚਾਰ ਇੱਕੋ ਦਮ ਪਾਣੀ ਵਿੱਚ ਆ ਕੇ, ਜਦੋਂ ਘਰੋਂ ਤੁਰਿਆ ਸਾਂ ਆਨੰਦਪੁਰ ਤੋਂ ਚਾਰ ਲੈ ਕੇ ਆਇਆ ਸਾਂ, ਸਰਸਾਂ ਨੇ ਮੇਰੇ ਦੋ ਕਰ ਦਿੱਤੇ, ਚਮਕੌਰ ਨੇ ਮੇਰੇ ਦੋ ਲੈ ਲੈਣੇ ਨੇ, ਪਰ ਪੁੱਤਰੋ ਘਬਰਾਇਓ ਨਾ, ਤੁਹਾਡੀ ਸ਼ਹਾਦਤ ਤੋਂ ਬਾਅਦ ਮੈਂ ਤੁਹਾਡੇ ਲਈ ਰੱਬ ਦੇ ਚਰਨਾਂ ਵਿੱਚ ਅਰਦਾਸ ਕਰਾਂ। ਥੇ ਚਾਰ ਹੋ ਅਬ ਦੋ ਹੀ ਸਾਰ ਯੇ ਵੀ ਨਾ ਹੋਗੇ, ਹਮ ਸਬਰ ਕਰੇਂਗੇ ਅਗਰ ਯੇ ਵੀ ਨਾ ਹੋਗੇ। ਪਰਮਾਤਮਾ ਤੇਰਾ ਸਬਰ ਮੈਂ ਸ਼ੁਕਰ ਕਰਾਂਗਾ ਜੇ ਇਹ ਵੀ ਨਾ ਹੋਣਗੇ। ਫਿਰ ਅੱਗੇ ਅਗਲਾ ਜਿਹੜਾ ਉਹਨਾਂ ਸ਼ੇਰ ਕਿਹਾ, ਇੱਕ ਪਿਤਾ ਦਾ ਅੰਦਰ ਏ, ਇਹ ਨਾ ਤੱਕਿਓ ਕਿ ਮੇਰਾ ਗੁਰੂ ਕੇਵਲ ਪੱਥਰ ਦੀ ਤਰ੍ਹਾਂ ਕਠੋਰ ਏ, ਤੁਸੀਂ ਪੁੱਤਰਾਂ ਵਾਲੇ ਹੋ। ਉਹ ਗੁਰੂ ਕੇ ਸਿੱਖੋ ਜਿਹਦਾ ਪੁੱਤਰ ਚਲਾ ਜਾਏ ਮੌਤ ਹੋ ਜਾਏ, ਉਸ ਮਾਂ ਦੇ ਅੰਦਰ ਨੂੰ ਪੁੱਛ ਕੇ ਦੇਖੋ ਉਹਦੇ ਤੇ ਕੀ ਵਾਪਰਦੀ। ਉੱਥੇ ਕਿਰਪਾਲੂ ਦਾਤਾ ਜੀ ਨੇ ਕਿਹਾ, ਕਹਿਣ ਲੱਗੇ ਫੁਰਮਾਤੇ ਥੇ ਕੱਲ ਦੋਨੋਂ ਹੀ ਪਰਵਾਨ ਚੜੋਗੇ, ਦੁੱਖ ਭੋਗੇਂਗੇ ਹਮ ਖੁਲਦ ਮੇ ਤੁਮ ਚੈਨ ਕਰੋਗੇ, ਧੋਤੇ ਹੀ ਸ਼ਹਿਰ ਦਾਗੇ ਜੁਦਾਈ ਖਮੇ ਦਿਲ ਦੋਗੇ। ਕਹਿਣ ਲੱਗੇ ਸੁਪਨੇ ਮੇ ਆ ਕੇ ਖਬਰ ਕਦੀ ਬਾਪ ਕੀ ਵੀ ਲੋਗੇ, ਖੇ ਮੇਰੇ ਬੇਟਾ ਕਿ ਸਵੇਰੇ ਇਸ ਵਜੂਦ ਨੇ ਨੀ ਰਹਿਣਾ, ਕਦੀ ਸੁਪਨੇ ਵਿੱਚ ਚਲਕਾਰਾ ਮਿਲੇਗਾ ਤੁਹਾਡੇ ਖੇਡਦਿਆਂ ਦਾ, ਕਦੀ ਸੁਪਨੇ ਵਿੱਚ ਚਲਵਾਰਾ ਮੇਰੇ ਪਿਤਾ ਦੇ ਸਾਹਮਣੇ ਬੈਠਿਆ। ਫੁਰਮਾਤੇ ਥੇ کل دونوں کی پروان چڑھو گے، دکھ بھوگیں گے ہم خلد میں، تم چین کرو گے، کھوتے ہی ساحر داغے جدائی ہمیں دیکھ دو گے، سپنے میں آ کے خبر کبھی باپ کی بھی لوگے۔ اے میرے اجیت، اخیر دے شبد سن ستیانو، اے میرے اجیت، اے میرے ججار پیارے، ہم کہتے ہیں کچھ سنتے ہو دلدار پیارے، جو میں کہنا میرے بچے ہو تسی سن دے ہو، رات لگی ہے باپو نہیں ستا، سکھاں دا گرو نہیں ستا، سویرے امرت ویلے پنی رہنڑی ہوئی ہے، آواز دے کے پتر اٹھائے نے، پیارے پنج اٹھے نے، نال مرجیوڑے اٹھے نے، امرت ویلے دا دیوان سجیا ہے، 22 دسمبر دا ادتی جنگ دنیا دا شروع ہون لگا ہے۔ میں ادتی تاں کہ لگا کہ اس جنگ وچ سکھ تاں بچائے جان گے پر پتر سامنے کو کے شہید کرائے جان گے۔ ادھر چار چفیرے زبر نامے دے مطابق 10 لاکھ دا اکٹھ سی جن چمکور دی گڑی نو کہہ رہے ہیں۔ صاحب کرپالو جی نے اس ویلے جڑے زبر نامے بھی شبد ورتے، تے میں او بینتی کرنی چاہنا کیونکہ جنگ تو پہلا کچھ گھٹناواں واپریاں نے، او شیر میں بعد وچ عرض کر دینا۔ پہلی گھٹنا اے سی، باہر ملکھیا ہے وزیر خان لاہور دا صوبہ، ملیر کوٹلیے جے سجرے نوجوان لے کے آئے، انہاں نے کیا ایک کام کرو، ڈاکٹر لطیف لکھدا ہے کہ ایک ایلچی بھی اپنا بھیجیا، وہ آیا انہیں آ کے کیا کہ گرو گوبند سنگھ نو، میں لطیف دے شبد نے کہ تسی اپنے آپ نو سمرپت کر دیو، تے انہیں کچھ غیر واجب جے شبد بولے، جدو وہ کچھ انہیں پیڑے شبد بولے تے بابا اجیت سنگھ نے کرپان دھولی تے ایلچی نو شبد کیسن، چیتے رکھی ساڈے گھر تو ایلچی بن کے آیا ہے، جے کتے تو مینوں تھلے ٹکر گیا پھر تیریاں میریاں گلاں ہون گیاں، کوئی سمجھوتا نہیں، ہن اپنے ملاپ میدان جنگ وچ ہون گے۔ اوتھے جدو ایلچی واپس گیا پھر شاہی فوج نے پہاڑیاں نے انہاں نے سوچیا کہ گرو گوبند سنگھ نوں اے کنے کو سکھ نے، آپاں پوڑی لا کے پکڑ لینے ہاں۔ گرو کے سکھو پہلا جڑا سجن سی پوڑی لا کے چڑھن لگا، اے دا نام سی نار خان، پوڑی لا کے چڑھیا انہیں اتے گڑی دی دیوار تو سر اچا کڈیا کہ میں دیکھا کنے سکھ نے کیویں پکڑ سکنے ہاں، میرے کلگی والے نے اے دی اوپر والی کھوپڑی تکی، جدو اے دیاں اکھاں دسیاں تے ایک تیر پتھے تو کڈ کے اس نار کان دیاں اکھاں وچ پرو کے دھرتی اتے سڑ دیتا۔ پہلا تیر کلگی والے نے چمکور دی گڑی وی چلایا، اے اجے تھلے ڈگیا، اے تے سواس پورے ہوئے، تے دوسرا گنی خان آیا، کئیاں نے غیرت خان لکھے، انہیں پوڑی لائی، کلگی والے نے اتو گرج مارے آئے دے سر وچ، تے سر دی مج باہر نکل آ گئی، زمین تے ڈگ پیا۔ تیسرا آیا خواجہ محمود، میرے ستگرو نے زبر نامے وچ اونوں خواجہ مردود لکھے ہیں۔ ویکھو میں سوچنا کہ زبر نامہ جیت دی چٹھی ہے، تے وار وار ستگرو چمکور دی گڑی دے ساکے دی گل کر دے، او دے میں کچھ کو شیر آپ نال سانجے کر دینا۔ پہلا بچنوں نہ کیا اورنگ زیب، تو کدی گروان وی چاکی مار کے دیکھ، کئی مخینیاں دے 40 پکھے جنہاں نو روٹی نہیں ملی، کیول رب دے آسرے تے جین والے 40 انہاں نو 10 لاکھ نے گھیرا پایا ہے، تے اپنی ضمیر نو پوچھ کے دیکھے کتے ٹاکرا سی۔ دوجا گل انہاں کہی کہ تیرے آدمیاں نے قسماں چک کے مکرے، تے تیراں بندوقاں نیزیاں نال قسماں توڑیاں، تے چیتے رکھی میں اینا دی قسم تے بھروسہ کیتا، پر جدو تیر تے تلواراں لے کے آئے میں لچار ہو گیا میدان وچ اتر لئی۔ تے ایک گل میں تینوں لکھ کے کہہ دینی چاہنا کہ جدو ساریاں کیلیاں تو پانی تپ جائے، ادو سکھ دا کام اے کرپان نوں ہتھ بن۔ یہ نہیں کہا بھی میں نہیں لڑیا، جڑے چار شیر نے کہن لگے گرسنا چے کارے کند چے ہل نر، ایک پاسے 40 پکھے پانے سکھ کہ 10 لاکھ برائد برو بے خبر، دوجے پاسے 10 لاکھ ملکیاں پکھے پانے سکھاں تے ٹوٹے، گرسنا چے کارے کند چے ہل نر کہ 10 لاکھ برائد برو بے خبر، کہن لگے کہ پیما شکن بید رنگ آم تند کہ قسم چوک کے مکرن والے آئے، پھر کنن میں مجبور ہو گیا، بال لاچارگی درمیان آم دند کہن لگے بات تدبیر تیرو کما آم دند اخیر لا شیر سی کہن لگے توں کار از ہما خیل تے در گجس اے چمکور دی گڑی نال سبندت ہے چونکار از ہما خیل تے در گجس حلال است بردن با شمشیر دست صاحب کرپالو جی نے اوتے پھر نار خان دا ذکر کیتا ہے تیرا آدمی آیا بے تیر نال پرویا تے ایک جڑا شیر انہاں کہیا ہے کہن لگے چمکور دی گڑی وچ صرف مینوں ایک افسوس ہے او افسوس اے نہیں کہ پتر شہید ہوئے او افسوس اے نہیں کہ میرے سکھ شہید ہوئے کہن لگے خواجہ مردود آیا سی او اکو دم سر لکا کے چلا گیا مینو افسوس ہے جے کتے میریاں اکھاں دے سامنے ہوندا تے ایک تیر میں او دے سینے وچ پرو کے رکھ دینا سی بس افسوس او بچ کیویں گیا او شیر ہے درے گا اگر روبے آدید میں افسوس کہ جے کتے مینو او دا چہرہ دس پیندا بائے یک تیر لاچار بخشید میں ایک تیر میں او دے سینے چ پرو کے بخش دیندا بس افسوس خواجہ مردود بچ کے کیویں گیا دنیا دے لوگو اج ادتی جنگ شروع ہون لگی ہے 22 دسمبر سن 1704 ہے تے ایک میں آرمب وچ عرض کر دینی چاہنا سکھو 22 دسمبر ہری رام گپتا دا ہسٹری آف سکھ گروز او دے وچوں نے ایک گل کہی او کہندا ہے کہ 22 دسمبر سن 1704 نو گرو گوبند سنگھ جی دا اپنا آگمن پرب سی 39 جنم دن سی اس دن گرپرب سی گرو گوبند سنگھ دا کہن لگے پتا دا آگمن پرب سی تے پتراں دی شہادت والا دن سی اج 22 دسمبر باپو دا آن دا دینے تے پتراں دے جان دا دن بننا 22 دسمبر سن 1704 دا اے ادتی جا دن چڑھیا ہے حضور کرپالو دے کول سکھ آئے نے صاحب سچے پاتشاہ نے اپنی تقریر دتی سکھاں دے پنج پنج دے جتھے بنائے نے کئی سجن کہندے نے کہ 8 جتھے بنائے سن پنج پنج سنگاں دے پیارے بھائی دیا سنگھ انہاں دی اگوائی پہ کردے نے سوچیا کہ آپاں گڑی وچوں رہ کے وار کرانگے پر ادھر 10 لاکھ دے ٹڈی دل نے کیا کہ اکو دم حملہ بولو یہ 40 سانڈے سامنے کی نے یہ مٹھی پر سکھ اسی خونے ختم کیتے صاحب کلگی والے دے سامنے جدوں اے سکھ گڑی دے اندر نے باروں حملہ اکو دم کر لگے نے تے پیارے بھائی ہمت سنگھ جی اٹھ کے سامنے آئے نے گرو کے سکھو کئی کہندے نے بابا اجیت سنگھ نال گئے کئی کہندے نے پہلا جتھا پیارے بھائی ہمت سنگھ نے خط جوڑے ہے ست گرو تیرے چرنا وچ میں ایک بینتی کر لگاواں کرپا کر جتھے تیرے چرن پے گئے اے ساڈے گرو دا گھر ہے جے انہاں نے باروں آ کے حملہ اس گڑی تے کیتا اے حملہ میرے گرو تے حملہ سمجھا جائے گا میں نہیں چاہندا کہ ساڈے جیوندیاں اس گڑی وال کوئی ودے مینوں اجازت دیو میں رن تتے وچ جوجنا چاہنا پنجاں پیاریاں وچوں پیارے بھائی ہمت سنگھ نوں اپنے سینے نہ لایا ہے کہن لگے سکھا مینوں بھروسہ ہے توں تا اس دن تے ہی اپنا سر دے چکا ہے جتن میری آواز تے توں اٹھ کے اپنا سر پیٹا کیسگڑھ صاحب دی دھرتی تے کیتا سی پیارے بھائی ہمت سنگھ نکلے نے نال انہاں دے سنگھ گئے نے اکو دم دشمن دے دل تے تائی کر کے پے گئے کہندے چیر کے نکل گئے دشمن نوں تے وچوں آواز آئی او جیڑے گرو نے پنج پیارے بنائے جے انہاں پنجاں پیاریاں وچوں ایک پیارا جے چار چفیرے دشمن ود کے آیا پیارے بھائی ہمت سنگھ ہمت دے نال جوجے نے کلگی والے ممٹی تے کھلوتے شاباش دیندے رہے اخیر تے تکیاں پنج سنگھ جڑے نال ترے شہید ہو گئے پیارے بھائی ہمت سنگھ انہاں نے شہادت دا جام پیتا دوسرا جتھا تیار ہویا ستگرو سانو آگیا دیو کہن لگے دوسرا دسا توڑ دیتا دروازہ گڑی دا کھلیا دشمن تے ٹوٹے کنا سما جوج کے لکھا نال سوا لاکھ سے ایک لڑاؤں والا بچن سچ کر دیتا حضور دے اے وی جتھا شہید ہو گیا تیجا جتھا توریا جدو تیجا جتھا شہید ہویا تے پیارے بھائی دیا سنگھ جی کول آ گئے انہاں دے شبد سن کہ داتا جی चार चपेरे दुश्मन ने अत चुकीए। मैं तुहाडे चरणा विच इक बेनती करनी चाहना। हजूर ने कहा दसो दया सिंह जी, दाता जी अपने लाला नूं अपने साहिबजादियां नूं पुत्रां नूं लैके किसे तरीके नाल इथों निकल जाओ। सतगुरु ने मोढ़े ते खत रख के कहा दया सिंघा एक गल चेते रखी, मैं पुत्रां ते सिखां विच कदी फर्क नहीं उजाणा। इकले अजीत दे जुझार नहीं, मैं पुत्र बचा के नहीं जाना। देख मेरे सिख मेरे पुत्रां तो वध प्यारे ने, पता नहीं अजे शब्द ए जबान तो क्या ते एनी देर नू 18 साल दा पहले वड्डे साहिबजादे बाबा अजीत सिंह उठ के सामने आए के पिता जी के मैं तुहाडे चरणा विच इक बेनती करनी चाहना। दसो लाल जी के एक कृपा करो, 27 सिंह तकरीबन बाबा अजीत सिंह तो पहला शहीद हो चुके सन। दाता के तुसी हुक्म दियो कि मैं मैदाने जंग विच जूझां। उस वेले चमकौर दी गड़ी कंबी होवेगी, उस वेले दया सिंह उन्हां दे मन ते की बीती होवेगी कि जदों 18 कु साल दा गुरु दा पुत्र रण तत्ते विच जूझण लई आग्या पे मंगदे ने। हजूर ने बड़े प्यार दे नाल प्यारे बाबा अजीत सिंह नूं अपने सीने दे नाल लाया ते शब्द कहे सन कि मेरे लाल जी मैं तेनूं होर कुछ नहीं कहना चाहुंदा, सिर्फ इन्नी गल कहना चाहना कि तेरियां रगां विच ओदा खून है जेड़ा कदी तत्ती तवी ते बैठा सी, तुहाडियां रगां विच ओहनां दा खून है कि जिन्हें चांदनी चौंक विच अपना सिर दा ठीकरा तन दा ठीकरा बन दिता सी। ते तीजी गल मैं सिर्फ तेनूं इह कहनी चाहना मेरे लाल जी, मेरी गल नूं समझ लई कि तू गुरु गोबिंद सिंह दा पुत्तर ऐ ते जिद्दन तेरा जन्म होया मैं पहली जंग जीती है, ते चेते रखी मेरे लाल रण तत्ते विच जा पर मुंह पवा के जंग तो पिठ दिखा के मेरे वल आई, मैं चाहना तू जाए ते बच्चा मैं तक्का ते तेरे तन दे टुकड़े खुं देखो शहीद हो जाई परत के ना आई। ओ केड़ा दुनिया दा प्यो होए जेड़ा अपने पुत्र नू एह कहे कि मैं देखना चाहना तेरे टुकड़े खोण। साहिब दाते ने जदों भेजिया ते जोरे तेग वाले उर्दू दी एक नजम लिखी है, ओ कहिंदा है बाबा जी दे बचन सन, पिता जी नाम का अजीत हूं जीता ना जाऊंगा। मेरा नाम अजीत सिंह रखिया जे ना कोई ताकत वाला मेनू जित के ले जा नहीं सकेगा। नाम का अजीत हूं जीता ना जाऊंगा, जीता तो खैर हार के जीता ना आऊंगा। जे किसे जितन दा यत्न कीता मैं जिउंदियां पछाणी आउणा। गुरसिखों आप ड्योड़ी दा दरवाजा खोलिया, पुत्र नूं तोरिया, तोर के प्यारे दया सिंह नूं ते छोटे लाल बाबा जुझार सिंह नूं दोनां नूं लै के ममटी ते आ गए ने, ते नाल कहिंदे ने जुझार सिंह नूं बेटा के देख तेरा वीर रण तत्ते विच किवें जूझदा है। गुरु के सिखो गुरु कलगीधर जी दा वड्डा लाल, माता सुंदरी दा लख ते जिगर जिन्हू लाडा चावां नाल पालिया, 18 साल दी उम्र चमकौर दी गड़ी तो बाहर निकलिया, दुश्मन ते ताई करके पै गया ते ओह कहिंदे ने जिवें आसमान तो बिजली चमकदी होवे। पत्थे चो तीर कढे बाबा अजीत सिंह ने, तीर कईयां विचों परो के पार कर दिते, पत्थे दे तीर मोगे। गुरु के लाल ने अपने हाथ विच नेजा पकड़िया, नेजे नाल कईयां नूं परो दिता ते कलगी वाले ममटी ते खलोते हस के कही जां दया सिंह देख अज जंग दा नजारा ही कुछ वखरा। उधरों आवाज आई मुलखइए विचों के गुरु गोबिंद सिंह दा वड्डा पुत्र जे तके होए जिउंदा जाए ना एदे टुकड़े कर दियो पता लग जाए, पर इन्हां शदाइयां नूं पता नहीं ओनू तुसां की दिखाणा, ओ तां ममटी ते इस घड़ी दी इंतजार पिया करदा है, तुसीं मेरे पुत्र दे नाल जूझो तां सही। बाबा अजीत सिंह पहला तीर पत्थे दे मुके परत के नेजा कढ़िया, नेजे नाल कई परोए, अचनचेत एक तुरक दे सीने विच नेजा मारिया ते संजो दे विच नेजा जदों धसिया परत के कढ़न लगे ते उस नेजा जेड़ा सी अगो टुट गया, केवल वांस दा टुकड़ा हथ विच रह गया। चार चपेरे दुश्मन इको दम गुरु के लाल ने अपनी कृपान धूली, कहिंदे ने कृपान नाल कईयां दे आहू लाए। रब दी करनी के बाबा अजीत सिंह दी कृपान دو ٹکڑے ہو کے زمین تے ڈگی، بالکل ہاتھ وچ کوئی شستر نہیں، اکو دم کئی کرپانا، کئی نیزے، کئی تیر، کئی شستر بابا اجیت سنگھ دے سینے نوں، او دے چہرے نوں. اے دا ایک گل دھیان رکھیو کہ دشمن انہونی کردا ہے، یہ مطلب یہ نہیں کہ کلا ایک تیر ماریا ہوئے گا، جدو نیزا نہیں، تیر نہیں، کرپان نہیں، اکو دم انہوں نے تیران دی باچڑ کیتی میرے کلگی والے دے پتر دے سینے وچ، انہوں نے تھان تھان تے چھاتی وچ تیر پرو دیتے، انہوں نے وار کر کے کلگی والے دے پتر دے سینے نو چیر دیتا، تے جدو بابا اجیت سنگھ اکو دم ترتی تے ڈگے، تے اکو دم ترتی تے ڈگ دیا سار شستران دے وار شروع ہوئے، تے او تو ممٹی وچوں جدو تکیا کہ میرے پتر تے ٹکڑے ہو گئے، میرا پتر شہید ہو گیا، تے اچھی ساری آواز وچ کیا کہ جس کی بست تس آگے رکھ ہے، پرب کی آگیا من ہے مت ہے، اس تے چوگن کرے نحال نانک صاحب سدا دیا. اج کلگی والے دا پہلا پتر دوپہر ڈھلن تو بعد 22 دسمبر سن 1704 نو شہید ہویا. پیارے بھائی دیا سنگھ بولے نہیں، چپ کر گئے. آخر من نال کیویں بول کے کہندے، اینی دیر نو حضور کرپالو جی تھلے اترے تے تکیا بابا ججار سنگھ اٹھ کے آئے. کدی تکیو ایتھے جدو بابا اجیت سنگھ شہید ہوئے تے کلگی والے نے ایک اردو وچ شبد کیا، اس ودوان نے لکھیا ہے، کہنے لگے شاباش پسر خوب دلیری سے لڑے ہو. شبد سن کہ شاباش پسر خوب دلیری سے لڑے ہو، ہاں کیوں نہ ہو گوبند کے فرزند بڑے ہو، کیوں نہ ہووے، آخر میرا تو وڈا پتر ہے، مینوں تیرے تے مان سی میرے لال جی. حضور تھلے آئے تے اینی دیر نوں جتے خور ترے نے، گر سکھو دو پتراں دا پتہ کوئی نہیں کہ کیڑی تھاں تے نے، کس تھاں تے کیڑی اوستھا وچ ہونے نے، ایک سامنے ٹکڑے ٹکڑے ہو گیا ہے. بابا ججار سنگھ آئے، انہاں دے شبد سن پتا جی. حضور نے پرت کے دیکھیا، کہن لگے کون؟ ججار جی تسی؟ تے اگو شبد سن پتا جی کہ بھائی سے بچھڑ کر ہمیں جینا نہیں آتا. دیکھو اسی کسے کھیڈے ہاں، کٹھے پڑے ہاں، اکو جے کپڑے لے کے دیتے، اکو گھر وچ رہے، پر میرے تو برداشت نہیں ہوندا، او چلا جائے تے میں پیچھے رہ جا، میں صرف تواڈے تو اجازت لین آیا، مینو میرے ویر دی گود وچ او دے نال اکٹھیاں جان دے. شبد سن کہ بھائی سے بچھڑ کر ہمیں جینا نہیں آتا، سونا نہیں، کھانا نہیں، پینا نہیں پاتا، مینو کچھ بھی چنگا نہیں لگتا. پیارے بھائی دیا سنگھ اکھاں نال سارا ماجرا تکے، مانو کہ دل کردا سی کلگی والیا اپنے تن دے ٹکڑے کراں، تے جنہ راہ تے تو لنگنا میں بچھا دیاں کہ اے قوم تیرا قرض کدی اتار نہیں سکے گی. پیو تے پتر دی گل بات سنی 14 دے ججار نے، جدو اے شبد کہ بابا ججار سنگھ نے، حضور نے اتھے کیا سی، کہن لگے بیٹا شبد سن کہ ہم نے ہی کہا تھا باپ کو جان دیجے دھرم پر، کہ میرے لال میں باپو نو بھی توڑیا تے اج میں وڈیاں بھاگا والا ہاں، میں اپنے پتراں نو بھی توڑنا پیا. کدی تکیو میں باپو دا شیش بھی تکیا، میں پتراں دے تن دے ٹکڑے بھی تکاں گا، میرے بھاگ چنگے نے بیٹا. ہم نے ہی کہا تھا باپ کو جان دیجے دھرم پر، لوگ کہتے ہیں اب آپ کو جان دیجے دھرم پر. اوتھے جڑے شبد نے، میں کہنا کدی اس شیر نو تکو، او گرو کے سکھو اکو ایک 14 دا پتر کول ہے، ایویں نہیں کسے ادیب نے کیا، میں اونوں پڑھیا پنجابی دے شاعر نو، او کہندا ہے کہ کلگی والے دے سبندی کہ تیرے نال میں دیاں تشبیہ کینوں، میں تیرے برابر کینوں کھڑا کراں، تیرے نال میں دیاں تشبیہ کینوں، ہر ایک گل پہ جاپ دی اوپری ہے، ٹاکے تیگ نہیں پتا دی پسلی ہے، ہاتھ وچ ٹال نہیں پتر دی کھوپڑی ہے، تیرے نال میں کدی تلنا کراں. صاحب کرپالو نے اوتھے بابا ججار سنگھ نو تیار کر دیا، اے شبد کیسن، کہن لگے بررائی سی آواز میں بولے گرو گوبند. آخر تے شبد نے بڑی گمبھیرتا دی آواز سی، پیارے بھائی دیا سنگھ کچھ نہیں سن کہہ سکتے، بررائی سی आवाज में बोले गुरु गोविंद, कहने लगे बेटा पाला है तुम्हें नाज से बोले गुरु गोविंद, बड़े लाडा न तेनू पालिया है। बरराई सी आवाज में बोले गुरु गोविंद, पाला है तुम्हें नाज से बोले गुरु गोविंद, उस नन्हे से जांबाज से बोले गुरु गोविंद। ते की शब्द वरते के लो आओ तन पाक पे हथियार सजा दे। मेरे पुत्र कदी तको इत एक रस भरिया, एक विद्वान ने वो कहिंदा मानो अज बाबा जुझार सिंह मौत नू वरन चले ने, जे किते मां हुंदी ते पुत्र दा व्याह कर दी ते सोने जोड़े पहनांदी सोनी दस्तार सजांदी, अज पिता पुत्र नू मौत वरली तोरदा पिया ते नाल शब्द की कहने के मेरे लाल मैं जान तो पहला तेरा शिंगार आप करना चाहना। प्यारे भाई दया सिंह देख दे पे ने, बरराई सी आवाज में बोले गुरु गोविंद, पाला है तुम्हें नाज से बोले गुरु गोविंद, उस नन्हे से जांबाज से बोले गुरु गोविंद, रोका नहीं आगाज से बोले गुरु गोविंद। ले आओ तन पाक पे हथियार सजा दे, छोटी सी कमान नन्ही सी तलवार सजा दे। जदों शस्त्र दिते अपने जेड़ा लक नाल कमर कस्से विच खंजर सी कट के दे के जुझार दे कमर कस्से विच खंजर रख के कह लगे बेटा के हम देते हैं खंजर इसे शमशीर समझना, नेजों की जगह दादा का तुम तीर समझना, जितने मरे इससे उन्हें बेपीर समझना। बस एक काम करी मेरे लाल, पूछया पिताजी की, कह लगे जख्म आए तो रोना नहीं दलगीर समझना। जद जख्म लगे तेरे सीने विच कोई वार होवे ते मेरे बच्चिया 14 साल दी उम्र है वेखी सी ना करी, जख्म आए तो रोना नहीं दलगीर समझना। जब तीर कलेजे में लगे सी नहीं करना, जदो तेरे कलेजे विच तीर वजेगा मैं यतन करांगा तेनू अपने तीरां दी छां थले जंग विच लैके जांगा, पर जदो तेरे सीने विच तीर वजे ते सी ना करी अंतले समय तेरी जबान विचो वाहिगुरु निकलदा होवे। जब तीर कलेजे में लगे सी नहीं करना, उफ मुंह से मेरी जान कभी भी नहीं उचरना। देखो सिखो अज तको अदुत्ती जंग दे प्यारे कोल देख दे पैने, भाई धर्म सिंह, भाई मान सिंह, भाई सह, भाई दया सिंह, भाई संत सिंह, भाई संगत सिंह, बाबा जुझार सिंह तुर लगे ने, ते तुर दिया शब्द कहे सारे शस्त्र सजा के, लो जाओ सुधारो तुम्हें अल्लाह को सौंपा, मर जाओ जा मारो तुम्हें अल्लाह को सौंपा, सिखी को उभारो तुम्हें अल्लाह को सौंपा, रब को ना बिसारो तुम्हें अल्लाह को सौंपा। मेरे लाल जी वाहिगुरु अब जंग की कीमत तुम्हें बख्शे, प्यासे को जात जामे शहादत तुम्हें बख्शे। तुसी चले हो तुहानू जांदियां सार शहादत दा जाम मिले, बाबा जुझार सिंह तुरे ने। मेरी बेनती वल तवज्जो दिया जे, गुरमुखो इथे अखीर दे शब्द कैसन, बेटा तुम ही हो पंथ के बेड़े के खवैया, सर भेंट करो ताके धर्म की चले भैया। बेटा तुम ही हो पंथ के गेड़े बेड़े के खवैया, सर भेंट करो दां के धर्म की चले नैया, ले दे के तुम ही ते मेरे गुलशन के बकैया, लो जाहो रात तकते हैं खल्द में भैया। बस मेरी एक इच्छा अंतली पूरी कर दी। जुझार सिंह तुरदिया पूछया पिताजी हुक्म, कह लगे लाल जी मेरी इच्छा ए पूरी करी के जदो तेरी छाती विच तीर वजन, बस एक वरी मुंह मेरे वल कर ली मैं तेरी छाती विच वजे को तीर देखने चाहना। बस मैं कहना दुनिया दे लोगो साडा पुत्र 6 महीने साल दा हुंदा है, असी कहने मेरी ख्वाहिश है मैं उस दिन दी उडीक विच आ जिद्दन मेरा पुत्र डॉक्टर बनेगा, मेरा पुत्र इंजीनियर बनेगा, मेरा पुत्र लायर बनेगा, मेरा पुत्र राजनेता बनेगा। पर कलगी वाला कहिंदा मैनू उस छिन दी इंतजार है जदो तेरे सीने विच तीर वजनगे ते तेरा मुंह मेरे वल होवेगा। कहन लगे कि बेटा तुम ही हो पंथ के बेड़े के खवैया, सर भेंट करो ताके धर्म की चले नैया, ले दे के तुम ही ते मेरे गुलशन के बकैया, लो जाओ रात तकते खल्द में भैया, ख्वाहिश है के तुम्हें तेज चलाते हुए देखें, हम आंख से तुम्हें बर्शी खाते हुए देखें। बस मेरिया अखां नूं बर्शी जां नेजा वजदियां दिखा दें। गुरसिखो ਪਿਆਰੇ ਭਾਈ ਦਇਆ ਸਿੰਘ ਬਾਬਾ ਜੁਝਾਰ ਸਿੰਘ ਨੂੰ ਤੁਰਨ ਨਾਲ ਗਏ ਨੇ, ਇੱਕ ਪਾਸੇ ਕਲਗੀ ਵਾਲਾ, ਇੱਕ ਪਾਸੇ ਪੰਜਾਂ ਪਿਆਰਿਆਂ ਵਿੱਚੋਂ ਸਭ ਤੋਂ ਪਹਿਲਾਂ ਤੁਰੇ ਪਿਆਰੇ ਭਾਈ ਦਇਆ ਸਿੰਘ। ਚਮਕੌਰ ਗੜੀ ਦਾ ਦਰਵਾਜ਼ਾ ਖੁੱਲਿਆ, ਪੁੱਤਰ ਨੂੰ ਤੋਰਿਆ, ਆਪ ਮੇਰੇ ਸੱਚੀ ਸਰਕਾਰ ਆ ਕੇ ਮਮਟੀ ਤੇ ਖਲੋ ਗਏ ਨੇ। ਕੀਤਾ ਕੀ ਏ ਦਇਆ ਸਿੰਘ ਜੀ, ਮੇਰੇ ਪੱਥੇ ਨੂੰ ਤੀਰਾਂ ਨਾਲ ਭਰ ਦਿਓ, ਮੇਰੇ ਪੁੱਤਰ ਦੀ ਉਮਰ 14 ਸਾਲਾਂ ਦੀ ਏ, ਮੈਂ ਚਾਹੁੰਦਾ ਕਿ ਅਜੀਤ ਤੋਂ ਅੱਗੇ ਵੱਧ ਕੇ 4 ਕਦਮ ਸ਼ਹੀਦ ਹੋਵੇ ਤੇ ਮੈਂ ਆਪਣੇ ਪੁੱਤਰ ਨੂੰ ਆਪਣੇ ਤੀਰਾਂ ਦੀ ਛਾਂ ਥੱਲੇ ਤੋਰਾਂ। ਇਧਰ ਬਾਬਾ ਜੁਝਾਰ ਸਿੰਘ ਜੂਝੇ ਤੇ ਬਾਹਰੋਂ ਆਵਾਜ਼ ਆਈ, ਇਹ ਗੁਰੂ ਗੋਬਿੰਦ ਸਿੰਘ ਦਾ ਦੂਜਾ ਪੁੱਤਰ ਜੇ ਜਿਉਂਦਾ ਨਾ ਜਾਏ। ਤੇ ਉਸ ਵੇਲੇ ਕਿਰਪਾਲੂ ਜੀ ਨੇ ਆਵਾਜ਼ ਦੇ ਕੇ ਕਿਹਾ, ਜੁਝਾਰ ਅੱਜ ਤੂੰ ਆਪਣੇ ਆਪ ਨੂੰ ਖੁਦ ਪੇਸ਼ ਕੀਤਾ ਹੈ, ਜੇ ਤੈਨੂੰ ਮੈਂ ਆਵਾਜ਼ ਮਾਰ ਕੇ ਤੋਰਦਾ ਕੌਮ ਵਿੱਚ ਕਮਜ਼ੋਰੀ ਆਉਣੀ ਸੀ। ਚੇਤੇ ਰੱਖੀ ਜਦੋਂ ਵੀ ਕਿਤੇ ਕੌਮ ਤੇ ਸਿਰਾਂ ਦੀ ਲੋੜ ਪੈਗੀ ਬਿਨਾਂ ਬੁਲਾਉਣ ਤੋਂ ਤੇਰੀ ਉਮਰ ਦੇ ਜੁਝਾਰ ਪਤਾ ਨਹੀਂ ਘਰਾਂ ਨੂੰ ਛੱਡ ਕੇ ਤੁਰ ਪੈਣਗੇ। ਹਕੀਕਤ ਹੈ ਹਜ਼ੂਰ ਨੇ ਮਮਟੀ ਤੋਂ ਤੀਰਾਂ ਦੀ ਛਾਂ ਕੀਤੀ। ਮੈਂ ਨਾ ਕਿਹੋ ਜਿਹਾ ਤੇਰਾ ਦਿਲ ਸੀ ਦੱਸਿਆ, ਇੱਕ ਪੁੱਤਰ ਸਾਹਮਣੇ ਟੁਕੜੇ ਪਿਆ, ਦੂਜੇ ਨੂੰ ਤੀਰਾਂ ਥੱਲੇ ਲਿਜਾਣਾ ਪਿਆ, ਧੜਾ ਧੜ ਤੀਰਾਂ ਦੀ ਛਾਂ ਥੱਲੇ ਤੀਰ ਤੇ ਤੀਰ ਛੱਡਿਆ, ਉੱਤੇ ਪਿਤਾ ਤੇ ਤੀਰਾਂ ਦਾ ਛਾਇਆ, ਥੱਲੇ ਪੁੱਤਰ ਰਣ ਤੱਤੇ ਵਿੱਚ ਜੂਦਾ ਪਿਆ। ਕਹਿੰਦੇ ਨੇ ਬਾਬਾ ਜੁਝਾਰ ਸਿੰਘ ਆਪਣੇ ਬਿੱਤ ਮੁਤਾਬਕ ਇਹਨਾਂ ਨੇ ਤੀਰ ਚਲਾਏ, ਇਹਨਾਂ ਨੇ ਤਲਵਾਰ ਚਲਾਈ, ਮੇਰੇ ਕਲਗੀ ਵਾਲੇ ਦੇ ਤੀਰਾਂ ਦੀ ਛਾਂ ਥੱਲਿਓ ਸੱਕੇ ਵੀਰ ਦੇ ਤਨ ਕੋਲੋਂ ਅੱਗੇ ਨਿਕਲ ਗਏ। ਤੇ ਜਦੋਂ ਸਾਰੇ ਸ਼ਸਤਰ ਖੁੰਡੇ ਹੋ ਗਏ ਤੇ ਅਚਨਚੇਤ, ਕਹਿੰਦੇ ਨੇ ਜਿਵੇਂ ਮਾਨੋ ਕਿ ਗੁਲਾਬ ਦੇ ਫੁੱਲ ਵਿੱਚ ਕੋਈ ਤਿੱਖਾ ਕੰਡਾ ਚਬੋ ਦੇ, ਕੋਮਲ ਜਿਹਾ ਸਰੀਰ ਸੀ, ਇੱਕੋ ਦਮ 5-6 ਕੱਠੇ ਤੀਰ ਬਾਬਾ ਜੁਝਾਰ ਸਿੰਘ ਦੇ ਸੀਨੇ ਨੂੰ ਵਿੰਨ ਕੇ ਚਲੇ ਗਏ। ਜਦੋਂ ਤੀਰ ਵੱਜੇ ਨੇ ਇੱਕੋ ਦਮ ਆਪਣਾ ਚਿਹਰਾ ਮਮਟੀ ਵੱਲ ਖਲੋਤੇ, ਮਾਨੋ ਪਿਤਾ ਗੁਰੂ ਵੱਲ ਕੀਤਾ ਸੀ ਬਾਪੂ ਕਿ ਦੇਖ ਤੇਰੀ ਪੱਗ ਤੇ ਕੋਈ ਉਂਗਲ ਨਹੀਂ ਚੁੱਕੇਗਾ, ਮੈਂ ਤੇਰੇ ਪੁੱਤਰ ਨੇ ਸੀਨੇ ਵਿੱਚ ਵਾਰ ਖਾਧੇ ਨੇ ਪਿੱਠ ਵਿੱਚ ਨਹੀਂ। ਜਦੋਂ ਸੀਨੇ ਵਿੱਚ ਤੀਰ ਵੱਜੇ ਨੇ ਜ਼ਮੀਨ ਤੇ ਡਿੱਗੇ ਨੇ, ਇੱਕੋ ਦਮ ਸ਼ਸਤਰ ਕੱਟਣ ਲੱਗੇ ਤੇ ਮਮਤੀ ਤੇ ਖਲੋਤਿਆਂ ਜ਼ਕਾਰਾ ਬੁਲਾ ਕੇ ਕਿਹਾ ਕਿ ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਖੁਸ਼ਕ ਹੋਏ ਦੁਨੀਆਂ ਦੇ ਲੋਕੋ। ਉਧਰ 22 ਦਸੰਬਰ ਦਾ ਸੂਰਜ ਛਿਪਦਾ ਪਿਆ ਸੀ ਤੇ ਇਧਰ ਬਾਬਾ ਜੁਝਾਰ ਸਿੰਘ ਦੇ ਪ੍ਰਾਣ ਨਿਕਲਦੇ ਪਏ। ਸਾਹਿਬ ਕਿਰਪਾਲੂ ਗੁਰੂ ਕਲਗੀ ਧਰ ਸੱਚੇ ਪਿਤਾ ਜੀ ਥੱਲੇ ਉਤਰੇ ਨੇ। ਇੱਥੇ ਸੀਤਲ ਸਾਹਿਬ ਨੇ ਇੱਕ ਗੱਲ ਬੜੀ ਸੋਹਣੀ ਕਹੀ ਹੈ, ਜਦੋਂ ਥੱਲੇ ਉਤਰੇ ਤੇ ਪਿਆਰੇ ਭਾਈ ਦਇਆ ਸਿੰਘ ਉਹਨਾਂ ਨੇ ਕਿਹਾ ਦਾਤਾ, ਬਸ ਇੱਕੋ ਸ਼ਬਦ ਕਿਹਾ ਦਾਤਾ, ਬਸ ਅੱਗੋਂ ਗਲਾ ਨਹੀਂ ਚੱਲਿਆ। ਮੈਂ ਕਹਿੰਦਾ ਇਹਨੂੰ ਕਿੰਨਾ ਸ਼ਬਦਾਂ ਨਾਲ, ਇਹ ਕੋਈ ਨਾਟਕ ਦੀ ਕਹਾਣੀ ਨਹੀਂ ਕਿ ਝੂਠੀ ਮੂਠੀ ਕੋਈ ਮਰ ਗਿਆ ਉਹਨੇ ਉੱਠ ਪੈਣਾ, ਉਹ ਹੱਦ ਹੋ ਗਈ। ਜਿਹਦੇ ਸਾਹਮਣੇ ਦੋ ਪੁੱਤਰ ਸ਼ਹੀਦ ਹੋ ਗਏ ਤੇ ਦਇਆ ਸਿੰਘ ਦੀ ਜ਼ਬਾਨ ਕੀ ਬੋਲੇਗੀ। ਇੱਥੇ ਸੀਤਲ ਸਾਹਿਬ ਨੇ ਇੱਕ ਸ਼ਬਦ ਕਿਹਾ ਹੈ, ਕਹਿੰਦੇ ਨੇ ਖਾਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ। ਭਾਈ ਦਇਆ ਸਿੰਘ ਕੋਲ ਖਲੋਤੇ ਨੇ, ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ, ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝਕੋ ਸੌਂਪਤੇ ਕਿਆ ਲਾਗੇ ਮੇਰਾ, ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ, ਪੰਥ ਵਸੇ ਮੈਂ ਉਜੜਾ ਮਨ ਚਾਉ ਘਨੇਰਾ, ਖੋਵਾਂ ਤੇਤੋ ਸੁਰਖਰੂ ਪ੍ਰਣ ਪਾਲ ਉਚੇਰਾ। ਉਹ ਅਖੀਰ ਤੇ ਕਹਿੰਦੇ ਸਨ ਵਾਹ ਵਾਹ ਗੋਬਿੰਦ ਸਿੰਘ ਵਾਹ ਤੇਰਾ ਜਿਹੜਾ, ਤੇਰੇ ਵਰਗਾ ਜਿਗਰ ਤੇਰੇ ਵਰਗਾ ਜਿਹੜਾ ਕਿਸੇ ਦਾ ਨਹੀਂ। ਪੁੱਤਰ ਸ਼ਹੀਦ ਹੋ ਗਏ, 22 ਦਸੰਬਰ ਦੀ ਰਾਤ ਆਈ ਹੈ। ਉੱਥੇ ਫਿਰ ਅੱਲਾ ਯਾਰ ਖਾਂ ਕਹਿੰਦਾ ਲੋਗੋ ਅੱਜ ਇਨਸਾਫ ਕਰਕੇ ਕਹਿ ਦਿਓ, ਇਨਸਾਫ ਕਰੇ ਜਿਵੇਂ ਜ਼ਮਾਨਾ ਤੋਂ ਯਕੀਨ ਹੈ, ਕਹਿ ਦੋ ਗੁਰੂ ਗੋਬਿੰਦ ਕਾ ਸਾਨੀ ਕੀ ਨਹੀਂ ਹੈ। ਇਨਸਾਫ ਕਰੇ ਜਿਵੇਂ ਜ਼ਮਾਨਾ ਤੋਂ ਯਕੀਨ ਹੈ, ਕਹਿ ਦੋ ਕਿ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ, ਕਰਤਾਰ ਕੀ ਸੁਗੰਧ ਨਾਨਕ ਕੀ ਕਸਮ ਹੈ, ਜਿਤਨੀ ਵੀ ਖੁਦ ਗੋਬਿੰਦ ਕੀ ਤਾਰੀਫ ਹੋ ਕਮ। ਮੈਂ ਇੱਥੇ ਬੇਨਤੀ ਕਰਨਾ ਉਹਨਾਂ ਗੁਰਸਿੱਖੋ, ਗੁਰਮਤਾ ਕੀਤਾ ਤੇ ਅਸੀਂ ਬੜੇ ਸ਼ਬਦ ਕਹਿੰਦੇ ਹਾਂ, ਯਕ ਲਖਤ ਕਿਹਾ ਗੁਰੂ ਗੋਬਿੰਦ ਸਿੰਘ ਤੂੰ ਗੜੀ ਖਾਲੀ ਕਰ ਦੇ। ਮੈਂ ਕਹਿੰਦਾ ਕਿਸ ਸਿੱਖ ਦਾ ਅੰਦਰ ਕਹੇਗਾ ਗੜੀ ਖਾਲੀ ਕਰ ਦੇ, ਜਿੰਨੇ ਸਾਹਮਣੇ ਪਿਓ ਤੇ ਪੁੱਤਰਾਂ ਦੇ ਟੁਕੜੇ ਹੁੰਦੇ ਤੱਕੇ ਹੋਣ। ਉਹਦੀ ਜ਼ਬਾਨ ਕਹਿ ਕੇ ਉੱਥੇ ਗੁਰਮਤਾ ਕੀਤਾ ਤੇ ਸ਼ਬਦ ਦੇ ਸੰਦਾਤਾ ਕਿ ਸਾਡੇ ਵਰਗੇ ਲੱਖਾਂ ਤੈਨੂੰ ਮਿਲ ਜਾਣਗੇ ਤੇ ਸਵੇਰੇ ਭਾਵਣਾ ਵਾਪਰ ਗਿਆ ਤੇਰੇ ਵਰਗਾ ਕੋਈ ਨਹੀਂ ਲੱਭਣ ਸਾਡੇ ਵਰਗੇ ਕਈ ਦਇਆ ਸਿੰਘ ਪੈਦਾ ਕਰ ਲੇਗਾ ਪਰ ਦਾਤਾ ਤੇਰੇ ਵਰਗਾ ਕਿੱਥੋਂ ਮਿਲੇਗਾ ਗੁਰਮਤਾ ਹੋਇਆ ਹਜ਼ੂਰ ਕਿਰਪਾਲੂ ਜੀ ਚੱਲੇ ਨੇ ਦਾਤਾਰ ਨੇ ਉਸ ਵੇਲੇ ਕਿਹਾ ਮੈਂ ਲੋਕੇ ਨਹੀਂ ਜਾਣਾ ਭਾਈ ਸੰਗਤ ਸਿੰਘ ਨੂੰ ਆਪਣੀ ਕਲਗੀ ਦਿੱਤੀ ਏ ਤੇ ਚੇਤੇ ਰੱਖਿਓ ਭਾਈ ਸੰਗਤ ਸਿੰਘ ਦਾ ਚਿਹਰਾ ਕੇਵਲ ਗੁਰੂ ਗੋਬਿੰਦ ਸਿੰਘ ਨਾਲ ਨਹੀਂ ਸੀ ਮਿਲਦਾ ਇੱਥੋਂ ਤੱਕ ਕਿ ਪਟਨਾ ਸਾਹਿਬ ਭਾਈ ਸੰਗਤ ਸਿੰਘ ਗੁਰੂ ਗੋਬਿੰਦ ਸਿੰਘ ਜੀ ਤੋਂ ਇੱਕ ਦਿਨ ਬਾਅਦ ਉਹਨਾਂ ਦਾ ਜਨਮ ਹੋਇਆ ਸੀ ਪਹਿਲਾਂ ਇੱਕ ਦਿਨ ਗੁਰੂ ਕਲਗੀਧਰ ਤੇ ਕਲਗੀਧਰ ਤੋਂ ਇੱਕ ਦਿਨ ਬਾਅਦ ਭਾਈ ਸੰਗਤ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਉਹਨਾਂ ਨੂੰ ਦਿੱਤੀ ਕਲਗੀ ਤੇ ਮੈਂ ਕਹਿੰਦਾ ਕਿਹੋ ਜਿਹਾ ਮਰਜੀਵੜਾ ਕਿ ਤੇਰੇ ਤੋਂ ਬਾਅਦ ਸੀ ਜੂਝਾਂਗੇ ਤਿੰਨ ਸਿੱਖ ਨਾਂ ਲਏ ਨੇ ਪਿਆਰੇ ਭਾਈ ਦਇਆ ਸਿੰਘ ਪਿਆਰੇ ਭਾਈ ਧਰਮ ਸਿੰਘ ਪਿਆਰੇ ਭਾਈ ਹਿੰਮਤ ਵਾਹਿਗੁਰੂ ਭਾਈ ਮਾਨ ਸਿੰਘ ਦੋ ਪੰਜਾਂ ਪਿਆਰਿਆਂ ਵਿੱਚੋਂ ਇੱਕ ਭਾਈ ਮਾਨ ਸਿੰਘ ਕਹਿਣ ਲੱਗੇ ਤਾੜੀ ਮਾਰੀ ਤੇ ਸ਼ਬਦ ਸਨ ਪੀਰੇ ਹਿੰਦ ਮੇਰ ਵੱਧ ਪੀਰੇ ਹਿੰਦ ਮੇਰ ਵੱਧ ਹਿੰਦ ਦਾ ਪੀਰ ਜਾ ਰਿਹਾ ਹੈ ਇੱਥੇ ਕਰਤਾਰ ਸਿੰਘ ਨੇ ਕਿ ਗੁਰੂ ਗੋਬਿੰਦ ਸਿੰਘ ਦੇ ਜੀਵਨ ਦੀ ਘਟਨਾ ਲਿਖੀ ਮੈਂ ਕਿਤਾਬ ਦਾ ਜ਼ਿਕਰ ਤਾਂ ਕੀਤਾ ਕਿਉਂਕਿ ਕਈ ਸੱਜਣ ਪੁੱਛਣਗੇ ਕਿੱਥੋਂ ਪੜ੍ਹੀ ਉਹ ਲਿਖਦਾ ਜਦੋਂ ਗੜੀ ਤੋਂ ਬਾਹਰ ਨਿਕਲੇ ਸੱਚੀ ਸਰਕਾਰ ਰਾਤ ਨੂੰ ਤੁਰੇ ਨੇ ਹਫੜਾ ਦਫੜੀ ਮੱਚੀਏ ਅਚਨਚੇਤ ਕਿਰਪਾਲੂ ਜੀ ਉਹਨਾਂ ਦੇ ਚਰਨ ਕਿਸੇ ਕੱਪੜੇ ਨੇ ਰੋਕ ਲਏ ਉਹਨੇ ਸ਼ਬਦ ਲਿਖੇ ਕੱਪੜੇ ਨੇ ਚਰਨ ਰੋਕੇ ਸੱਚੀ ਸਰਕਾਰ ਰੁਕ ਗਏ ਅਸਮਾਨ ਤੇ ਬਿਜਲੀ ਚਮਕੀ ਤੇ ਕੀ ਦੇਖਿਆ ਕੋਈ ਹੋਰ ਨਹੀਂ ਆਪਣੇ ਪੁੱਤਰ ਬਾਬਾ ਅਜੀਤ ਸਿੰਘ ਦਾ ਤਨ ਪਿਆ ਹੈ ਤੇ ਉਹਦੇ ਤਨ ਤੇ ਪਾਏ ਹੋਏ ਚੋਲੇ ਨਾਲ ਪਿਤਾ ਦੇ ਚਰਨ ਅਟਕ ਗਏ ਕਰਤਾਰ ਸਿੰਘ ਲਿਖਦੇ ਨੇ ਕਿ ਜਦੋਂ ਚਰਨ ਅਕੜੇ ਅਟਕੇ ਨੇ ਬਿਜਲੀ ਚਮਕੀ ਤੇ ਦੇਖਿਆ ਤੇ ਉਸੇ ਵੇਲੇ ਪਿਆਰੇ ਭਾਈ ਦਇਆ ਸਿੰਘ ਕਮਰ ਕੱਸਾ ਖੋਲਣ ਲੱਗੇ ਨੇ ਹਜ਼ੂਰ ਨੇ ਆਵਾਜ਼ ਦਿੱਤੀ ਦਇਆ ਸਿੰਘ ਜੀ ਪਿਆਰੇ ਇਹ ਕਮਰ ਕੱਸਾ ਕਾਸ ਲਈ ਖੋਲਦੇ ਪਏ ਹੋ ਕਹਿਣ ਲੱਗੇ ਸੱਚੀ ਸਰਕਾਰ ਮੈਨੂੰ ਇੱਕ ਗੱਲ ਦੱਸੋ ਕਿ ਤੇਰੇ ਤੀਰਾਂ ਨੂੰ ਸੋਨਾ ਕਿਉਂ ਲੱਗਾ ਹੁੰਦਾ ਸੀ ਉੱਤਰ ਸੀ ਕਿ ਸਾਡੇ ਤੀਰ ਨਾਲ ਕੋਈ ਜ਼ਖਮੀ ਹੋ ਜਾਏ ਤੇ ਉਹਦੇ ਦਵਾਈ ਦਾ ਪ੍ਰਬੰਧ ਨਾ ਹੋ ਸਕੇ ਤੇ ਸੋਨਾ ਵੇਚ ਕੇ ਉਹਦੀ ਦਵਾਈ ਦਾ ਪ੍ਰਬੰਧ ਕਰ ਉਹਦਾ ਇਲਾਜ ਕਰ ਲੈਣ ਸਾਡੇ ਤੀਰ ਨਾਲ ਕਿਸੇ ਦੀ ਮੌਤ ਹੋ ਜਾਏ ਤੇ ਇੱਕ ਕੰਮ ਕਰਨ ਉਹਦੇ ਸੰਸਕਾਰ ਦਾ ਪ੍ਰਬੰਧ ਕਰਨ ਤੇ ਭਾਈ ਦਇਆ ਸਿੰਘ ਨੇ ਸ਼ਬਦ ਕਹਿ ਮੇਰੇ ਸਾਈਆਂ ਤੂੰ ਦੁਸ਼ਮਣਾਂ ਦੇ ਪੁੱਤਰਾਂ ਦੇ ਸੰਸਕਾਰ ਦੁਸ਼ਮਣਾਂ ਦੇ ਪੁੱਤਰਾਂ ਦੇ ਦਵਾਈਆਂ ਲਈ ਸੋਨਾ ਤੀਰਾਂ ਨਾਲ ਲਾ ਕੇ ਘਾਲਣਾ ਪਏ ਉਹ ਦੁਸ਼ਮਣਾਂ ਦੇ ਪੁੱਤਰ ਢੱਕਣ ਵਾਲਿਆ ਤੇਰੇ ਪੁੱਤਰ ਬਿਨਾਂ ਖੱਪਣ ਤੋਂ ਪਏ ਨੇ ਚਿੱਤ ਕਰਦਾ ਮੈਂ ਘੱਟੋ ਘੱਟ ਇਹਦਾ ਚਿਹਰਾ ਢੱਕ ਜਾਂਦਾ ਮੈਨੂੰ ਬਾਬੇ ਅਜੀਤ ਸਿੰਘ ਦਾ ਚਿਹਰਾ ਢੱਕਣ ਦੇ ਹਜ਼ੂਰ ਨੇ ਖੱਤ ਪਕੜ ਕੇ ਕਿਹਾ ਦਇਆ ਸਿੰਘ ਜੀ ਦੇਖੋ ਮਿੱਟੀ ਨਾਲ ਪ੍ਰੀਤ ਨਹੀਂ ਕਰੀਦੀ ਕਿੰਨਿਆਂ ਕੁ ਦੇ ਚਿਹਰੇ ਢੱਕੇਗਾ ਇੱਥੇ ਅਜੀਤ ਤੇ ਜੁਝਾਰ ਨਹੀਂ ਇੱਥੇ ਮੇਰਾ ਪਿਆਰਾ ਹਿੰਮਤ ਸਿੰਘ ਵੀ ਸੁੱਤਾ ਹੈ ਇੱਥੇ ਮੇਰਾ ਪਿਆਰਾ ਮੋਕਮ ਸਿੰਘ ਵੀ ਸੁੱਤਾ ਹੈ ਇੱਥੇ ਮੇਰਾ ਪਿਆਰਾ ਸਾਹਿਬ ਸਿੰਘ ਵੀ ਸੁੱਤਾ ਹੈ ਇੱਥੇ ਭਾਈ ਆਲਮ ਸਿੰਘ ਵੀ ਸੁੱਤਾ ਹੈ ਇੱਥੇ ਭਾਈ ਦੇਵਾ ਸਿੰਘ ਵੀ ਸੁੱਤਾ ਹੈ ਇੱਥੇ ਭਾਈ ਮਦਨ ਸਿੰਘ ਵੀ ਸੁੱਤਾ ਹੈ ਇੱਥੇ ਭਾਈ ਕੋਠਾ ਸਿੰਘ ਵੀ ਸੁੱਤਾ ਹੈ ਮੇਰੇ ਪੁੱਤਰਾਂ ਦੇ ਤਨ ਤੇ ਕੱਪੜ ਨਾ ਪਾਈ ਕਿਉਂਕਿ ਜੇ ਸਿੱਖਾਂ ਦੇ ਤਨ ਨਗਨ ਨੇ ਤੇ ਪੁੱਤਰਾਂ ਦੇ ਤਨ ਦਾ ਕੁਝ ਨਹੀਂ ਵਿਗੜਦਾ ਹਜ਼ੂਰ ਕਿਰਪਾਲੂ ਜੀ ਪੁੱਤਰ ਦੇ ਤਨ ਨੂੰ ਦੇਖ ਕੇ ਮੁਸਕਰਾ ਕੇ ਚਲੇ ਗਏ ਨੇ ਚਮਕੌੜ ਦੀ ਗੜੀ ਤੋਂ ਗੁਰੂ ਕੇ ਸਿੱਖੋ ਅੱਜ ਕੋਈ ਸੰਸਕਾਰ ਕਰਨ ਵਾਲਾ ਨਹੀਂ ਅੱਜ ਕੋਈ ਸਰੀਰਾਂ ਨੂੰ ਸਾਂਭਣ ਵਾਲਾ ਨਹੀਂ ਮੇਰੇ ਸੱਚੇ ਪਾਤਸ਼ਾਹ 22 ਦਸੰਬਰ ਤੇ 27 ਦਸੰਬਰ 5-7 ਦਿਨ ਬਣਦੇ ਨੇ ਤੇਰੇ ਘਰ ਦੇ 5 ਜੀ ਗਏ ਇੱਕ ਨਹੀਂ 5 ਜੀ ਗਏ 4 ਪੁੱਤਰ ਤੇ 1 ਮਾਂ ਗਈ ਮੇਰੇ ਦਾਤਿਆ ਨਾ ਕਿਸੇ ਨੂੰ ਆਪਣੀ ਹੱਥੀ ਇਸ਼ਨਾਨ ਕਰਾਇਆ ਨਾ ਆਪਣੀ ਹੱਥੀ ਚਿਖਾ ਚੁਣੀ ਤੇ ਨਾ ਆਪਣੀ ਹੱਥੀ ਕਿਸੇ ਦੇ ਤਨ ਨੂੰ ਤੂੰ ਲਾਂਬੂ ਲਾਇਆ ਸਾਹਿਬ ਕਿਰਪਾਲੂ ਜੀ ਜਦੋਂ ਚਮਕੌਰ ਦੀ ਗੜੀ ਤੋਂ ਨਿਕਲ ਗਏ ਮਾਛੀਵਾੜੇ ਦੇ ਜੰਗਲਾਂ ਨੂੰ ਜਾ ਪਹੁੰਚੇ ਨੇ ਮੈਂ ਇੱਥੇ ਇੱਕ ਅਰਜ਼ ਕਰਨੀ ਚਾਹੁੰਦਾ ਦੇਖੋ ਕਿੰਨੇ ਕੁ ਸਿੱਖ ਨੇ ਜਿਹੜੇ ਉਚੇਚੇ ਕਦੀ ਚਮਕੌਰ ਦੀ ਗੜੀ ਤੇ ਮੇਰੇ ਕਲਗੀ ਵਾਲੇ ਦੇ ਪੁੱਤਰਾਂ ਨੂੰ ਮੱਥਾ ਟੇਕਣ ਜਾਂਦੇ ਨੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਨੂੰ ਮੱਥਾ ਟੇਕੇ ਕਿ ਸਾਹਿਬ ਕਿਰਪਾਲੂ ਜੀ ਚਲੇ ਗਏ दूजे दिन बीबी शरण कौर आई, हर शरण कौर नहीं शरण कौर आई, उन्हें दीवा फलिया। ते भाई वीर सिंह लिखते ने एक एक दी लाश पहचानी, ते नाले कई जायदाता भरा तां एक दी लाश नहीं देखी जांदी, तू कृपा करी इन्हां 40 भरावां दीआं लाशां मैं वेख के डोला ना, मैं इन्हां दे संस्कार दी सेवा कर सकां। एक एक दी लाश बीबी शरण कौर ने इकट्ठी कीती, चिखा चिण के लांबू लाया, अमृत वेले लांबू लाया, उन्नी देर नूं हुकूमत ने तकिया कि कोई सुहाणी लांबू ला के कोल बैठी सोहला पई पड़ दीए। आए उस बीबी शरण कौर नूं बलदे हुए लांबू दे विच उन्हां सट दिता। समा लंघिया, कोई प्रेमी आया रात नूं, उन्हें सारी राख इकट्ठी कीती। कई दिनां तों बाद और राख इकट्ठी करके जमीन पट्टी ते जांदी वरी राख और जमीन दे थले दबा गया, मिट्टी भी दबा गया। गड़ी दा लोकां नूं पता सी, पर ए नहीं सी पता कि कलगी वाले दे पुत्रां दा संस्कार किते होया है, कलगी वाले दे सिखां दा संस्कार किते होया है। मैं कहना खालसा पंथ है, देख उस कुर्बानी दे पुतले ने जे पुत्र दिते ने, ते मैं एक सिख दा जरूर जिक्र करना। करम सिंह हिस्टोरियन ने एक किताब एडिट कीती सी, बहुमुल्ले इतिहासक लेख, ओदे पन्ना 73 ते बीबी जसवंत कौर दे कुछ लेख ने। ओदे लेख सन के गुरु के सिख ते अजोके सिख, पुरातन सिख ते अजोके सिख, किसे सिख भावना वाले ने उथे राख मिट्टी थले दबा दिती, पर थां ना लब्बे केड़ी सी। नेड़े बेला पिंड है, इथों दे राइस सरदार संदयाल सिंह, जदों इन्हां नूं पता लगा कहिंदे ने कई पिंडां दे मालक सन सरदार दयाल सिंह, रोज अमृत वेले इशनान करके बेले पिंड तो तुरना, पैदल चमकौर साहिब आउणा, ते आके कलगी वाले दी गड़ी जिथे सी उथे नमस्कार करनी। तवज्जो दिओ, ते लोकां नूं पुछना ओह मैनूं घट्टो घट ए तां दस दिओ मेरे पुत्रां दे दानी दे पुत्रां दा संस्कार किते होया सी, मैनूं ए दस दिओ उहनां दी राख किते वे। पुछी जाणा लोकां तों लभदिआं लभांदिआं, जिथे तुसीं गुरद्वारा शीशगंध कतलगढ़ साहिब तकदे हो ਉਹ ਅਸਥਾਨ ਸਰਦਾਰ ਦਿਆਲ ਸਿੰਘ ਨੂੰ ਲੱਭ ਗਈ। ਉਹਦੇ ਨਾਲ ਇੱਕ ਬੌਲੀ ਵੀ ਬਣੀ, ਤੁਹਾਨੂੰ ਪਤਾ ਹੋਣਾ ਉਹ ਥਾਂ ਲੱਭ ਗਈ ਸਰਦਾਰ ਦਿਆਲ ਸਿੰਘ। ਉਸ ਦਿਨ ਉਸ ਥਾਂ ਤੇ ਬੈਠ ਕੇ ਚੌਂਕੜਾ ਮਾਰ ਕੇ ਬੈਰਾਗ ਵਿੱਚ ਇੰਨੇ ਰੋਏ ਖੇ ਮੇਰੇ ਸੱਚੇ ਪਾਤਸ਼ਾਹ ਕਿ ਕਦੀ ਉਹ ਸਮਾਂ ਹੁੰਦਾ ਅੱਜ ਮੈਂ ਇਸ ਰਾਖ ਵਿੱਚ ਕਿਤੇ ਮੈਂ ਹੀ ਨਹੀਂ ਸਮਾਇਆ ਹੁੰਦਾ, ਪਰ ਮੈਂ ਤੇਰਾ ਕੋਟਾਨ ਕੋਟ ਸ਼ੁਕਰ ਕਰਨਾ, ਮੈਨੂੰ ਤੇਰੇ ਪੁੱਤਰਾਂ ਦੀ ਇਸ ਅਸਥਾਨ ਦੀ ਸੇਵਾ ਦਾ ਮੌਕਾ ਮਿਲਿਆ। ਦੂਜੇ ਦਿਨ ਆਏ, ਕੇਸੀ ਇਸ਼ਨਾਨ ਕੀਤਾ, ਲੱਕੜਾਂ ਮੰਗਾਈਆਂ, ਸੀਮੈਂਟ ਮੰਗਾਇਆ, ਜਾਂ ਜੋ ਵੀ ਸਮਾਨ ਚਾਹੀਦਾ ਸੀ ਮਕਾਨ ਨੂੰ ਉਸਾਰਨ ਲਈ, ਚੋਨਾ ਚੂਨਾ ਇੱਟਾਂ ਲੱਕੜੀ ਸਭ ਕੁਝ ਮੰਗਾ ਕੇ, ਤੇ ਜਦੋਂ ਅਰਦਾਸ ਸ਼ੁਰੂ ਹੋਣ ਲੱਗੀ ਨਾ ਵੀ ਅੱਜ ਨੀਂਹ ਪੱਥਰ ਰੱਖਣੀ ਹੈ, ਤੇ ਸਰਦਾਰ ਜੀ ਕਹਿੰਦੇ ਆ ਕਿ ਮੈਂ ਰੋਜ਼ ਇਸ ਦੀ ਨਿਗਰਾਨੀ ਆਪਣੀ ਥੱਲੇ ਮੈਂ ਸੇਵਾ ਕਰਾਣੀ। ਸ਼ਾਮ ਨੂੰ ਸੋਦਰ ਦਾ ਪਾਠ ਹੋਇਆ, ਉਸ ਥਾਂ ਤੇ ਸਰਦਾਰ ਦਿਆਲ ਸਿੰਘ ਕਹਿੰਦੇ ਆ ਬਾਬਾ ਜੀ ਜਿਹੜੇ ਭਾਈ ਸਾਹਿਬ ਸਨ ਕਿ ਅੱਜ ਅਰਦਾਸ ਵਿੱਚ ਜਿੰਨੀ ਦੇਰ ਤੱਕ ਇਹ ਸੇਵਾ ਚੱਲਦੀ ਰਹੇ ਇਮਾਰਤ ਦੀ, ਤੁਸੀਂ ਇੱਕ ਅਰਦਾਸ ਕਰਨੀ ਏ ਕਿ ਹੇ ਕਲਗੀ ਵਾਲਿਆ ਦਿਆਲ ਸਿੰਘ ਦੀ ਅੰਸ਼ ਨਾ ਰਹੇ, ਦਿਆਲ ਸਿੰਘ ਦੀ ਬੰਸ ਨਾ ਰਹੇ, ਮੇਰੇ ਘਰ ਪੁੱਤਰ ਧੀ ਨਾ ਹੋਵੇ, ਮੈਂ ਇਸੇ ਤਰ੍ਹਾਂ ਦੁਨੀਆਂ ਤੋਂ ਚਲਾ ਜਾਵਾਂ। ਜਦੋਂ ਇਹ ਸ਼ਬਦ ਕਹੇ ਨਾਲ ਦੇ ਰੋਪ ਹੈ ਕਿ ਸਰਦਾਰ ਜੀ ਇਹ ਸ਼ਬਦ ਕਿਉਂ, ਉਹਨਾਂ ਕਿਹਾ ਗ੍ਰੰਥੀ ਸਾਹਿਬ ਮੇਰੇ ਤੇ ਪਰ ਉਪਕਾਰ ਕਰ, ਇਹ ਅਰਦਾਸ ਵਿੱਚ ਤੂੰ ਰੋਜ਼ ਕਹਿਣੇ ਕਿ ਮੇਰੇ ਘਰ ਪੁੱਤਰ ਧੀ ਨਾ ਹੋਵੇ, ਮੇਰੀ ਅੰਸ ਨਾ ਚੱਲੇ। ਜੇ ਪੁੱਛਿਆ ਕਿਉਂ ਤੇ ਕਹਿਣ ਲੱਗੇ ਇਹ ਉਹ ਥਾਂ ਹੈ ਜਿੱਥੇ ਪੰਥ ਦੀ ਖਾਤਰ ਆਪਣੇ ਪੁੱਤਰ ਗੁਰੂ ਜਾਣ ਲੱਗਿਆ ਸਦਾ ਲਈ ਦੇ ਗਿਆ। ਮੈਂ ਤਾਂ ਇਮਾਰਤ ਬਣਾਉਣੀ ਏ, ਕੱਲ ਨੂੰ ਮੇਰੀ ਸੰਤਾਨ ਇਸ ਇਮਾਰਤ ਉੱਤੇ ਕਬਜ਼ਾ ਨਾ ਕਰ ਲੈ। ਇਹ ਨਾ ਕਹੇ ਕਿ ਸਾਡੇ ਬਾਪ ਨੇ ਬਣਾਈਏ, ਪੰਥ ਦਾ ਵਾਲੀ ਤਾਂ ਪੁੱਤਰ ਵੀ ਦੇ ਗਿਆ। ਮੈਂ ਚਾਹੁੰਦਾ ਕਿ ਪੰਥ ਦਾ ਚਾਨਣ ਮੁਨਾਰਾ ਬਣੇ। ਗੁਰਸਿੱਖੋ, ਉਹਨੇ ਇਮਾਰਤ ਬਣਾਈ। ਅੱਲਾ ਯਾਰ ਖਾਂ ਜੋਗੀ ਨੇ ਉੱਥੇ ਇੱਕ ਸ਼ੇਅਰ ਤੇ ਲਿਖਿਆ, ਉਹ ਕਹਿੰਦਾ ਹਿੰਦੁਸਤਾਨ ਤੀਰਥਾਂ ਦਾ ਦੇਸ਼ ਹੈ, ਇੱਥੇ ਬੜੇ ਤੀਰਥ ਨੇ, ਕਈ ਪੁਰੀਆਂ ਨੇ, ਕਈ ਧਰਮ ਅਸਥਾਨ ਨੇ। ਉਹ ਕਹਿੰਦਾ ਖਾਲਸਾ ਬਾਹਰ ਭਟਕਣ ਦੀ ਥਾਂ ਤੂੰ ਚਮਕੌਰ ਦੀ ਗੜੀ ਵਿੱਚ ਆਈ ਤੇ ਗੁਰੂ ਕਲਗੀ ਵਾਲੇ ਦੇ ਪੁੱਤਰ ਜਿੱਥੇ ਸ਼ਹੀਦ ਹੋਏ ਨੇ ਇਸ ਮਿੱਟੀ ਨੂੰ ਚੁੱਕ ਕੇ ਮੱਥੇ ਤੇ ਲਾਈ। ਕਹਿੰਦਾ ਮੈਨੂੰ ਤੇ ਇੰਜ ਪ੍ਰਤੀਤ ਹੁੰਦਾ ਕਿ ਜਿਹੜੀ ਸੂਰਜ ਦੀ ਚਮਕ ਧਰਤੀ ਤੇ ਪੈਂਦੀ ਏ ਇਹ ਚਮਕ ਵੀ ਚਮਕੌਰ ਦੀ ਗੜੀ ਵਿੱਚੋਂ ਨਿਕਲ ਕੇ ਗਈ। ਕਹਿੰਦਾ ਬਸ ਉਹਨੇ ਸ਼ਬਦ ਵਰਤੇ ਸਨ, ਬਸ ਹਿੰਦ ਮੇ ਏਕ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ। ਬਸ ਹਿੰਦ ਮੇ ਏਕ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ, ਚਮਕ ਹੈ ਮਹਿਰ ਕੀ ਚਮਕੌਰ ਤੇਰੇ ਜ਼ਰੋ ਮੇ, ਯਹੀ ਸੇ ਸਿਤਾਰੇ ਬਣ ਕੇ ਗਏ ਆਸਮਾਂ ਕੇ ਲੀਏ। ਕਿ ਹੈ ਅਸਮਾਨ ਵੀ ਚਮਕਦੇ ਤਾਰਿਓ, ਤੁਹਾਡੀ ਚਮਕ ਤਾਂ ਮੱਧਮ ਪੈ ਜਾਏਗੀ, ਸੂਰਜ ਦੀ ਰੋਸ਼ਨੀ ਤਾਂ ਇੱਕ ਦਿਨ ਬੁੱਝ ਜਾਏਗੀ, ਪਰ ਕਲਗੀ ਵਾਲਿਆ ਤੇਰੇ ਸ਼ਹੀਦ ਪੁੱਤਰਾਂ ਤੇ ਸਿੱਖਾਂ ਦੀ ਲੋ ਨੇ ਸਦਾ ਬਲਦੀ ਰਹਿਣਾ। ਆਓ ਉਸ ਕਲਗੀ ਵਾਲੇ ਦੇ ਪੁੱਤਰਾਂ ਨੂੰ 300 ਸਾਲ ਉਹਨਾਂ ਨੂੰ ਖੋ ਜਾਣਾ, ਉਹ ਅਸੀਂ ਕਰਜ਼ ਨਹੀਂ ਕਦੀ ਲਾ ਸਕਦੇ। ਘੱਟੋ ਘੱਟ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਵਰਗੇ ਆਪਣੇ ਸਰੂਪ ਹੀ ਬਣਾ ਲਈ, ਗੁਰੂ ਕਲਗੀ ਵਾਲੇ ਦੇ ਪੁੱਤਰ ਬਣ ਜਾਈਏ। ਸਾਹਿਬ ਧੰਨ ਗੁਰੂ ਕਲਗੀ ਵਾਲਾ ਮਿਹਰ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।